ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹਜ਼ੂਰ ਦੇ ਨਾਮ ਕਿਰਪਾ ਸਤਿ ਆਤਮੀ ਰਾਗੀ ਸਿੰਘ ਪਾਸ ਜੀ ਦੀ ਵਾਰ ਦਾ ਪਵਿੱਤਰ ਕੀਰਤਨ ਸੁਣਿਆ ਹੈ ਜੋ ਸੰਸਾਰ ਦੀਆਂ ਸਭ ਆਸਾਂ ਪੂਰੀਆਂ ਕਰਕੇ ਜੀਵਨ ਦੇ ਸਾਰੇ ਸੰਤੁਸ਼ਟ ਕਰਨ ਵਾਲੀ ਹੈ ਅਤੇ ਆਸਾ ਸੰਕਲਪਾਂ ਨੂੰ ਵੱਧ ਦੇਣ ਵਾਲੀ ਹੈ। ਸ੍ਰੇਸ਼ਟ ਵਾਰਾਂ ਦੀ ਦਾਤੇ ਐਸੀ ਪਵਿੱਤਰ ਗੁਰਬਾਣੀ ਤੋਂ ਉਸਦਾ ਕੀਰਤਨ ਸੁਣ ਕਰਕੇ ਆਪ ਵਡਭਾਗੀ ਬਣੇ ਹੋ। ਹੁਣ ਜੋ ਪਵਿੱਤਰ ਕਥਾ ਜਪਜੀ ਸਾਹਿਬ ਦੀ ਪ੍ਰਾਰੰਭ ਹੈ, ਸਤਿਗੁਰੂ ਜੀ ਦੀ ਮਹਾਨ ਕਿਰਪਾ ਤੋਂ ਸਦਕਾ ਗੁਰੂ ਗਰੀਬ ਨਵਾਜ ਨੇ ਕਿਰਪਾ ਕੀਤੀ ਹੈ। ਦਸਵੇਂ ਪੌੜੀ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਬਖਸ਼ਦੇ ਹਨ। ਉਹ ਸੰਗਤ ਪ੍ਰੇਮ ਦੇ ਨਾਲ ਸੁਣੋ।
ਸਤਨਾਮ ਸ੍ਰੀ ਵਾਹਿਗੁਰੂ ਜੀ ਸੁਣਿਆ ਸਤ ਸੰਤੋਖ ਗਿਆਨ
ਸੁਣਿਆ ਸਤ ਸੰਤੋਖ ਗਿਆਨ ਸੁਣਿਆ ਸਤ ਸੁਣਦੇ ਸੰਤੋਖ ਦਾ ਅਤੇ ਗਿਆਨ ਦਾ ਪਤਾ ਲੱਗਦਾ ਕਿ ਸਤ ਕੀ ਵਸਤੂ ਹੈ, ਸੰਤੋਖ ਕੀ ਵਸਤੂ ਹੈ ਅਤੇ ਗਿਆਨ ਕੀ ਹੈ ਇਹ ਵੀ ਸੁਣਨੇ ਕਰਕੇ ਹੀ ਪਤਾ ਲੱਗਦਾ ਹੈ। ਸੁਣਿਆ ਸਤ ਸੰਤੋਖ ਗਿਆਨ ਸੁਣ ਕੇ ਪਤਾ ਲੱਗਦਾ ਹੈ ਕਿ ਕਿਹੜੇ ਕਿਹੜੇ ਲੋਕਾਂ ਨੇ ਸਤ ਰੱਖਿਆ। ਬਚਨ 'ਤੇ ਪੂਰੇ ਉਤਰੇ ਹਨ ਦਸ਼ਰਥ ਵਰਗੇ, ਹਰੀਚੰਦ ਵਰਗੇ, ਬਾਲ ਰਾਜੇ ਵਰਗੇ, ਇਹਨਾਂ ਦਾ ਵੀ ਸੁਣਨ ਤੋਂ ਪਤਾ ਲੱਗਾ ਹੈ ਕਿ ਸਤ ਪ੍ਰਤੱਗੇ ਹੋਏ ਹਨ। ਸੰਤੋਖ ਚੁਣ ਕਰੇਖੇ ਵਰਗੇ ਜਿਹੜੇ ਸੱਤ ਸੱਤ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ, ਜਿਸ ਵੇਲੇ ਪਰਮੇਸ਼ਰ ਦੀ ਕਿਰਪਾ ਹੋਈ ਪਦਾਰਥ ਪ੍ਰਾਪਤ ਹੋਇਆ ਤਾਂ ਉਹ ਪਸ਼ੂਆਂ ਨੂੰ ਧਿਓ ਕੇ ਪਾਣੀ 'ਚ ਇਸੇ ਕਰਕੇ ਵੰਡ ਕੇ ਛਕਣੇ ਚਾਹੇ ਤਾਂ ਉਸ ਵੇਲੇ ਭਗਵਾਨ ਨੇ ਰੂਪ ਧਾਰ ਕੇ ਇਹਨਾਂ ਦੇ ਪਾਸੇ ਸਾਰੇ ਛੱਕ ਲਏ ਸਨ। ਐਸੇ ਸੰਤੋਖ ਵਿੱਚ ਪੱਕੇ ਰਹੇ, ਮਨ ਡੁਲਾਇਆ ਨਹੀਂ ਸੀ, ਇਸ ਕਰਕੇ ਚੁਣਤੇ ਸੀ ਵਰਗ ਜਿਹੜੇ ਹੈ ਉਹਨਾਂ ਦੇ ਨਾਮਾਂ ਦਾ ਵੀ ਸੁਣ ਕੇ ਹੀ ਪਤਾ ਲੱਗਦਾ ਹੈ। ਅਤੇ ਗਿਆਨ ਗਿਆਨ ਦੇ ਸਹਿਤ ਹੋ ਕਰਕੇ ਵਿਸ਼ੇਸ਼ ਮੁਨੀ ਵਰਗੇ ਤਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਹੈ ਤਾਂ ਉਹਨਾਂ ਗਿਆਨਵਾਨਾਂ ਦੇ ਵੀ ਪ੍ਰਭਗਤਾ ਦਾ ਅਥਵਾ ਉਹਨਾਂ ਦੇ ਗਿਆਨ ਦੀ ਪ੍ਰਾਪਤੀ ਦਾ ਪਰਮੇਸ਼ਰ ਦੇ ਨਾਮ ਸੁਣ ਕਰਕੇ ਹੀ ਪਤਾ ਲੱਗਾ ਹੈ। ਅਤੇ ਜਿਹੜੇ ਸੰਤੋਖੇ ਅਤੇ ਸੰਤ ਪਰਤ ਅੱਗੇ ਅਤੇ ਗਿਆਨੀ ਹਨ ਉਹ ਵੀ ਪਰਮੇਸ਼ਰ ਦੇ ਨਾਮ ਨੇ ਮਹਿਮਾ ਨੂੰ ਹੀ ਵੱਡੀ ਕਹਿੰਦੇ ਹੈ ਕਿ ਵਾਹਿਗੁਰੂ ਦੇ ਨਾਮ ਦਾ ਸੁਣਨਾ ਬੜਾ ਭਾਰੀ ਫਲਦਾਇਕ ਹੈ, ਲਾਭਦਾਇਕ
ਸੁਣਿਆ ਸਤ ਸੰਤੋਖ ਗਿਆਨ
ਸਤ ਸੰਤੋਖ ਗਿਆਨ ਦਾ ਨਾਮ ਸਰਵਣ ਕਰਕੇ ਕਰਨੇ ਕਰਕੇ ਸਤਿਗੁਰਨ ਵਾਲੇ ਸਤਪੁਰਖਾਂ ਦੀ ਸੇਵਾ ਅਤੇ ਸੰਗਤ ਕਰਨ ਵਾਲੇ ਸਤ ਪਰਮੇਸ਼ਰ ਦੀ ਕਮਾਈ ਕਰਨ ਵਾਲੇ ਸਤ ਵਾਹਿਗੁਰੂ ਦੇ ਉੱਪਰ ਨਿਸ਼ਠਾ ਰੱਖਣ ਵਾਲੇ ਸਤ ਪ੍ਰਤੱਗੇ ਸੱਚਾ ਬਚਨ ਕਮਾ ਕੇ ਤੋ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਤੋ ਭਾਈ ਤਾਂ ਹੀ ਹੋਈਦਾ ਹੈ ਜੇ ਬਚਨਾਂ 'ਤੇ ਪੂਰੇ ਰਹੀਏ। ਜੇ ਸਤਿਗੁਰ ਦੇ ਉੱਪਰ ਅਡੋਲ ਨਿਸ਼ਚਾ ਰੱਖੀ ਹੋਈ ਸੀ ਤਾਂ ਜਾਣ ਕੇ ਹੋ ਗਈ। ਸੋ ਪਰਮੇਸ਼ੁਰ ਅਕਾਲ ਪੁਰਖ ਦੇ ਉੱਪਰ ਨਿਸ਼ਚਾ ਰੱਖੇ ਤਾਂ ਸੱਚ ਸਰੂਪ ਦੀ ਪ੍ਰਾਪਤੀ ਵਾਲੇ ਹੋਈਦਾ ਹੈ। ਆਪੋ ਨਹੀਂ ਕਿਸੇ ਤੋਂ ਹੋਇਆ ਜਾ ਸਕਦਾ। ਅਤੇ ਜਦੋਂ ਸੰਤੋਖੀ ਹੋ ਜਾਈਏ ਫਿਰ ਸੰਤੁਸ਼ਟਤਾ ਪ੍ਰਾਪਤ ਹੋ ਜਾਂਦੀ ਹੈ। ਮਨ ਲਾਲ ਚਿਤਨੇ ਕੋ ਫਸਦਾ ਹੈ ਐਸੀ ਵਾਸ਼ਨਾ ਖੈ ਹੁੰਦੀ ਹੈ। ਜੋ ਤੂੰ ਦੇਹ ਤਹੀ ਉਹ ਤ੍ਰਿਪਤ ਹੈ ਆਨੰਦ ਤੂੰ ਤਾਵਾ ਪਰਾਲਬਧ ਮੁਤਾਬਕ ਜੋ ਮਿਲਦਾ ਹੈ ਉਸ ਦੇ ਉੱਪਰ ਗੁਰੂ ਕਾ ਸਿੱਖ ਨਿਸ਼ਚਾ ਰੱਖੇ ਤਾਂ ਆਪਣੇ ਜੀਵ ਨੂੰ ਲੰਘਾਉਂਦਾ ਹੈ। ਜੇ ਭੁੱਖ ਦੇ ਪੈ ਤੇ ਰਾਜਾ ਦੁੱਖ ਸੁੱਖ ਮਨਾਈ ਜੇ ਪਰਮੇਸ਼ੁਰ ਭੁੱਖਿਆ ਰੱਖੇ ਤਾਂ ਵੀ ਸੁੱਖ ਜੇ ਦੁੱਖ ਦੇ ਤੇ ਤਾਂ ਵੀ ਸੁੱਖ ਮਹਿਸੂਸ ਕਰਦੇ ਹਨ। ਦੁੱਖ ਮਿਲੇ ਤੇ ਪਰਮੇਸ਼ੁਰ ਦੇ ਪਿਆਰੇ ਸਮਝਦੇ ਹਨ ਕਿ ਵਾਹਿਗੁਰੂ ਨੇ ਸਾਡੇ ਕੀਤੇ ਕਰਮ ਅਨੁਸਾਰ ਇਹ ਸਾਨੂੰ ਫਲ ਪਹੁੰਚਾਇਆ ਹੈ। ਨਫ਼ਰਤ ਨਹੀਂ ਕਰਦੇ ਫਿਰ ਇਹ ਸੁੱਖ ਦੇ ਰਹੇ ਨੇ ਅਤੇ ਫਿਰ ਸਮਝਦੇ ਕਿ ਵਾਹਿਗੁਰੂ ਦੀ ਬਖਸ਼ਿਸ਼ ਹੈ ਉਸ ਦੀ ਦਿਆਲਤਾ ਹੈ। ਇਸ ਵਾਸਤੇ ਪਰਮੇਸ਼ੁਰ ਵਾਹਿਗੁਰੂ ਦੇ ਨਾਂ ਵਿੱਚ ਲਵਲੀਨ ਰਹਿ ਕਰਕੇ ਸੰਤੋਖ ਪ੍ਰਾਪਤ ਕਰਕੇ ਸੁੱਖ ਮਾਣਦੇ ਹਨ ਅਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਭਾਣੇ ਚੱਲਦੇ ਹਨ ਸਰਵਣ ਮਰਨ ਤਿੰਨ ਵਿਆਸਨ ਆਰਕ ਸਾਤਮ ਦਾ ਸੋਧਨ ਇਹ ਸਾਰਾ ਗਿਆਨ ਸਰਵਣ ਕਰਨੇ ਕਰਕੇ ਪ੍ਰਾਪਤ ਹੁੰਦਾ ਹੈ। ਇੱਛਾ ਕਰੇ ਤਾਂ ਜਿਹੜੇ ਤੀਰਥ ਹੈ ਇਹਦੇ ਰੂਪ ਧਾਰ ਕੇ ਨਾਮ ਸੁਣਨ ਵਾਲੇ ਦੇ ਪਾਸ ਆ ਕੇ ਉਸ ਦੀ ਸੇਵਾ ਕਰਦੇ ਹਨ। ਉਹਦਾ ਇਸ਼ਨਾਨ ਆਪ ਖੁਦ ਵੀ ਆ ਕੇ ਕਰਵਾ ਦਿੰਦੇ ਹਨ। ਅਤੇ ਕਪਰੂਰ ਰਾਜਾ ਹੋਇਆ ਤਾਂ ਬੜਾ ਨਿਤਨੇਮੀ ਸੀ ਭਗਤੀ ਵਾਲਾ ਸੀ। ਕੋਈ ਤੀਰਥ ਯਾਤਰਾ 'ਤੇ ਜਗਿਆਸੂ ਜਾ ਰਿਹਾ ਸੀ ਉਸਨੇ ਇਹਨਾਂ ਦੇ ਪਾਸ ਆ ਕੇ ਕਿਹਾ ਕਿ ਰਾਜਨ ਤੀਰਥਾਂ ਦੀ ਯਾਤਰਾ ਕਰਨਾ ਬੜਾ ਭਾਰੀ ਫਲ ਹੈ ਬਹੁਤ ਸੁੱਖ ਮਿਲਦਾ ਤੈਨੂੰ ਵੀ ਯਾਤਰਾ ਕਰਨੀ ਚਾਹੀਦੀ ਹੈ। ਇਸ ਲਈ ਉਸ ਤੀਰਥ ਯਾਤਰੂ ਤੋਂ ਸੁਣ ਕੇ ਇੱਛਾ ਕੀਤੇ ਸੰਕਲਪ ਕੀਤਾ ਅਕਾਸ਼ ਬਾਣੀ ਹੋਈ ਕਿ ਰਾਜਨ ਭਗਤੀ ਵਿੱਚ ਲੀਨ ਰਹੋ ਇੱਥੇ ਤੈਨੂੰ ਫਲ ਮਿਲ ਜਾਵੇਗਾ ਤੇਰਾ ਇਸ਼ਨਾਨ ਹੋ ਜਾਵੇਗਾ। ਤਾਂ ਖਾਲਸਾ ਜੀ ਸਾਰਿਆਂ ਤੀਰਥਾਂ ਨੇ ਇਕੱਠਿਆਂ ਹੋ ਕੇ ਇਸ ਰਾਜੇ ਦਾ ਇਸ਼ਨਾਨ ਕਰਵਾਇਆ ਸੀ। ਤਾਂ ਭਗਤ ਮਾਲਾ ਵਿੱਚ ਇਹਨਾਂ ਦਾ ਐਸਾ ਪ੍ਰਸੰਗ ਹੁੰਦਾ ਤਾਂ ਜਿਸ ਥਾਂ 'ਤੇ ਇਹ ਤੀਰਥ ਇਸ਼ਨਾਨ ਕਰਿਆ ਕਰਦਾ ਅੰਮ੍ਰਿਤ ਵੇਲੇ ਉਸ ਥਾਂ 'ਤੇ ਆ ਕੇ ਸਾਰਿਆਂ ਤੀਰਥਾਂ ਨੇ ਆਵਾਜ਼ ਦਿੱਤੀ ਕਿ ਰਾਜ ਇਸ਼ਨਾਨ ਕਰ ਲਵੋ। ਸਤਿਗੁਰ ਸੱਚੇ ਪਾਤਸ਼ਾਹ ਫਰਮਾਨ ਵੀ ਹੈ ਆਖਰ ਤੀਰਥ ਦਾ ਮੁੱਖ ਸਿੱਕਾ ਅਤੇ ਤਸਮਤ ਵਿਗਾਸ। ਸੋ ਖਾਲਸਾ ਜੀ ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਹੋਵੇ ਤਾਂ ਤੀਰਥ ਉੱਥੇ ਆ ਕੇ ਉਸਦਾ ਆਪ ਇਸ਼ਨਾਨ ਕਰਵਾਉਣ ਦੀ ਸੇਵਾ ਕਰਕੇ ਆਪਣੇ ਆਪ ਨੂੰ ਸਫਲੇ ਸਮਝਦੇ ਹਨ। ਐਸਾ ਭਾਰੀ ਮਹਾਤਮਾ ਸੁਣਨ ਦਾ ਅਤੇ ਪਰਮੇਸ਼ਰ ਦੇ ਨਾਮ ਗਾਇਨ ਕਰਨ ਦਾ ਜਾਪ ਕਰਨ ਦਾ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਵੀ ਸੁਣਨਾ ਹੈ ਅਤੇ ਪ੍ਰਤੱਖ ਜਿਸ ਤਰ੍ਹਾਂ ਆਪਾਂ ਹੁਣ ਬੈਠੇ ਹਾਂ ਇਸ ਤਰ੍ਹਾਂ ਵੀ ਬੈਠ ਕੇ ਇਕਾਗਰਤਾ ਨਾਲ ਸੁਣਨਾ ਹੈ। ਸੋ ਗੜਤਾ ਮਲ ਸੀ ਜਿਹੜਾ ਪਟਨੇ ਸਾਹਿਬ ਦੇ ਵਿੱਚ ਰਹਿਣ ਵਾਲਾ ਹਲਵਾਈ ਸੀ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਉੱਥੋਂ ਦੀਆਂ ਸੰਗਤਾਂ ਨੇ ਇਕੱਠਿਆਂ ਹੋ ਕੇ ਕਿਹਾ ਸੱਚੇ ਪਾਤਸ਼ਾਹ ਇਹ ਸਿੱਖ ਆਪ ਜੀ ਨਾਲ ਪ੍ਰੇਮ ਬੜਾ ਕਰਦਾ ਪਰ ਇਸ਼ਨਾਨ ਨਹੀਂ ਕਰਦਾ ਦੇਖਿਆ ਕਰੇ। ਗੁਰੂ ਗਰੀਬ ਨਵਾਜ ਜੀ ਕਹਿਣਗੇ ਭਾਈ ਅੱਜ ਰਾਤ ਸਾਡੇ ਪਾਸ ਠਹਿਰੋ ਅਸੀਂ ਤੁਹਾਨੂੰ ਇਸ਼ਨਾਨ ਕਰਦਾ ਵਿਖਾਵਾਂਗੇ। ਸਤਿਗੁਰੂ ਗਰੀਬ ਨਵਾਜ ਜੀ ਪਾਸ ਸੰਗਤ ਰਾਤ ਨੂੰ ਰਹਿ ਪਏ ਸਾਰੀ ਰਾਤ ਜਗਰਾਤਾ ਕੀਤਾ ਕੇਸ ਹੁੰਦਾ ਰਿਹਾ ਭਜਨ ਬੰਦਗੀ ਕਰਦੇ ਰਹੇ ਸੰਗਤ। ਅੰਮ੍ਰਿਤ ਵੇਲਾ ਹੋਇਆ ਪਹਿਰ ਰਾਤ ਰਹਿੰਦੇ ਤੋਂ ਗੰਗਾ ਜਿਹੜੀ ਸੀ ਗਊ ਦਾ ਰੂਪ ਧਾਰ ਕੇ ਸੋ ਇਸ ਦੇ ਪਾਸ ਆਏ ਜਿੱਥੇ ਚਵੱਚਾ ਬਣਿਆ ਹੋਇਆ ਸੀ ਉਸ ਵਿੱਚ ਇਸ ਦਾ ਖਾਲਸਾ ਜੀ ਇਸ਼ਨਾਨ ਕਰਵਾਇਆ। ਵੇਖ ਕਰਕੇ ਸਾਰੇ ਹੀ ਹੈਰਾਨ ਹੋ ਗਏ ਕਿ ਇਸ ਕਹਿੰਦੇ ਸੀ ਇਸ਼ਨਾਨ ਨਹੀਂ ਕਰਦਾ ਅਤੇ ਇਹ ਗੰਗਾ ਆ ਕੇ ਆਪ ਇਸ਼ਨਾਨ ਕਰਦੀ ਹੈ ਜਿਸ ਨੂੰ ਸਾਰਿਆਂ ਲੋਕਾਂ ਨੇ ਪਵਿੱਤਰ ਮੰਨਿਆ ਹੈ ਅਤੇ ਉਹ ਤੀਰਥ ਜਿਹੜੇ ਪਵਿੱਤਰ ਹੈ ਉਹ ਆਪਣੀ ਪਵਿੱਤਰਤਾ ਐਸੇ ਪਰਮੇਸ਼ੁਰ ਦੇ ਪਿਆਰਵੇਂ ਇਸ਼ਨਾਨ ਕਰਾਉਣ ਸਮਝਦੇ ਹਨ। ਇਹ ਵੇਖ ਕਰਕੇ ਸਾਰੇ ਹੈਰਾਨ ਹੋਏ ਸੀ। ਪਟਨਾ ਸਾਹਿਬ ਤੱਕ ਕਹਿੰਦੇ ਕਿ 72 ਨਦੀਆਂ ਇਹ ਗੰਗਾ ਵਿੱਚ ਪੈਂਦੀਆਂ ਸਾਰੀਆਂ ਆਰੰਭ ਤੋਂ ਲੈ ਕੇ ਗੰਗੋਤਰੀ ਜਿਹੜੀ ਹੈ ਹੇਮਕੁੰਟ ਤੋਂ ਕਹਿੰਦੇ ਚੱਲਦੀ ਹੈ ਉੱਥੋਂ ਤੋਂ ਲੈ ਕੇ ਪਟਨੇ ਸਾਹਿਬ ਤੱਕ ਰਸਤੇ ਵਿੱਚ 72 ਨਦੀਆਂ ਕਹਿੰਦੇ ਪੈਂਦੀਆਂ ਹੈ। ਪਰ ਫਿਰ ਵੀ ਇਹ ਗੁਰੂ ਕੇ ਪਿਆਰਿਆ ਪਰਮੇਸ਼ੁਰ ਦੇ ਪਿਆਰਿਆਂ ਦੀ ਸੇਵਾ ਕਰਕੇ ਆਪਣੇ ਆਪ ਨੂੰ ਭਲੀ ਸਮਝਦੀ ਹੈ ਕਿ ਹੁਣ ਮੈਂ ਪਵਿੱਤਰ ਹੋਈ ਹਾਂ। ਐਸਾ ਨਾਮ ਸੁਣਨ ਦਾ ਅਤੇ ਪਰਮੇਸ਼ੁਰ ਦੇ ਨਾਮ ਗਾਇਨ ਕਰਨ ਦਾ ਫਲ ਹੈ। ਮਾਤਾ ਨਾਨਕੀ ਜੀ ਵੀ ਜਿਸ ਕਾਂਸੀ ਵਿੱਚ ਪੁੱਜੇ ਹਨ ਵੱਡੀ ਸਿੱਖ ਸੰਗਤ ਗੁਰਦੁਆਰਾ ਮਾਤਾ ਜੀ ਯਾਦ ਵਿੱਚ ਉੱਥੇ ਮੰਨਿਆ ਹੈ ਫੋਰਨਾ ਕੀਤਾ ਸੀ ਕਿ ਅਸੀਂ ਵੀ ਇਸ਼ਨਾਨ ਕਰੀਏ ਅਤੇ ਸਤਿਗੁਰ ਦਾ ਬਚਨ ਹੋਇਆ ਸੀ ਕਿ ਤੁਸੀਂ ਇੱਥੇ ਭਜਨ ਕਰੋ, ਆਪਣੇ ਆਪ 'ਤੇ ਗੰਗਾ ਵਾ ਕੇ ਇਸ਼ਨਾਨ ਕਰਵਾ ਦੇਗੇ। ਹੁਣ ਤੱਕ ਉਹ ਸੋਮਾ ਉੱਥੋਂ ਗੁਰੂ ਦੇ ਪਿਆਰ ਖੂਹੀ ਦੇ ਰੂਪ ਵਿੱਚ ਉੱਠਿਆ ਹੋਇਆ ਹੈ ਅਤੇ ਧਾਰ ਪਾਣੀ ਦੇ ਉੱਤਾਂ ਆਈ ਸੀ, ਮਾਤਾ ਜੀ ਦਾ ਇਸ਼ਨਾਨ ਕੀਤਾ ਸੀ। ਵੇਖ ਕਰਕੇ ਸਾਰੀਆਂ ਸੰਗਤਾਂ ਨਿਹਾਲ ਹੋਈਆਂ ਹਨ। ਸੋ ਸਤਿਗੁਰੂ ਜੀ ਕਹਿੰਦੇ ਹਨ, ਸੁਣਿਆ ਕਰਕੇ ਅਠਾਰ ਤੀਰਥਾਂ ਜਿਹੜਾ ਤੀਰਥਾਂ ਦਾ ਇਸ਼ਨਾਨ ਹੈ ਉਸਦਾ ਪਤਾ ਲੱਗਦਾ ਅਤੇ ਸੁਣਿਆ ਅੱਠ ਸੱਠ ਕਾ ਇਸ਼ਨਾਨ ਹੈ। ਜੇ ਪਰਮੇਸ਼ਵਰ ਦਾ ਨਾਮ ਸੁਣੀਏ ਜਿਹੜੇ ਅੱਠ ਸੱਠ ਅਠਾਰ ਤੀਰਥ ਕਾਨਾਮਾ ਚੀਜ਼ ਆ, ਕੀ ਚੀਜ਼ ਹੈ, ਉਹ ਕੁਝ ਵੀ ਨਹੀਂ ਰਹਿ ਜਾਂਦੇ। ਪਰਮੇਸ਼ਵਰ ਦਾ ਨਾਮ ਸੁਣੀਏ ਅਤੇ ਅਠਾਰ ਤੀਰਥ ਤਿਲ ਮਾਤਰ ਵੀ ਬਰਾਬਰ ਨਹੀਂ ਪੁੱਜ ਸਕਦੇ, ਇਤਨਾ ਭਾਰੀ ਮਹਾਤਮਾ ਪਰਮੇਸ਼ਵਰ ਦੇ ਨਾਮ ਦਾ। ਸੋ ਜਿਹੜੇ ਗੁਰਮੁਖ ਪਰਮੇਸ਼ਵਰ ਦੇ ਨਾਮ ਨੂੰ ਸੁਣਦੇ ਹਨ ਉਹਨਾਂ ਨੂੰ ਕਹਿੰਦੇ ਅੱਠ ਅੱਠ ਪਾਠ ਅੱਠ ਪਾਠ ਹੀ ਕਰਨਾ ਹੈ, ਅਰਥਾਂ ਵਾਸਤੇ ਕਰਨਾ ਅੱਠ ਸੱਠ। ਅੱਠਨ ਵੈਰਾਗ ਵਿਵੇਕ ਖਤਮ ਅਤੇ ਮੋਖਿਸ਼ ਸਾਰਵਣ ਮੰਨਣ ਅਤੇ ਨਿਰਧਿਆਸਨ ਸਤਸੰਗ ਦਾ ਸੋਧਨ, ਇਹ ਅੱਠੇ ਜਿਹੜੇ ਹਨ ਪ੍ਰਾਪਤ ਹੋ ਜਾਂਦੇ ਆ। ਅਤੇ ਸੱਠ ਨਾਮ ਹੈ ਮੂਰਖ ਦਾ, ਅਤੇ ਜਿਹੜੀ ਮੂਰਖਤਾ ਹੀ ਹੈ ਉਹ ਹਿਰਦੇ ਵਿੱਚੋਂ ਨਿਕਲ ਜਾਂਦੀ, ਕਾਕ ਨੇ ਕੀ ਚੀਜ਼ ਆ ਉਹ ਨਿਵਰਤ ਹੋ ਜਾਂਦੀ ਹੈ ਗੁਰੂ ਕੇ ਪਿਆਰਿਓ। ਉਹ ਸ਼ਾਹੀ ਜਿਹੜੀ ਹੈ ਛੋਈ ਮਨ ਦੇ ਉੱਪਰ ਛਾਈ ਹੋਈ, ਉਹ ਸਾਰੀ ਅਰਜਾ ਉਹਨਾਂ ਦੀ ਲਹਿ ਜਾਂਦੀ ਹੈ। ਜਾਂ ਨਾਨਕ ਬਿਨ ਆਪਾਂ ਕਿੰਨਾ ਮਿਟਣ ਭਰਮਕੇ ਕਾਈ, ਜਦੋਂ ਤੱਕ ਆਪਣੇ ਆਪ ਨੂੰ ਜਾਣਦਾ ਨਹੀਂ ਇਹ ਵਿਦਿਆ ਦੀ ਛੋਈ ਲੈਂਦੀ ਨਹੀਂ। ਜਿਹੜੀ ਮੂਰਖਤਾ ਹੀ ਹੈ ਇਹ ਛੋਈ ਪਈ ਰਹਿੰਦੀ ਹੈ। ਸੋ ਪਰਮੇਸ਼ਵਰ ਦਾ ਨਾਮ ਰੂਪ ਕਿਹੜਾ ਜਲ ਹੈ, ਇਹ ਗੁਰੂ ਦੇ ਪਿਆਰ ਇਸ਼ਨਾਨ ਕਰਕੇ ਉਸਨੂੰ ਲਾ ਲਈਦਾ ਹੈ। ਐਸਾ ਹੀ ਬੜਾ ਭਾਰੀ ਆਨੰਦ ਆ ਪਰਮੇਸ਼ਵਰ ਦੇ ਨਾਮ ਸੁਣਨ ਦਾ। ਅਠਾਰ ਸਾਧਨ ਵੀ ਪ੍ਰਾਪਤ ਹੋ ਗਏ, ਅੱਠ ਸਾਧਨ ਵੀ ਪ੍ਰਾਪਤ ਹੋ ਗਏ, ਜਿਹੜੀ ਮੂਰਖਤਾ ਹੀ ਹੈ ਇਹ ਸਾਰੀ ਨਿਵਰਤ ਹੋ ਜਾਂਦੀ ਹੈ। ਐਸਾ ਭਾਰੀ ਮਹਾਤਮਾ ਇਸੇ ਪ੍ਰਕਾਰ ਫੇਰ ਪੜੋ, ਨਾਮ ਸਰਵਣ ਕਰਨੇ ਕਰਕੇ ਅੰਤਰਮੁਖ ਬਿਰਤੀ ਹੋ ਕੇ। ਸੋ ਜਿਹੜੇ ਘਾਟ ਰੂਪ ਸਾਰੇ ਸਾੜਦੇ ਹਨ, ਸੋ ਗੁਰੂ ਕੇ ਪਿਆਰੇ ਇਹ ਨਿਵਰਤ ਹੋ ਜਾਂਦੇ ਆ। ਗੁਰੂ ਪਿਆਰੇ ਪਰਮੇਸ਼ਵਰ ਦਾ ਭਜਨ ਕਰਕੇ ਨਾਮ ਰੂਪੇ ਜਲ ਦੇ ਪ੍ਰਵਾਹ ਵਿੱਚ ਇਸ਼ਨਾਨ ਕਰਦੇ ਹਨ। ਇਹਨਾਂ ਅਠਾਹਠ ਘਾਟਾਂ ਤੋਂ ਸੁਤੰਤਰ ਹੋਣਾ ਹੀ ਪਰਮੇਸ਼ਵਰ ਵਾਹਿਗੁਰੂ ਦੀ ਕਿਰਪਾ ਫਲਕ ਅਠਾਹਠ ਤੀਰਥਾਂ ਦਾ ਇਸ਼ਨਾਨ ਮੰਨਣਾ ਹੈ ਗੁਰੂ ਕੇ ਸਿੱਖ ਨੇ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਸੋ ਨਾਮ ਹੀ ਗੁਰੂ ਕੇ ਪਿਆਰੇ ਤੀਰਥ ਹੈ, ਤੀਰਥ ਨਾਮ ਪਵਿੱਤਰ ਦਾ ਹੁੰਦਾ ਹੈ। ਤੁਹਾਡਾ ਪਵਿੱਤਰ ਕਰਨ ਵਾਲਾ ਸਾਰਿਆਂ ਤਾਂ ਇਹ ਹੈ ਪਰਮੇਸ਼ਵਰ ਦਾ ਵਾਹਿਗੁਰੂ ਮੰਤਰ ਸ਼ਬਦ। ਅੱਜ ਕੱਲ੍ਹ ਰਿਵਾਜ ਪੈ ਗਿਆ, ਕਥਾ ਵੀ ਹੁੰਦੀ ਹੈ, ਕੀਰਤਨ ਵੀ ਹੁੰਦਾ ਹੈ, ਪਿੱਛੋਂ ਉੱਠ ਕੇ ਕਹਿੰਦੇ ਬਾਬਾ ਜੀ ਸਾਨੂੰ ਕੋਈ ਸ਼ਬਦ ਦੇ ਦਿਓ, ਸਾਨੂੰ ਕੋਈ ਮੰਤਰ ਦੇ ਦਿਓ, ਸਾਨੂੰ ਕੋਈ ਥਾਪੜਾ ਦੇ ਦਿਓ, ਅਤੇ ਸਾਡੇ ਮੋਢੇ 'ਤੇ ਹੱਥ ਰੱਖ ਦਿਓ। ਇਹਦੇ ਨਾਲ ਕੁਝ ਨਹੀਂ ਮਿਲਣਾ ਗਾ ਜਦੋਂ ਤੱਕ ਹੁਕਮ ਨਹੀਂ ਮੰਨਦੇ। ਹੁਕਮ ਕਿਹਦਾ ਮੰਨਣਾ ਹੈ? ਸਾਹਿਬ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ। ਅਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ, ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਟ। ਗੁਪਤ ਨਾਮ ਕਿਹੜਾ ਹੈ? ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਫਰਮਾਏ ਹਨ ਕਿ ਭਾਈ ਅਨੇਕ ਪ੍ਰਕਾਰ ਦੇ ਨਾਮ ਹੈ, ਭਾਈ ਸਾਹਿਬ ਦੀ ਰਸਨਾ ਵੀ ਦੁਆਰਾ ਵੀ ਦੱਸਿਆ ਹੈ। ਦੇਰਕ ਤੇ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ, ਇਹ ਸ਼ਬਦ ਉਪਦੇਸ਼ ਹੈ ਜਿਹੜਾ ਸਰਵਣ ਕਰਵਾਇਆ ਸੰਗਤ ਦੇ ਤਾਹੀਂ। ਸੋ ਕਿਰਤਮ ਨਾਮ ਕਥੇ ਤੇ ਰਜੇਬਾ ਸਤਨਾਮ ਤੇਰਾ ਪਰਾ ਪੂਰਬਲਾ। ਉਹ ਸਤਨਾਮ ਕਿਹੜਾ ਹੈ? ਵਾਹਿਗੁਰੂ ਹੈ। ਸੋ ਵਾਹਿਗੁਰੂ ਬੇਅੰਤ ਵੇਰਾ ਸੋਈਆਂ ਦੇ ਵਿੱਚ ਆਉਂਦਾ ਹੈ ਬਾਣੀ ਵਿੱਚ। ਸੋ ਇਸ ਸ਼ਬਦ ਨੂੰ ਸੁਣਨੇ ਕਰਕੇ ਸਾਰਿਆਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਅੱਠ ਅੱਠ ਕਿਹੜਾ ਹੈ? ਪੰਜੇ ਗਿਆਨ ਇੰਦਰੇ ਅਤੇ ਤਿੰਨੇ ਗੁਣ, ਇਹ ਜਿਹੜੇ ਅੱਠ ਹਨ ਅਤੇ ਇਹਨਾਂ ਅੱਠਾਂ ਨੂੰ ਧਾਰਨ ਕਰਕੇ ਫਿਰ ਜਿਹੜੀ ਹੰਗਤਾ ਫੁਰਦੀ ਹੈ ਸਾਧਨਾ ਮੂਰਖ ਦਾ ਹੁੰਦਾ ਹੈ, ਅਤੇ ਮੂਰਖ ਨੂੰ ਹੰਗਤਾ ਜ਼ਿਆਦਾ ਫੁਰਦੀ ਹੈ, ਇਹ ਮੂਰਖਤਾ ਜਿਹੜੀ ਹੈ ਇਹਨਾਂ ਵਿੱਚੋਂ ਨਿਵਰਤ ਹੋ ਜਾਂਦੀ ਹੈ ਅਤੇ ਨਿਮਰਤਾ ਧਾਰਨ ਕਰ ਰੂਪ ਪਰਮੇਸ਼ਵਰ ਦੇ ਪਿਆਰੇ ਇਸ਼ਨਾਨ ਕਰ ਲੈਂਦੇ ਹਨ। ਵਾਹਿਗੁਰੂ ਦਾ ਨਾਮ ਸੁਣ ਕੇ ਜਿਨ੍ਹਾਂ ਨੇ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਕੀਤਾ ਹੈ ਉਹ ਗੁਰੂ ਕੇ ਪਿਆਰੋਂ ਨਾਮ ਦੇ ਸਰਣ ਦੀ ਮਹਿਮਾ ਦਾ ਕਥਨ ਕਰਦੇ ਹਨ, ਦੂਜਿਆਂ ਨੂੰ ਕੋਈ ਪਤਾ ਨਹੀਂ। ਅਤੇ ਇਸ਼ਨਾਨ ਨਾਲ ਅਲਕ ਕਹਿੰਦੇ ਹੈ, ਤੀਰਥ ਵੱਡਾ ਕਿ ਹਰ ਕਾ ਦਾਸ, ਕਹੋ ਕਬੀਰ ਹਾਂ ਭਇਆ ਉਦਾਸ, ਤੀਰਥ ਵੱਡਾ ਕਿ ਹਰ ਕਾ ਦਾਸ। ਹਰੇ ਪਰਮੇਸ਼ਵਰ ਦਾ ਜਿਹੜਾ ਦਾਸ ਸੇਵਕ ਹੈ ਉਹਨਾਂ ਨੇ ਮਹਿਮਾ ਮਹਾਨ ਦੱਸੀ ਹੈ। ਸੋ ਇਸ ਵਾਰ ਜਿਹੜਾ ਭਜਨ ਕਰਨਾ ਹੈ ਅਤੇ ਬੈਠ ਕੇ ਇਕਾਗਰਤਾ ਪੂਰਵਕ ਸੰਗਤ ਵਿੱਚ ਸੁਣਨਾ ਹੈ, ਇਹਦੀ ਮਹਿਮਾ ਮਹਾਨ ਮਹਾਨ ਹੈ। ਕੀ ਅਠਾਰ ਤੀਰਥਾਂ ਦਾ ਇਸ਼ਨਾਨ ਦੇ ਸਰਮ ਕਰ ਲਈਏ, ਕੱਖ ਵੀ ਬਰਾਬਰ ਨਹੀਂ ਪੁੱਜ ਸਕਦਾ ਸੁਣਨ ਵਾਲਿਆਂ ਦੇ।
ਪੜ
ਪੜ ਪਾਵ ਹੈ ਮਾਨ, ਪਹਿਲਾਂ ਸੁਣਦੇ ਹਨ ਅਤੇ ਤਾਂ ਹੀ ਪੜ੍ਹੀ ਦੇ। ਜੇ ਸਕੂਲ ਵਿੱਚ ਆ ਕੇ ਬੱਚਾ ਬਹਿੰਦਾ ਹੈ ਅਤੇ ਮਾਸਟਰ ਉਸਨੂੰ सुनावे तो ता ही बच्चा अगर पढ़ेगा, तेरे बच्चे ने सुना ही नहीं तो मास्टर सुना नहीं तो पढ़ भी नहीं सकता है। पर पढ़ाई में भी फर्क पै गया है। शाम के दुआन भी बेनती करा हम भी करने चेता आ गया। गुरमत जी है सारे तो गुरु घर सारे तो श्रोमणी है। सारे गुरु साहब ने बचन कहे कि गुरसिख मीत चलो गुर चाली, जो गुर कहे सोई भल मन हो। जो गुरु साहब कहते भला करके मनो तो गुरु की सिक्ख्या लेना करो। ये गुरमत उचेती क्यों है, उचेरी क्यों है, सारे तो विशेष से महान क्यों है? ये बड़े भारी गुरु के प्यारे गुण हैं। गुड़ ढेरी है, हिंदू मत का से अपमान नहीं करते, सत्कार वास्ते प्रेरणा जरूर हिंदुओं को देते हैं। मुसलमानी मत का खंडन नहीं, पर जिते जो तकड़ी पा के बराबर तोलोंगे हाड़ोंगे मापोंगे उस वे पता लगेगा कि गुरमत का अंतर की है, गुरमत दूजा नालों विशेष क्यों है। हिंदू मत विच लिखा होया है कि जिहड़ा हिंदू है ये तिलक ला सकता है, हिंदू जनेऊ पहन सकता है, हिंदू टोपी ले सकता है, पर जो हिंदू के घर वाली बीबी है वो ना तो टोपी ले सकती है ना कदे जनेऊ पहन सकती, उन्हें कोई अधिकार नहीं। मुसलमानी मत विच मर्द वास्ते मस्जिद में जाना ठीक है, मर्द वास्ते नमाजा पढ़निया ठीक है, मर्द वास्ते खुदा का दर्शन करना ठीक है, पर जो उसके घर वाली मुसलमान नहीं है वो ना तो नमाज पढ़ सकती मस्जिद में जाके ते ना पूजो कर सकती है, ना खालसा जी उत्थे जा करके मत्था टेक सकती है। दो बच्चे हैं वो स्कूल में आते हैं, तो स्कूल में आते हैं एक बच्चे मास्टर कहना कि तू चार दीवारी तो कंध तो बाहर बैठा रहो, एक कहना तू मेरे कोल आ जा। हम जोड़ा कोल बैठ के पढ़ता है वो पास होगा कि जो मास्टर ने मत्थे नहीं लगन दिता वो पास होगा? जिस मनुख को इष्ट के मत्थे लगन की आग्या ही नहीं, जिस मनुख को इष्ट की सेवा करने का हुक्म ही नहीं, वो कल्याण कौन करेगा? जोड़ा अपने धर्म का धारनी नहीं हो सकता वो मुक्त किमें होगी? ये गुरमत विशेषता ही है। जे अमृत सिंह ने छकना तो बीबी नाल छकना पवेगा, जे सिंह अमृतधारी है अखंड पाठ रौल लाता है तो बीबी पढ़ी हुई है तो बीबी अखंड पाठ की रौल ला सकती है। इस वास्ते साझा उपदेश दिता है नर मनुखा एक निधाना एक साझा खजाना गुरु गरीब नवाज ने दिता है। तो बचन भी कहे हैं सो क्यों मंदा आखी है जित जम है राजान, ये बचन कहे हैं तो केवल गुरमत के प्रपाठी प्रपाठ करने वाले गुरु नानक देव जी ने कहे है, बाकी होर किसी पीर से पैगंबर ने रहबर ने किसी देवते किसी देवी ने यह बचन नहीं कहे, तो ना किसी बराबर की महत्ता दसी है। पर साड़िया भैन कई पढ़िया लिखिया है वो भी ये विचार दिखा कई बार प्रश्न कर दिया है कि बाबा जी एक पास तो तुम इतनी भारी महानता दस रहे हो, गुरमत के हिंदू मत से मुसलमानों में फर्क दस रहे हो, तो उन्होंने बीबिया बराबरता नहीं दी, गुरमत बराबरता प्राप्त हुई है, तो असं थोड़े से प्रश्न करके पूछनिया हाँ तुम सानू उत्तर दौ कि पूछ रहे दसो की है? तो कहें सानू पंजा प्यारा क्यों नहीं लाते, सानू पंजा प्यारा का प्रसाद क्यों नहीं देंगे? ये सवाल बड़ा भारी उठता शहर पढ़िया लिखिया लोगों से। पर माइयो बीबी जो ये कसूर साडा नहीं तो ना कसूर इन्हों भाइयों का, जोड़े बैठे कसूर थोड़ा है तो ना वडेरिया मतावान है, साढ़े मन में कोई वितकरा नहीं तो ना गुरु के मन में ही कोई वितकर है। उस वे तुसा नहीं बहादुरता विखाई कि तुहानू पंजा प्यार के प्रसाद तो पंजा प्यार कलंगड़ तो वांझा होना पिया, क्यों होना पिया? ये कंघे धर जी ने अमृत छकाने वे 1756 बिक्रमी में यह नहीं सी कहा कि सानू एक सिंह सिर देवे या सिख सिर देवे, ये अखर कित नहीं आता इतिहास में। यह सतगुरु जी ने कहा कि सानू भाई एक सिर की लोड़ है, कोई उठ के सिर देवो ना नहीं किसी का वरत्या। उस वे पंजा सिंह ने सिर दिते से तो माई भी एक अद्धी उठ के अपना सिर उठवा लें जी तो थानू भी पंजा प्यारे चला लिया कर दे, उदो तो सारिया नीवियां पा के बैठिया रही तो सिर देन सिंह तो प्रसाद छको तुम्हें ये किसी लिखा होया है। इस वास्ते थानू प्रसाद नहीं मिलता पंजा प्यारा का, तो पंजा प्यारे में नहीं लाईदा, होर तुहाडे नाल कोई वितकरा नहीं। आज जो प्रसाद वरत्या तो पंजा प्यारे नूं तां जरूर पहला मिलना रहत वालिया तो उदो पिछों वरतावन लगे थानू घट दिता तो सिंह वध दिता तां तुसीं उलामा दे सकदियां हो। पर सतगुरु गरीब नवाज सच्चे पातशाह जी ने जी गुरमत बख्शी है, ये खालसा जी सारे तो विशेष इस वास्ते है कि माइया मरातबा बराबर दिता, बल्कि बराबर नहीं दिता, ਨਤੀਜੇ ਸਰੂਪ ਵਿੱਚ ਤਾਂ ਬਹੁਤ ਹੀ ਜ਼ਿਆਦਾ ਕਿਰਪਾਲਤਾ ਮਾਈਆਂ 'ਤੇ ਕਰ ਦਿੱਤੀ, ਪਰ ਅੱਜ ਬਦਕਿਸਮਤੀ ਹੈ, ਨਿਭਾਗਾ ਸਮਾਂ ਆ ਗਿਆ ਹੈ ਕਿ ਜਿਹੜੀਆਂ ਮਾਈਆਂ ਨੂੰ ਬਹੁਤਾ ਥਾਂ ਮਿਲਿਆ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਗੁਰੂ ਘਰ ਵਿੱਚ, ਅੱਜ ਉਹ ਮਾਈਆਂ ਕਦੇ ਕਿਸੇ ਸਾਹ ਦੇ ਪੈਰ ਘੁੜਦੀਆਂ, ਕਦੇ ਕਿਸੇ ਤੋਂ ਪਾਣੀ ਲੈ ਕੇ ਪੀਂਦੀਆਂ, ਕਦੇ ਕਿਸੇ ਕਬਰ 'ਤੇ ਮੱਥੇ ਟੇਕਦੀਆਂ ਫਿਰਦੀਆਂ, ਕਦੇ ਕਿਸੇ ਪਖੰਡੀ ਦੇ ਜੋੜੇ ਝਾੜਦੀਆਂ ਫਿਰਦੀਆਂ। ਗੁਰੂ ਗ੍ਰੰਥ ਸਾਹਿਬ ਤੋਂ ਪਤਾ ਨਹੀਂ ਦੂਰ ਕਿਆ ਹੋ ਗਈਆਂ ਮਾਈਓ। ਸਿੱਖਾਂ ਨੂੰ ਕੇਵਲ 22 ਮੰਡੀਆਂ ਮਿਲੀਆਂ ਹੁਣ ਤੱਕ, ਅਤੇ ਤੁਹਾਨੂੰ 72 ਪੀੜੇ ਗੁਰੂ ਅਮਰਦਾਸ ਸਾਹਿਬ ਨੇ ਦਿੱਤੇ ਆ ਪ੍ਰਚਾਰ ਵਾਸਤੇ। ਹੁਣ ਪ੍ਰਚਾਰ ਕੀ ਕਰ ਲੱਗ ਪਈਆਂ, ਟੈਲੀਵਿਜ਼ਨ ਵਿਖਾਉਣੇ, ਸਿਨੇਮਿਆਂ 'ਚ ਬੀਬੀਆਂ ਨੂੰ ਨਾਲ ਲੈ ਕੇ ਜਾਣਾ। ਸਭ ਤੋਂ ਬੱਚੇ ਦੀ ਮਾਸਟਰ ਪਹਿਲਾਂ ਮਾਂ ਹੁੰਦੀ ਹੈ, ਜਿਹੋ ਜਿਹੇ ਮਾਂ ਸਿੱਖਿਆ ਦੇ ਦੇ ਉਹੋ ਜਿਹਾ ਬੱਚੇ 'ਤੇ ਅਸਰ ਪੈਂਦਾ ਹੈ, ਅਤੇ ਜੇ ਮਾਤਾ ਆਪ ਸੁਖਮਨੀ ਸਾਹਿਬ ਪੜ੍ਹਦੀ ਹੈ ਤਾਂ ਬੱਚਾ ਜ਼ਰੂਰ ਸੁਖਮਨੀ ਸਾਹਿਬ ਪੜ੍ਹੇਗਾ ਜਿਹਨੂੰ ਸਿੱਖਿਆ ਮਿਲੀ ਹੋਵੇਗੀ। ਇੱਕ ਦਿਨ ਸਾਖੀ ਵੀ ਐਸੀ ਆਉਂਦੀ ਹੈ, ਕੋਈ ਮੁੰਡਾ ਪੜ੍ਹਨ ਗਿਆ ਅਤੇ ਮਾਂ ਬੈਠੇ ਸੀ ਘਰ ਵਿੱਚ, ਅਤੇ ਮੁੰਡਾ ਪੜ੍ਹਨ ਗਿਆ, ਉਹਨੇ ਦਵਾਤ ਚੁੱਕ ਲਿਆਉਂਦੀ ਸਿਆਹੀ ਵਾਲੀ, ਜੋ ਚੁੱਕ ਕੇ ਲਿਆਉਂਦੇ ਅਤੇ ਮਾਂ ਨੇ ਗਲਵੱਕੜੀ 'ਚ ਲੈ ਕੇ ਪਿਆਰ ਦਿੱਤਾ, ਪੁੱਤਰ ਬੜਾ ਚੰਗਾ ਕੰਮ ਕੀਤਾ। ਉਹ ਪੁੱਤਰ ਦਲੇਰ ਹੋ ਗਿਆ ਵੀ ਮਾਂ ਨੇ ਖੁੱਲ੍ਹੀ ਛੁੱਟੀ ਦੇ ਦਿੱਤੀ, ਚੰਗਾ ਕੰਮ ਹੀ ਹੋਣਾ। ਦੂਜੇ ਦਿਨ ਉਹ ਬਸਤਾ ਚੁੱਕ ਲਿਆ, ਤੀਜੇ ਦਿਨ ਕੁਝ ਮਾਸਟਰ ਦਾ ਚੁੱਕ ਲਿਆ, ਇਸ ਤਰ੍ਹਾਂ ਕਰਦਾ ਕਰਦਾ ਵੱਡਾ ਡਕੈਤ ਬਣ ਗਿਆ। ਇੱਕ ਦਿਨ ਐਸਾ ਸਮਾਂ ਆਇਆ, ਰਾਜੇ ਦੀ ਰਾਣੀ ਦਾ ਹਾਰ ਲਾ ਲਿਆ, ਜਦੋਂ ਰਾਜੇ ਨੇ ਪਕੜ ਲਿਆ, ਫਾਂਸੀ ਲਾਉਣ ਲੱਗੇ, ਕਹਿਣਗੇ ਦੱਸ ਕਿਸ ਨੂੰ ਮਿਲਣਾ, ਕਹਿੰਦਾ ਮੇਰੀ ਮਾਂ ਨੂੰ ਮਿਲਾ, ਹੋਰ ਕਿਸੇ ਨੂੰ ਨਹੀਂ ਮਿਲਣਾ, ਮਾਤਾ ਨੂੰ ਮਿਲਣ ਦੀ ਲੋੜ ਹੈ। ਮਾਤਾ ਆਏ, ਰੋਂਦੀ ਹੈ, ਬਰਲਾਪ ਕਰਦੀ ਹੈ, ਕਹਿਣਗਾ ਮਾਂ ਮੇਰੇ ਲਾਗੇ ਹੋ ਕੇ, ਮੇਰੇ ਨੇੜੇ ਹੋ ਕੇ ਗੱਲ ਸੁਣ। ਜਦੋਂ ਪਾਸ ਹੋ ਕੇ ਕੋਲੇ ਹੋ ਕੇ ਗੱਲ ਸੁਣ ਲੱਗੇ, ਕਹਿਣ ਲੱਗਾ ਇੰਨੀ ਵਾਚੋਂ ਨਹੀਂ ਮੇਰੇ ਕੋਲੇ ਕੰਨ ਕਰ। ਜਦੋਂ ਆਪਣਾ ਕੰਨ ਪੁੱਤਰ ਦੇ ਨੇੜੇ ਕੀਤਾ, ਉਹਨੇ ਦੰਦੀ ਵੰਡੀ ਕੰਨ ਹੀ ਖਾ ਗਿਆ ਸਰ। ਮਾਂ ਲੱਗੇ ਰੋਣ, ਰੌਲਾ ਪਾਉਣ, ਕਹਿਣ ਲੱਗਾ ਮਾਤਾ ਰੋ ਨਾ, ਤੂੰ ਆਪਣੇ ਹੱਥੀਂ ਮੈਨੂੰ ਫਾਂਸੀ ਚੜਾਇਆ, ਜਿੱਦੇ ਮੈਂ ਦਵਾਤ ਚੁੱਕ ਕੇ ਲਿਆਇਆ ਸੀ ਉਹਦੇ ਮੇਰੇ ਚਪੇੜ ਮਾਰਦੀ, ਮੈਨੂੰ ਪਤਾ ਲੱਗ ਜਾਂਦਾ ਵੀ ਚੋਰੀ ਮਾੜੀ ਹੁੰਦੀ ਹੈ, ਮੈਨੂੰ ਤਾਂ ਪਤਾ ਕੋਈ ਨਹੀਂ ਸੀ ਵੀ ਚੋਰੀ ਕੀ ਚੀਜ਼ ਹੈ, ਅਤੇ ਜਦੋਂ ਤੂੰ ਇਹ ਦਵਾਤ ਚੁੱਕੋ ਤਾਂ ਮੈਨੂੰ ਸ਼ਾਬਾਸ਼ ਦਿੱਤੇ, ਮੇਰਾ ਹੌਸਲਾ ਹੋਰ ਵੱਧ ਗਿਆ ਕਿ ਕੰਮ ਬੜਾ ਚੰਗਾ, ਮੈਂ ਬਸਤਾ ਚੁੱਕ ਲਿਆਉਂਦਾ, ਫਿਰ ਤੂੰ ਹੋਰ ਮੈਨੂੰ ਅਸ਼ੀਰਵਾਦ ਦਿੱਤੇ, ਅਤੇ ਮੈਂ ਹੁਣ ਵੱਡੇ ਥਾਂ 'ਤੇ ਪਹੁੰਚ ਗਿਆ, ਚੋਰੀ ਡਾਕਾ ਮਾਰ ਬੈਠਾ, ਅਤੇ ਰਾਜੇ ਦੀ ਉਰਾਣੀ ਸੀ ਉਹਨੇ ਫੜ ਕੇ ਹੁਣ ਫਾਂਸੀ ਚੜਾ ਦਿੱਤਾ, ਤੂੰ ਆਪਣੇ ਹੱਥੀਂ ਮੈਨੂੰ ਫਾਂਸੀ ਚੜਾਉਣ ਲੱਗੀ ਹੈ। ਤੋ ਮਾਈਓ ਬੀਬੀ ਆ, ਜਿਹੜੀਆਂ ਛੋਟੀਆਂ ਬੱਚੀਆਂ ਅਤੇ ਛੋਟੇ ਬੱਚੇ ਹੈ, ਉਹਨਾਂ ਨੂੰ ਗੁਰਮਤਿ ਦੀ ਵਿੱਦਿਆ ਪੜ੍ਹਾਉਣੀ ਇਹ ਤੁਹਾਡੀ ਜ਼ਿੰਮੇਵਾਰੀ ਸਿੰਘਾਂ ਨਾਲੋਂ ਜ਼ਿਆਦਾ ਹੈ, ਪਰ ਜੇ ਤੁਸੀਂ ਆਪ ਹੀ ਨਾ ਗੁਰਮਤਿ ਦੀਆਂ ਧਾਰਨੀ ਹੋ, ਕਿਰਪਾਨਾਂ ਤੁਹਾਡੇ ਆਪਦੇ ਹੀ ਨਾ ਹੋਣ, ਬਾਣੀ ਤੁਸੀਂ ਆਪ ਨਾ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਪ ਹੀ ਨਮਸਕਾਰ ਨਾ ਕਰੋ, ਤੁਹਾਡੀਆਂ ਬੱਚੀਆਂ ਅਤੇ ਛੋਟੇ ਬੱਚੇ ਕਿੱਥੋਂ ਆ ਕੇ ਲੱਗਣਗੇ। ਇਸ ਵਾਸਤੇ ਸਾਰਿਆਂ ਤੋਂ ਪਹਿਲਾਂ ਜ਼ਰੂਰੀ ਹੈ ਕਿ ਜਿਹੜੇ ਸਿੰਘ ਸਿਆਣੇ ਅਤੇ ਮਾਈਆਂ ਸਿਆਣੀਆਂ ਹਨ, ਉਹ ਆਪੋ ਆਪਣੇ ਬੱਚਿਆਂ ਨੂੰ ਕੰਟਰੋਲ ਵਿੱਚ ਰੱਖ ਕੇ ਗੁਰਮਤਿ ਦੇ ਰਾਹ 'ਤੇ ਚਲਾ ਕੇ ਉਹਨੂੰ ਚੰਗੀ ਪ੍ਰੇਰਨਾ ਦੇਣ, ਜਿਸ ਕਰਕੇ ਸਿੱਖੀ ਉਹ ਕਮਾ ਸਕਣ। ਪਰ ਸਤਿਗੁਰੂ ਜੀ ਕਹਿੰਦੇ ਭਾਏ ਸੁਣ ਕਰਕੇ ਅਤੇ ਫਿਰ ਅੱਗੇ ਪੜ੍ਹੀ ਰਿਹਾ ਹੈ, ਸੁਣਿਆ ਪੜ੍ਹ ਪੜ੍ਹ ਪਾਵੇ ਮਾਨ, ਸੁਣ ਕੇ ਪੜ੍ਹਦੇ ਹਨ, ਅਤੇ ਜੇ ਸੁਣਨਾ ਨਾ ਜਾਈਏ ਤਾਂ ਪੜ੍ਹਿਆ ਨਹੀਂ ਜਾ ਸਕਦਾ। ਇਸੇ ਵਾਸਤੇ ਨਾਮ ਨੂੰ ਸੁਣ ਕਰਕੇ ਪੜ੍ਹ ਪੜ੍ਹਾਈ ਪੜ੍ਹ ਕੇ ਮਾਨ ਅਤੇ ਸਤਿਕਾਰ ਪਾਉਂਦੇ ਹਨ, ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਨੇ ਕਰਕੇ ਹੀ ਪਾਏ, ਪੜ੍ਹ ਕੇ ਉਪਨਿਸ਼ਦਾਂ ਨੂੰ, ਪੜ੍ਹ ਕੇ ਗੀਤਾਰਕ ਨੂੰ, ਪੜ੍ਹ ਕੇ ਵੇਦਾਂ ਨੂੰ, ਪੜ੍ਹ ਕੇ ਸ਼ਾਸਤਰਾਂ ਨੂੰ ਮਾਨ ਅਤੇ ਸਤਿਕਾਰ ਪਾਉਂਦੇ ਹਨ। ਕਾਵਕੋਸ਼ ਆਦਿਕ ਜਿਤਨੇ ਹਨ, ਵਿਆਕਰਨ ਆਦਿਕ ਜਿਤਨੀਆਂ ਹਨ, ਇਹਨਾਂ ਨੂੰ ਪੜ੍ਹ ਕੇ ਸਤਿਕਾਰ ਅਤੇ ਮਾਣ ਪ੍ਰਾਪਤ ਕਰੀਦਾ ਹੈ ਸੰਸਾਰ ਵਿੱਚ।
ਪੜ੍ਹ ਪੜ੍ਹ ਪਾਵਹਿ ਮਾਨ,
ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ ਉਹ ਪੜ੍ਹ ਪੜ੍ਹਦੇ ਹਨ। ਵਿਦਿਆ ਅਤੇ ਦਵੈਤ ਇਹ ਕੀ ਚੀਜ਼ ਹੈ, ਇਹਨੂੰ ਪੜ੍ਹ ਕੇ ਪਤਾ ਲੱਗ ਜਾਂਦਾ, ਫਿਰ ਕਹਿੰਦੇ ਪੜ੍ਹ ਪੜ੍ਹ ਤੋਂ ਲਾਉਣਾ ਪਾੜ, ਇਹ ਪੜਦੇ ਨੂੰ ਪਾੜ ਦਿੰਦੇ ਹਨ। ਪੜ੍ਹ ਕੇ ਅਵਿਦਿਆ ਅਤੇ ਦਵੈਤ ਦੀ ਵਿਚਾਰ ਕਰਕੇ ਇਸ ਨੂੰ ਪਾੜ ਦਿੰਦੇ ਹਨ, ਨਿਰਤ ਕਰ ਦਿੰਦੇ ਹਨ, ਫਿਰ ਮਾਨ ਵਾਹਿਗੁਰੂ ਦਾ ਮੰਨਣ ਕਰਦੇ ਹਨ, ਅਤੇ ਮੰਨਣ ਕਰਨੇ ਕਰਕੇ ਫਿਰ ਗਿਆਨ ਪਾਉਂਦੇ ਹਨ। ਗਿਆਨ ਪਾਉਂਦੇ ਖੱਟ ਪ੍ਰਮਾਣਾਂ ਦੁਆਰਾ, ਜੋ ਪਰਮੇਸ਼ਵਰ ਸਵਿੰਗ ਜੋ ਤਾਨਾ ਨਿਧਾਨ, ਸੱਚ ਦਾ ਵਿਧੀ ਅਨੂਪ ਸਰੂਪ ਹੈ, ਉਸ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ। ਸੁਣਿਆ ਪੜ੍ਹ ਪੜ੍ਹ ਪਾਵ ਹੈ ਮਾਨ, ਪੜ੍ਹ ਪੜ੍ਹ ਨਾਮ ਪਲ ਪਲ ਦਾ, ਪਲ ਪਲ ਕਾਲ ਵਿੱਚ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਪੜ੍ਹ ਕਰਕੇ ਭਾਈ ਸੁਣ ਕਰਕੇ ਉਹ ਸਤਿਕਾਰ ਪਾਉਂਦੇ ਹਨ। ਬ੍ਰਹਮ ਗਿਆਨੀ ਆਪ ਪਰਮੇਸ਼ਵਰ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ, ਜਾਂ ਅਥਵਾ ਪਰਮੇਸ਼ਵਰ ਦੇ ਨਾਮ ਨੂੰ ਸੁਣਨੇ ਕਰਕੇ ਸੂਖਮ ਅਤੇ ਸਤੂਲ ਜਿਹੜਾ ਦੇਹ ਅਧਿਆਸ ਹੈ, ਇਸ ਪੜਦੇ ਨੂੰ ਪਾੜ ਕੇ ਜੀਵ ਅਤੇ ਜੀਸ ਦੀ ਤੋਂ ਗੁਰੂ ਕੇ ਪਿਆਰ ਨੂੰ ਜਿਹੜਾ ਭੇਟ ਪਿਆ ਹੋਇਆ ਹੈ, ਇਹਦੇ ਗਿਆਨ ਨੂੰ ਜਾਣ ਲੈਂਦੇ ਹਨ, ਅਤੇ ਪਰਮੇਸ਼ਵਰ ਦੇ ਪਾਸੋਂ ਮੰਨਣ ਗਿਆਨ ਨੂੰ ਪਾ ਲੈਂਦੇ ਹਨ। ਐਸਾ ਪੜ੍ਹਨਾ ਬੜਾ ਭਾਰੀ ਫਲ
ਹੈ।
ਪੜ੍ਹ ਪੜ੍ਹ ਪਾਵਹਿ ਮਾਨ, ਸੁਣ ਕੇ ਪਰਮੇਸ਼ਵਰ ਦੇ ਨਾਮ ਨੂੰ ਸਰਵਣ ਕਰਕੇ ਪਰਮੇਸ਼ਵਰ ਦੀ ਪ੍ਰਾਪਤੀ ਦੇ ਰਸਤੇ 'ਤੇ ਪੜ੍ਹ ਪੈਂਦੇ ਹਨ। ਅਤੇ ਪਾੜਨ ਵਾਲੇ ਕੌਣ, ਰਖਾਵਟਾਂ ਪਾਉਣ ਵਾਲੇ, ਉਹ ਹੈ ਕਾਮ ਕ੍ਰੋਧ ਲੋਭ ਮੋਹ ਆਦਿਕ। ਇਹਨਾਂ ਨੂੰ ਗੁਰੂ ਦੇ ਪਿਆਰੇ ਉਹ ਨਿਰੰਤ ਕਰ ਦਿੰਦੇ ਹਨ, ਨਾਸ ਕਰ ਦਿੰਦੇ ਹਨ ਅਤੇ ਸਤਿਕਾਰ ਪਰਮੇਸ਼ਵਰ ਦੇ ਪਾਤਸ਼ਾਹ ਦੀ ਪ੍ਰਾਪਤੀ ਦਾ ਪਾਉਂਦੇ ਹਨ। ਪੜ੍ਹਨ ਵਾਲੇ ਵੀ ਅਤੇ ਪੜ੍ਹ ਪੜ੍ਹਾਉਣ ਵਾਲੇ ਵੀ, ਇਹ ਸੁਣ ਕਰਕੇ ਸਾਰਿਆਂ ਨੂੰ ਸਤਿਕਾਰ ਮਿਲਦਾ ਹੈ। ਜੇ ਕੋਈ ਪੜ੍ਹੇਗਾ ਉਹ ਵੀ ਪਹਿਲਾਂ ਸੁਣੇਗਾ, ਜੇ ਕੋਈ ਪੜ੍ਹਾ ਦੇਗਾ ਉਹ ਵੀ ਸੁਣਾ ਕੇ ਪੜ੍ਹਾ ਦੇਗਾ, ਸੁਣਾਉਣ ਤੋਂ ਬਿਨਾਂ ਪੜ੍ਹਾ ਨਹੀਂ ਸਕਦਾ ਗਾ। ਇਸ ਵਾਸਤੇ ਸੁਣਨ ਵਾਲਿਆਂ ਨੂੰ, ਸੁਣਾਉਣ ਵਾਲਿਆਂ ਨੂੰ, ਪੜ੍ਹਨ ਵਾਲਿਆਂ ਨੂੰ ਅਤੇ ਪੜ੍ਹਾਉਣ ਵਾਲਿਆਂ ਨੂੰ ਪਰਮੇਸ਼ਵਰ ਦੀ ਵੀ ਪ੍ਰਾਪਤੀ ਹੁੰਦੀ ਹੈ, ਗਿਆਨ ਦਾ ਮਾਣ ਸਤਿਕਾਰ ਪਾਉਂਦੇ ਹਨ।
ਲਾਗੈ ਸਹਿਜ ਧਿਆਨ,
ਲਾਗੈ ਸਹਿਜ ਧਿਆਨ, ਪਰਮੇਸ਼ਵਰ ਦਾ ਨਾਮ ਸਰਵਣ ਕਰਨੇ ਕਰਕੇ ਜੋ ਸਹਿਜ ਗਿਆਨ ਸਰੂਪ ਹੈ ਉਹਦੇ ਵਿੱਚ ਧਿਆਨ ਲੱਗਦਾ। ਜੇ ਸੁਣੀਏ ਹੀ ਨਾ ਤੇ ਸਹਿਜ ਗਿਆਨ ਸਰੂਪ ਵਿੱਚ ਧਿਆਨ ਨਹੀਂ ਲੱਗਦਾ। ਸੁਣਿਆ ਲਾਗੈ ਸਹਿਜ ਧਿਆਨ, ਜੋ ਪਰਮੇਸ਼ਵਰ ਦਾ ਨਾਮ ਸੁਣਾਂਗੇ, ਕੀਰਤਨ ਸੁਣਾਂਗੇ ਤਾਂ ਸਹਿਜ ਸ਼ਾਂਤੀ ਆਵੇਗੀ। ਜਿਸ ਵੇਲੇ ਸ਼ਾਂਤੀ ਆ ਗਈ ਤਾਂ ਸ਼ਾਂਤ ਸਰੂਪ ਵਿੱਚ ਧਿਆਨ ਲੱਗ ਜਾਵੇਗਾ। ਉਹਦੇ ਵਿੱਚ ਧਿਆਨ ਲੱਗਣ ਤੋਂ ਬੜੀ ਭਾਰੀ ਮਸਤੀ ਚੜ੍ਹ ਜਾਂਦੀ ਹੈ। ਖਾਲਸਾ ਜੀ ਮਹਾਂਪੁਰਖਾਂ ਤੋਂ ਇੱਕ ਮੇਰਾ ਵਿਚਾਰ ਸੁਣਿਆ ਸੀ, ਦਾਸ ਨੇ ਕਹਿੰਦੇ ਸੀ ਕਿ ਭਾਈ ਜੇ ਸੁਪਨ ਵਿੱਚ ਵੀ ਇੱਕ ਮੇਰਾ ਦਰਸ਼ਨ ਹੋ ਜਾਣ ਦਸਾਂ ਸਰੂਪਾਂ ਵਿੱਚੋਂ ਕਿਸੇ ਵੀ ਜੋਤ ਦੇ ਤਾਂ ਉਹ ਸਿੱਖ ਦੀ ਮੁਕਤੀ ਹੋ ਜਾਂਦੀ ਹੈ। ਜੇ ਕਿਸੇ ਕਾਰਨ ਕਰਕੇ ਉਹਨੂੰ ਜੂਨ ਵਿੱਚ ਆਉਣਾ ਵੀ ਪਵੇ ਤਾਂ ਮਾਨਸ ਦੇ ਮਿਲੇਗੀ। ਇੱਕ ਮੇਰਾ ਸੁਪਨੇ ਦੇ ਦਰਸ਼ਨਾਂ ਦਾ ਇੰਨਾ ਆਨੰਦ ਹੈ ਕਿ ਉਹ ਮਨੁੱਖ ਕਰੇ 84 ਦੇ ਗੇੜ ਕਿਸੇ ਦੁਬਾਰਾ ਪਵੇਗਾ, ਅੱਬਲ ਤਾਂ ਉਸੇ ਜਨਮ ਵਿੱਚ ਹੀ। ਅਤੇ ਜੇ ਕੋਈ ਪਰਾਲਬਦ ਮੁਤਾਬਕ 2-4 ਜਨਮ ਕੋਈ ਭੋਗਣੇ ਨਹੀਂ ਪੈਣ ਤਾਂ ਸਿੱਖਾਂ ਦੇ ਘਰ ਦਾ ਜਨਮ ਅਤੇ ਰਹਿਤ ਵਾਲਿਆਂ ਦੇ ਘਰ ਦਾ ਜਨਮ ਹੀ ਹੋਵੇਗਾ। ਉਹਨੂੰ ਸ਼ਰਾਬੀਆਂ ਸਵਾਦੀਆਂ ਦੇ ਘਰੇ ਜਨਮ ਨਹੀਂ ਮਿਲਦਾ। ਸੁਪਨ ਦੇ ਦਰਸ਼ਨ ਦਾ ਇੰਨਾ ਭਾਰੀ ਫਲ ਹੈ, ਕਿਤੇ ਪ੍ਰਤੱਖ ਹੋ ਜਾਣ ਤਾਂ ਫਿਰ ਤਾਂ ਕਥਮ ਤੋਂ ਬਾਹਰ ਹੈ ਕੰਮ, ਪਰ ਸ਼ਾਂਤ ਸਰੂਪ ਪਰਮੇਸ਼ਰ ਦੇ ਵਿੱਚ ਸਰਵਣ ਕਰਨੇ ਕਰਕੇ ਸ਼ਾਂਤੀ ਸਹਿਤ ਹੋ ਕੇ ਧਿਆਨ ਜੁੜ ਜਾਂਦਾ ਹੈ। ਅਤੇ ਧਿਆਨ ਵੀ ਐਸਾ ਜੁੜਦਾ, ਮਨ ਇਕਾਗਰ ਹੋ ਜਾਂਦਾ, ਕਦੇ ਸਰੀਰ ਵੀ ਨਹੀਂ ਹਿਲਦਾ ਗਾ। ਜੇ ਵਿਅਕਤੀ ਟਿਕ ਜਾਵੇ ਤਾਂ ਡਾਵਾਂ ਡੋਲ ਨਹੀਂ ਕਦੇ ਮਨ ਹੁੰਦਾ। ਭਾਈ ਗੋਂਦਾ ਵੀ ਗੁਰੂ ਕੇ ਪਿਆਰੇ ਹੋ ਪ੍ਰਚਾਰ ਕਰਨ ਵਾਸਤੇ ਬਾਹਰ ਗਏ ਹੋਏ ਹਨ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਭੇਜਿਆ ਹੋਇਆ ਹੈ ਪ੍ਰੇਮੀ ਨੂੰ। ਇੱਕ ਦਿਨ ਐਸਾ ਸਮਾਂ ਆਇਆ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਭਾਈ ਸਾਹਿਬ ਧਿਆਨ ਵਿੱਚ ਜੁੜ ਗਏ। ਧਿਆਨ ਵਿੱਚ ਜੁੜਿਆ, ਸਤਿਗੁਰ ਸੱਚੇ ਪਾਤਸ਼ਾਹ ਗੁਰੂ ਹਰਿਰਾਇ ਸਾਹਿਬ ਦੇ ਚਰਨ ਪਕੜ ਲਏ, ਧਿਆਨ ਲੱਗ ਗਿਆ ਹੈ। ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ 'ਚ ਦੀਵਾਨ ਲਾਈ ਬੈਠੇ ਹਨ। ਬੜਾ ਭਾਰੀ ਸਮਾਂ ਹੋ ਗਿਆ ਬੈਠਿਆਂ ਹੋਇਆਂ ਨੂੰ, ਕੀਰਤਨ ਹੋ ਰਿਹਾ ਹੈ। ਲਾਂਗੜੀ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਲੰਗਰ ਤਿਆਰ ਹੈ, ਸਤਿਗੁਰੂ ਜੀ ਬੋਲੇ ਨਹੀਂ, ਨਾ ਆਪਣੇ ਚਰਨ ਹਿਲਾਉਂਦੇ ਹਨ, ਚੁੱਪ ਕਰਕੇ ਸ਼ਾਂਤੀ ਨਾਲ ਬੈਠੇ ਹੈ। ਦੋ ਘੜੀਆਂ ਪਿੱਛੋਂ ਫਿਰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਲੰਗਰ ਤਿਆਰ ਹੈ, ਸਤਿਗੁਰੂ ਜੀ ਫਿਰ ਵੀ ਨਹੀਂ ਬੋਲਦੇ। ਕੁਝ ਸਮਾਂ ਫਿਰ ਚੁੱਪ ਰਹੇ, ਅਖੀਰ 3 ਪੈਰ ਲਾਂਘੇ ਦਿਨ ਦੇ ਤਾਂ ਪਿਛਲਾ ਪੈਰ ਆ ਗਿਆ। ਸਿੱਖ ਨੇ ਆ ਕੇ ਹੱਥ ਜੋੜੇ, ਸੱਚੇ ਪਾਤਸ਼ਾਹ ਲੰਗਰ ਤਿਆਰ ਹੈ। ਮਹਾਰਾਜ ਕਹਿਣਗੇ ਠੀਕ ਹੈ, ਭਾਈ ਛੱਡਦੇ ਹੈ। ਤਾਂ ਉਸ ਵੇਲੇ ਬਿਰਤੀ ਉਥਾਨ ਹੋਈ ਭਾਈ ਗੋਂਦਾ ਜੀ ਦੇ, ਦੂਜੇ ਪ੍ਰੇਤ ਜੀ ਲੰਗਰ ਵਿੱਚ ਆਏ। ਸੰਗਤਾਂ ਨੇ ਬੇਨਤੀ ਕੀਤੀ, ਗੁਰੂ ਗਰੀਬ ਨਵਾਜ਼ ਜੀ ਕੀ ਕਾਰਨ ਹੈ? ਆਪ ਜੀ ਦੇ ਪਾਤਸ਼ਾਹ ਜਦੋਂ ਦੇ ਲਾਂਘੇ ਜਾ ਕੇ ਅੱਗੇ ਬੇਨਤੀ ਕਰਦਾ ਸੀ ਉਸੇ ਵੇਲੇ ਉੱਠ ਕੇ, ਤਾਂ ਛੇਤੀ ਆਪ ਜੀ ਲੰਗਰ ਛੱਕ ਲੈਂਦੇ ਸੀ। 5ਵੇਂ ਸਰੂਪ ਵਿੱਚ ਜਿਸ ਵੇਲੇ ਬਸੰਤ ਕੇ ਵਾਰ ਉਚਾਰਨ ਕੀਤੀ ਹੈ, ਉਸ ਵੇਲੇ ਜੇ 3 ਪੌੜੀਆਂ ਸੰਪੂਰਨ ਹੋਈਆਂ ਸੀ, ਭਾਵੇਂ ਸੰਕਲਪ ਹੋਵੇਗਾ ਜ਼ਿਆਦਾ ਬਾਣੀ ਉਚਾਰਨ ਦਾ, ਪਰ ਸਿੱਖ ਦੀ ਬੇਨਤੀ ਪ੍ਰਵਾਨ ਕਰਕੇ ਉਹ 3 ਪੌੜੀਆਂ ਉਚਾਰ ਕੇ ਅਤੇ ਸੁਖਮਨੀ ਸਾਹਿਬ ਜੀ ਨੇ ਉਸਦਾ ਮਹਾਤਮ ਦੱਸ ਕੇ ਆਪ ਜੀ ਉੱਠ ਕੇ ਲੰਗਰ ਵਿੱਚ ਆ ਗਏ ਸੀ। ਇਹ ਕੀ ਕਾਰਨ, ਅੱਜ ਕਿਉਂ ਨਹੀਂ ਲੰਗਰ ਛਕਿਆ? ਮਹਾਰਾਜ ਕਹਿਣਗੇ ਗੁਰਮੁਖੋ, ਸਾਡਾ ਉਹ ਪ੍ਰੇਮੀ ਸਿੱਖ ਅਸੀਂ ਭੇਜਿਆ ਹੋਇਆ ਪ੍ਰਚਾਰ ਵਾਸਤੇ ਬਾਹਰ, ਭਾਈ ਗੋਂਦਾ ਜੀ ਉਹਨੇ ਸਾਡੇ ਚਰਨ ਪ੍ਰੇਮ ਵਿੱਚ ਆ ਕੇ ਪਕੜੇ ਹੋਏ ਸੀ ਭਾਵਨਾ ਰੂਪੀ ਹੱਥਾਂ ਨਾਲ, ਅਤੇ ਅਸੀਂ ਭਾਈ ਪ੍ਰੇਮ ਦੇ ਵਸੀਕਾਰ ਹਾਂ। ਮੇਰੀ ਬਾਂਧੀ ਭਗਤ ਛੜਾਵ ਹੈ, ਬਾਂਧਾ ਭਗਤ ਨੂੰ ਛੂਟਾ ਮੋਹੇ, ਏਕ ਸਾਨਾ ਮੋਕ ਹੋ ਗਿਆ, ਬਾਂਧਾ ਤਾਂ ਹੁਣ ਮੋਕ ਹੈ, ਜਵਾਬ ਨਾ ਹੋਏ। ਤਾਂ ਕਿਉਂ ਜਵਾਬ ਨਹੀਂ ਦਿੱਤਾ ਜਾਂਦਾ? ਅਸੀਂ ਆਪਣੀ ਕੀਤੀ ਤਾਂ ਮੋੜ ਸਕਦੇ ਹਾਂ, ਪਰ ਪਰਮੇਸ਼ਰ ਦੇ ਪਿਆਰ ਨਹੀਂ ਕੀਤੀ ਅਸੀਂ ਕਦੇ ਉਹਨਾਂ ਦੇ ਪਿਆਰ ਪੂਰਾ ਕਰਨ ਵਾਸਤੇ ਮੋੜਦੇ ਨਹੀਂ। ਸੋ ਸਿੱਖਾਂ ਨੇ ਬੜੀ ਹੈਰਾਨਗੀ ਪ੍ਰਗਟ ਕੀਤੀ। ਸਮਾਂ ਕਈਆਂ ਨੂੰ ਹੁੰਦਾ ਹੈ, ਜੇ ਕਿਸੇ ਨੂੰ ਕੋਈ ਗੱਲ ਜਰਾ ਕਿਤੇ ਦੱਸ ਵੀ ਬੈਠਾ, ਉਸ ਵੇਲੇ ਘੜੀਆਂ ਦੇਖ ਕੇ ਨੰਬਰ ਨੋਟ ਕਰ ਲੈਂਦੇ ਹੈ, ਦੇਖੀਏ ਭਲਾ ਇਹਦਾ ਬਚਨ ਪੂਰਾ ਹੁੰਦਾ ਕਿ ਨਹੀਂ ਹੁੰਦਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹਿਣ ਵਾਲਿਆਂ ਦੇ ਵੀ ਕਈਆਂ ਦੇ ਮਨ ਵਿੱਚ ਖਿਆਲ ਖੁੜਿਆ ਕਿ ਦੇਖੀਏ ਸਤਿਗੁਰੂ ਜੀ ਨੇ ਠੀਕ ਹੀ ਕਿਹਾ ਕਿ ਜਾ, ਸਾਨੂੰ ਟਾਲਾ ਲਾਉਣ ਵਾਸਤੇ ਕਹਿ ਦਿੱਤਾ। ਜਦੋਂ ਖਾਲਸਾ ਜੀ ਉਹ ਟਾਈਮ ਨਿਕਲਿਆ, ਭਾਈ ਗੋਂਦਾ ਸਮੇਂ ਪਿੱਛੋਂ ਆਇਆ, ਸਤਿਗੁਰੂ ਹਜ਼ੂਰ ਦੇ ਦਰਸ਼ਨ ਕੀਤੇ, ਸਿੱਖਾਂ ਨੇ ਪੁੱਛਿਆ ਭਾਈ ਗੋਂਦਾ ਜੀ ਸੁਣਾ ਕੀ ਹਾਲ ਹੈ? ਕਹਿਣ ਲੱਗਾ ਠੀਕ ਹੈ, ਸਾਰੀ ਕਹਾਣੀ ਪੁੱਛੇ ਦੱਸ ਦਿੱਤੇ ਭਾਈ ਨੇ ਕਿ ਇਤਨਾ ਸਿੰਘੋ ਆਨੰਦ ਆਇਆ ਅਤੇ ਮੈਂ ਦੱਸ ਨਹੀਂ ਸਕਦਾ। 3 ਪੈਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਪਰਸਦਾ ਰਿਹਾ, ਉੱਥੇ ਬੈਠਾ ਧਿਆਨ ਵਿੱਚ, ਸੁਣ ਕੇ ਸਾਰਿਆਂ ਨੇ ਧੰਨ ਭਾਈ ਗੋਂਦਾ ਜੀ ਕਹਿ ਕੇ
ਸੱਚੇ ਪਾਤਸ਼ਾਹ ਦੇ ਪਿਆਰੇ ਨੂੰ ਵੀ ਨਮਸਕਾਰ ਕੀਤੇ, ਗੁਰੂ ਸਾਹਿਬ ਦੇ ਚਰਨਾਂ 'ਤੇ ਮੱਥਾ ਟੇਕ ਕੇ ਸੋ ਆਪਣੇ ਆਪ ਨੂੰ ਸਵਰਿਆ ਕੀਤਾ ਸੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਹਨ, ਸੁਣਿਆ
ਲਾਗੈ ਸਹਿਜ ਧਿਆਨ,
ਪਰਮੇਸ਼ਰ ਦਾ ਨਾਮ ਸੁਣੀਏ ਤਾਂ ਹੀ ਸਹਿਜ ਗਿਆਨ ਰੂਪ ਵਿੱਚ ਧਿਆਨ ਲੱਗਦਾ। ਭਾਈ ਗੋਂਦਾ ਜੀ ਨੇ ਪਹਿਲਾਂ ਸੁਣਿਆ ਸੀ, ਸੁਣ ਕੇ ਫਿਰ ਉਹਦੀ ਕਮਾਈ ਕੀਤੀ ਹੈ, ਅਤੇ ਜਦੋਂ ਕਮਾਈ ਕਰਕੇ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣ ਲੱਗਾ, ਅਤੇ ਸੁਣਨੇ ਕਰਕੇ ਜਿਹੜੀ ਬਿਰਤੀ ਸੀ ਇਹ ਅਕਾਗਰ ਹੋ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਈ ਹੈ, ਧਿਆਨ ਲੱਗ ਗਿਆ ਹੈ। ਅਤੇ ਸਹਿਜ ਜਦੋਂ ਸਰੂਪ ਵਿੱਚ ਧਿਆਨ ਲੱਗ ਗਿਆ, ਉਹ ਵਾਹਿਗੁਰੂ ਦੇ ਨਾਮ ਦੇ ਸੁਣਨ ਦੇ ਮਹਿਮਾ ਤਾਂ ਗੁਰੂ ਕੇ ਪਿਆਰ ਕਥਨ ਕਰਦੇ ਹਨ ਕਿ ਸਾਡਾ ਧਿਆਨ ਪਰਮੇਸ਼ਰ ਵਾਹਿਗੁਰੂ 'ਚ ਲੱਗਾ ਹੋਇਆ ਹੈ, ਹੋਰ ਕਿਸੇ ਵਿੱਚ ਨਹੀਂ। ਸ਼ਾਂਤੀ ਵਾਲੇ ਧਿਆਨ ਵਾਲੇ ਜਿਹੜੇ ਪੁਰਖ ਹਨ ਉਹ ਵਾਹਿਗੁਰੂ ਦੇ ਨਾਮ ਦੇ ਸੁਣਦੇ ਮਹਿਮਾ ਨੂੰ ਹੀ ਕਹਿਣ ਵਿੱਚ ਲੱਗੇ ਰਹਿੰਦੇ ਹੈ, ਗੱਲਾਂ ਵਿੱਚ ਨਹੀਂ ਕਰਦੇ। ਨਾਮ ਦੇ ਵਿੱਚ ਮਨ ਲੱਗਣ ਦੀ ਨਿਸ਼ਾਨੀ ਕੀ ਹੈ? ਆਹਨੇ ਪੁੱਛਦੇ ਹੈ, ਸੰਤ ਜੀ ਇਹ ਦੱਸੋ ਜਦੋਂ ਸਤਿਗੁਰ ਦੀ ਬਖਸ਼ਿਸ਼ ਹੋਵੇ ਉਦੋਂ ਨਿਸ਼ਾਨੀਆਂ ਕੀ ਹੈ? ਖਾਲਸਾ ਜੀ, ਨਿਸ਼ਾਨੀਆਂ ਇਹੀ ਹਨ, ਭਜਨ ਕਰਦਿਆਂ ਜੇ ਕੋਈ ਕੋਲ ਆ ਕੇ ਗੱਲ ਕਰੇ ਤਾਂ ਮਨ ਦੁਖੀ ਹੋਵੇ, ਉਦੋਂ ਸਮਝ ਲਓ ਸਤਿਗੁਰ ਦੀ ਕਿਰਪਾ ਹੈ। ਅਤੇ ਜੇ ਭਜਨ ਕਰਦਿਆਂ ਦੇ ਕੋਲ ਕੋਈ ਆ ਕੇ ਗੱਲ ਕਰੇ ਅਤੇ ਭਜਨ ਕਰਨ ਵਾਲਾ ਆਪਣਾ ਨਿਰਣੇ ਛੱਡ ਕੇ ਅਤੇ ਗੱਲਾਂ ਵਿੱਚ ਹੀ ਪੜ ਜਾਵੇ, ਉਦੋਂ ਸਮਝ ਲਓ ਗੁਰੂ ਸਾਹਿਬ ਦੀ ਦਿਆਲਤਾ ਨਹੀਂ। ਕਿਉਂਕਿ ਮਨ ਜਦੋਂ ਗੱਲਾਂ ਵਾਲੇ ਪਾਸੇ ਤੁਰਦਾ ਉਦੋਂ ਕਿਰਪਾ ਤੁਸੀਂ ਹੈ, ਅਤੇ ਜਦੋਂ ਮਨ ਗੁਰਬਾਣੀ ਵਾਲੇ ਪਾਸੇ ਲੱਗਦਾ ਉਦੋਂ ਅਕਾਲ ਪੁਰਖ ਦੇ ਉੱਤੇ ਬਖਸ਼ਿਸ਼ ਹੁੰਦੀ ਹੈ। ਇੱਕ ਸਿੱਖ ਨੇ ਤੇਰਾ ਬੇਨਤੀ ਵੀ ਕੀਤੀ, ਸਾਨੂੰ ਧਰਦੇ ਪਾ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮਹਾਰਾਜ ਹੱਥ ਪਏ, ਕਹਿਣ ਲੱਗੇ ਪ੍ਰੇਮੀਆਂ ਜੇ ਕਿਰਪਾ ਹੋਈ ਹੈ ਤਾਂ ਘਰੋਂ ਤੁਰਿਆ, ਜੇ ਕਿਰਪਾ ਨਾ ਹੁੰਦੀ ਤਾਂ ਸੰਗਤ ਵੱਲ ਆਉਂਦਾ ਹੀ ਨਹੀਂ ਸੀ। ਸੋ ਸੁਣ ਕੇ ਹੈਰਾਨ ਹੋ ਗਿਆ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਭਾਈ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹਨੂੰ ਜਪਣੇ ਕਰਕੇ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਹਨ ਉਹਨਾਂ ਦਾ ਧਿਆਨ ਵਾਹਿਗੁਰੂ ਵਿੱਚ ਲੱਗ ਜਾਂਦਾ ਹੈ, ਸਹਿਜ ਗਿਆਨ ਅਤੇ ਸਰਗੁਣ ਦੇ ਧਿਆਨ ਵਿੱਚ ਲੱਗੇ ਰਹਿੰਦੇ ਹਨ। ਅਠੇ ਪੈਰ
ਨਾਨਕ ਭਗਤਾ ਸਦਾ
ਸੱਚੇ ਪਾਤਸ਼ਾਹ ਫਰਮਾਉਂਦੇ ਕਿ ਭਾਈ ਉਹਨਾਂ ਭਗਤਾਂ ਦੇ ਅੰਦਰ ਤਾਂ ਸਦਾ ਹੀ ਵਿਗਾਸ ਜੇ ਵਿਸ਼ੇਸ਼ ਕਰਕੇ ਦਾਸ ਨਾਲ ਪ੍ਰਕਾਸ਼ ਹੈ, ਪ੍ਰਕਾਸ਼ ਗਿਆਨ ਦਾ ਹੋਇਆ ਰਹਿੰਦਾ ਹੈ। ਸੋ ਹਰ ਵਕਤ ਜਿਸ ਦੇ ਵਿੱਚ ਬ੍ਰਹਮ ਪਰਮੇਸ਼ਰ ਨੂੰ ਚੇਤੇ ਕਰਦੇ ਹਨ ਅਤੇ ਖਰਾਬ ਬਣਿਆ ਰਹਿੰਦਾ, ਕਦੇ ਗਮੀ ਨਹੀਂ ਆਉਂਦੇ, ਕਦੇ ਝੋਰਾ ਅਤੇ ਸੋਤ ਨਹੀਂ ਕਰਦੇ ਗਏ, ਜੋ ਪਰਮੇਸ਼ਰ ਦੇ ਪਾਣੀ ਵਿੱਚ ਵਰਤਾ ਹੋਏ ਪ੍ਰਸੰਨ ਰਹਿੰਦੇ ਹਨ ਬ੍ਰਹਮ ਗਿਆਨੀਆਂ ਦੇ ਲੱਕੜਾਂ ਬਾਰੇ। ਇੱਕ ਮੇਰਾ ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੂੰ ਪੁੱਛਿਆ ਕਿਸੇ ਜਗਿਆਸੂ ਨੇ, ਸੰਤ ਜੀ ਬ੍ਰਹਮ ਗਿਆਨੀ ਦੇ ਲੱਕੜ ਦੱਸੋ ਕੀ ਹੈ? ਮਹਾਂਪੁਰਖ ਕਹਿੰਦੇ ਭਾਈ ਅੱਠਵੀਂ ਅਸ਼ਟਪਦੀ ਪੜ੍ਹਦਾ ਹੋਵੇ ਸਾਰਾ ਕੁਝ ਦੱਸਿਆ, ਕਹਿੰਦਾ ਜੇ ਕੋਈ ਇੱਕ ਪੰਕਤੀ ਦੁਆਰਾ ਤੋਂ ਸਿੱਧ ਕਰ ਦਿਓ। ਮਹਾਂਪੁਰਖ ਕਹਿੰਦੇ ਕਿ ਭਾਈ ਬ੍ਰਹਮ ਗਿਆਨੀਆਂ ਦੇ ਲੱਕੜ ਹੈ, ਸੋਚ ਅੰਦੇਸਾ ਕਾਂ ਕਾ ਕਹਾਂ ਕਰੀਏ ਜਾਂ ਮੈਂ ਏਕ ਕਰੀ। ਕਹਿੰਦੇ ਭਾਈ ਸੋਚ ਸੰਸਾ ਫਿਕਰ ਕਿਹੜੀ ਗੱਲ ਦਾ ਕਾਰਨ ਜੀ? ਜੇ ਕਦੇ ਇੱਕ ਘੜੀ ਟਾਈਮ ਰਹਿੰਦਾ ਕੀ ਪਤਾ ਘੜੀ ਦੇ ਵਿੱਚ ਰੱਬ ਨੇ ਕੀ ਕਰ ਦੇਣਾ? ਉਹ ਤਾਂ ਹਰਨ ਭਰ ਜਾ ਕਾ ਨੇਤਰ ਹੋਰ ਸਰੂਪ ਹੈ, ਜੋ ਚਾਹੇ ਖਿੰਨਾ ਥਾਪੋ ਥਾਪਨ ਹਾਰ ਹੈ। ਅਤੇ ਜਿਹਦੇ 'ਚ ਇੱਕ ਘੜੀ ਟਾਈਮ ਰਹਿੰਦਾ ਹੋਵੇ ਉਹਦੇ ਵਾਸਤੇ ਫਿਕਰ ਕਰਨ ਦੀ ਲੋੜ ਨਹੀਂ, ਇਹ ਬ੍ਰਹਮ ਗਿਆਨੀਆਂ ਦੇ ਲੱਖਣ ਦੱਸੇ ਹੈ। ਅਤੇ ਆਪਾਂ ਨੂੰ ਜਰਾ ਕੋਈ ਪਰਖ ਦਾ ਸਮਾਂ ਪ੍ਰਤੀਤ ਹੁੰਦਾ ਹੋਵੇ ਉਸ ਵੇਲੇ ਚਿਹਰੇ ਦਰਦ ਤਾਂ ਹਵਾਈਆਂ ਉੱਡ ਜਾਂਦੀਆਂ, ਸੋ ਗੁਰੂ ਕੇ ਪਿਆਰੋ ਕੰਬਣੀ ਲੱਗ ਜਾਂਦੀ ਹੈ, ਚਿੰਤਾ ਪੈ ਜਾਂਦੀ ਹੈ, ਘਰ ਨਾਲ ਕਿਹਾ ਜਾਵੇ ਪੁੱਤਰ ਧੀਆਂ ਦਾ ਕੀ ਹਾਲ ਹੋਵੇਗਾ, ਮੇਰੇ ਨਾਲ ਪਤਾ ਨਹੀਂ ਕਿਸ ਤਰ੍ਹਾਂ ਦੇਖਣੀ ਹੈ। ਇਹ ਖਾਲਸਾ ਜੀ ਗਿਆਨ ਦੀਆਂ ਨਿਸ਼ਾਨੀਆਂ ਨਹੀਂ, ਅਗਿਆਨ ਦੀਆਂ ਨਿਸ਼ਾਨੀਆਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੇ ਪਿਆਰੇ ਉਹਦੇ ਆਸਰੇ ਕੜਾਸ ਦੇ ਸਹਿਤ ਖੁਸ਼ੀ ਆਨੰਦ ਖੇੜੇ ਦੇ ਸਹਿਤ ਰਹਿੰਦੇ ਹਨ।
ਦੁੱਖ ਪਾਪ ਕਾ ਨਾਸ
ਕਰਕੇ ਭਾਈ ਦੁੱਖਾਂ ਅਤੇ ਪਾਪਾਂ ਦਾ ਸਾਰਿਆਂ ਦਾ ਨਾਸ ਹੋ ਜਾਂਦਾ ਹੈ। ਵਾਹਿਗੁਰੂ ਦੇ ਉੱਤੇ ਅਸੀਂ ਸਮਰੱਥਾ ਹੈ, ਗੁਰ ਕਾ ਸ਼ਬਦ ਕਾਟ ਹੈ, ਕੋਟ ਕਰਮ ਕੀਤੇ ਕਰੋੜਾਂ ਕਰਮਾਂ ਦੇ ਪਾਪਾਂ ਨੂੰ ਮੇਟ ਦਿੰਦਾ ਵਾਹਿਗੁਰੂ ਮੰਤਰ। ਨਾਮ ਦੇ ਸੁਣਦੇ ਬੜੇ ਭਾਰੀ ਮਹਿਮਾ ਹੈ, ਸੁਣਨੇ ਕਰਕੇ ਪਤਾ ਲੱਗਦਾ ਸਾਰਾ ਗੁਣਾ ਕੇ ਗਾਹ, ਸਾਰਾ ਜਿਹੜੇ ਤੀਰਥ ਹਨ ਤਾਂ ਤੀਰ ਹਨ, ਅਤੇ ਗੁਣਾ ਜਿਹੜੇ ਚਿੱਲਾ ਹਨ ਅਤੇ ਗਾਹ ਜਿਹੜੀ ਜਗ੍ਹਾ ਹੈ, ਇਹ ਸੁਣ ਕੇ ਪਤਾ ਲੱਗਦਾ ਆਹ ਤੀਰ ਹੈ ਅਤੇ ਆਹ ਚਿੱਲਾ ਹੈ ਅਤੇ ਆਹ ਉਸਦਾ ਅਸਥਾਨ ਹੈ। ਇਹ ਸੁਣੇ ਤੋਂ ਬਿਨਾਂ ਨਹੀਂ ਪਤਾ ਲੱਗਦਾ, ਸੁਣਿਆ ਸਾਰਾ ਗੁਣਾ ਅਤੇ ਗਾਹ, ਸੁਣਨੇ ਕਰਕੇ ਪਤਾ ਲੱਗਦਾ ਤੀਰਾਂ ਵਾਲਿਆਂ ਦਾ, ਸੁਣਨੇ ਕਰਕੇ ਪਤਾ ਲੱਗਦਾ ਚਿੱਲਿਆਂ ਵਾਲੇ ਭਰਧਾਰੀਆਂ ਦਾ, ਅਤੇ ਸੁਣਨੇ ਕਰਕੇ ਪਤਾ ਲੱਗਦਾ ਗਾਹ ਨਿਸ਼ਾਨੇ ਲਾਉਣ ਵਾਲਿਆਂ ਦਾ, ਵੀ ਆਹ ਗਾਹ ਨਿਸ਼ਾਨੇ 'ਤੇ ਤੀਰ ਮਾਰਦੇ ਹੈ। ਜੇ ਸੁਣੀਏ ਨਾ ਤਾਂ ਪਤਾ ਨਹੀਂ ਲੱਗਦਾ। ਆਹ ਸੁਣਿਆ ਸੀ ਨਾ ਪਿੱਛੇ ਅਖਬਾਰਾਂ 'ਚ ਆਇਆ ਸੀ ਜਿਹੜਾ ਰਣਜੀਤ ਅਖਾੜਾ ਦਿੱਲੀ ਵਾਲਾ, ਸੋ ਜਿੱਥੋਂ ਆ ਰਣਜੀਤ ਸਿੰਘ ਦਾ ਨਾਥ ਮਾਰਾਂ ਵਾਲੇ ਦਾ ਪਕੜਿਆ ਹੈ, ਉੱਥੇ ਉਸਤਾਦ ਉਸਤਾਦ ਹੈ, ਸੋ ਗੁਰੂ ਕੇ ਪਿਆਰੇ ਹਿੰਦੁਸਤਾਨ 'ਚੋਂ ਪਹਿਲੇ ਨੰਬਰ 'ਤੇ ਆਇਆ ਹੈ। ਉਹ ਸੁਣਿਆ ਅਤੇ ਤਾਂ ਹੀ ਪਤਾ ਲੱਗਾ ਵੀ ਇੰਨੀ ਵਾਰ ਤੀਰ ਮਾਰਿਆ, ਇਹੋ ਜਿਹਾ ਉਹਦੇ ਕੋਲ ਧਨਕ ਚਿੰਨ੍ਹ 'ਚ ਚੜਾ ਕਰਕੇ ਉਹਨੇ ਤੀਰ ਚਲਾਇਆ, ਇੰਨੀ ਦੂਰ ਨਿਸ਼ਾਨੀਆਂ 'ਤੇ ਮਾਰਿਆ, ਇਹ ਸੁਣਨੇ ਕਰਕੇ ਪਤਾ ਲੱਗਦਾ ਵਾਹਿਗੁਰੂ ਨਾਮ ਦਾ ਸਰਵਣ ਕਰਨੇ ਕਰਕੇ प्रेम रूपी सारा जरा तीर है जा निष्ठा रूपी गुरु के प्यारे गुण चिल्ला प्राप्त उन्होंने होंगे प्रेम के सर लागे सन भीतर ता भ्रम काटा जाए प्रेम रूपी तीर ते निष्ठा रूपी चिल्ला आत्म छणी बुद्धि रूप जा भगती रूप कमान ये उन्होंने प्राप्त होंगी जेडे परमेश्वर के नाम सुनते हैं प्रेम रूपी तीरा नौ गुणा निष्ठा रूपी किले च जोड़ के आत्म छणी के भगती रूप कारण द्वारा गाह नाम का निशाने का निशाना कड़ा लक्ष्य है जिथे जाके जुड़ना व्यक्ति ने परमेश्वर के उसकी गुरु के प्यार प्राप्ति होंगी और निशाने दिन लेंगे हैं तो ऐसा परमेश्वर के नाम सरवण का जोड़ा महात्म है उसमें हिरदे धारण करते हैं कहो कबीर की कृपा धारा दे सच्चा निशान निशाना ऐसा निशान लक्ष्य रूप परमेश्वर की प्राप्ति करवा दिता है ये भी सुन तो पता लगता है इस प्रकार फिर पढ़ो
सारा
गुणा के गा सुनने करके सारा सरगुण ते गुणा जो सरगुण जो गुणा का गा आसान है तो गुरु के प्यार उसका सुनने करके पता लगता है ऐवें नहीं पता लगता सारा हो गया सार ते गुणा हो गया गुण ते कठा पाठ बन गया सरगुण ते गा नाम है जगह का ये सुनने करके पता लगता कि सरगुण की आ जगह है इतने वो रहा है सुन तो बिना नहीं पता लगता जे सुनिया सरा गुणा चेगा है सरा नाम है सारिया का गुणा नाम है का गाह नाम है जगह का सारिया गुणा की गाह जगह का सुन के पता लगता कि कि गुण है कितने रेंदे हैं बुद्धि रूप शक्ति रखी दे हृदय रूप गुरु के प्यार धरती रेंदे हैं या अंतकरण रूपी जगह रेंदे हैं ये सुने तो बिना नहीं पता लग सकता सुनने करके इन चीज़ों का इस स्थान की प्राप्ति कराने वाले परमेश्वर का पता लगता है सुनया सरा गुणा के गाह सरा नाम श्रेष्ठ का ये गुण कौन है सत संतोख दया धर्म पारक गाह अस्थान कौन है इन्हों की प्राप्ति वाले वो सत देते महापुरख उन्होंने भी भाई सुन के पता लगता तो वो महात्मा कहेंगे सरा श्रेष्ठ गुणा सत संतोख गुण तो इन्हों की प्राप्ति वाले वो कौन है महापुरख उन्होंने सुन के पता लगता कि फलाना महापुरख योजे है फलाना महापुरख योजे है वो एक सहनशीलता है वो सत प्रतिज्ञा है फलाना संतोखी है तो फलाना सहनशीलता वाला निम्रता वाला है ये सुने तो बिना नहीं पता लगता सुन तो गुरु के प्यार समझ आती है तो उसने महिमा को कहते हैं सुनया सरा गुणा के गाह सरा नाम है सरदा सर नाम है समुद्र का संसार रूपी जो समुद्र है जो नाम को सरवण करते हैं तो परमेश्वर के नाम के आसरे रहते हैं वो संसार रूपी समुद्र में गुणा जिन्होंने परमेश्वर के गुण दिते हैं वो सारे गुणा गाह नाम है ग्रहण करन दा संसार रूपी समुद्र में रेंदे हो सारे गुणा गाह ग्रहण करके परमेश्वर की प्राप्ति वाले बन जाते हैं तो जिन्होंने परमेश्वर के नाम को सुनिया है उन्होंने सारे गुणा के गाह आसान बन के सत संतोष दया धर्मचार आज निम्रता आदिक इन सारे अंदर ग्रहण कर लिया है धारण कर लिया है हृदय के रसा लिया है वो सरगुण रूप जो है माया सबल तो गुरु के प्यार इस ग्रहण कर लेंगे साख्यात कर लेंगे तो सुनिया सरा गुणा के गाह सरा नाम है सरोवर का तो गुणा नाम है विषया का जेडे किंद्रे हैं इन किंद्रे वो गुरमुख गाह दबा लेंगे अरोक लेंगे सारे इंद्रियों का दमन करके जेडे गुरमुख सूरमे परमेश्वर के प्यारे हैं वो नाम के सरवण के महात्मा जानते हैं तो ऐसा नाम के सुन का फल है तो सुनिया सरा गुणा के गाह नाम सुनने करके सारे गुण सारे सरा नाम सारे का तो गुण नाम है विषया का गुण नाम फाही का भी होंगे गुण नाम गुणा का भी होंगे है गुण नाम ज्ञान का भी होंगे प्रकरण मुताबिक अर्थ लगते हैं सारा सारे तो गुणा जोड़े विषय है वह शब्द स्पर्श रूप रस गंध तो गाह नाम हों जगह का गाह नाम अस्थान का तो गाह नाम है दबाव का भी जिन्हें परमेश्वर के प्यारिया ने नाम सरवण किया सुनिया है उन्होंने सारा सारे तो गुणा विषयों गाह दबा लिया अधीन कर लिया वसीकार कर लिया है तो वह बल के सहमत हो जाते हैं या अथवा सुनिया सारा गुणा के गाह परमेश्वर के नाम सरवण करने वाले जड़े है सारा नाम सारद सार रूप कौन है ब्रह्म वह गुण की है ज्ञान तो गुरु के प्यार गाह नाम है जगह का सार स्वरूप की गुणा ज्ञान की प्राप्ति वाले वह गाह अस्थान बन गए परमेश्वर के प्यारे ऐसा आनंद उन्होंने प्राप्त होया है तो गाह नाम जगह का जगह कि दुर्जावस्था ਤਿੰਨਾਂ ਗੁਣਾਂ ਦਾ ਤਿਆਗ ਕਰਕੇ ਤੁਰਜਾ ਅਵਸਥਾ ਦੀ ਪ੍ਰਾਪਤੀ ਵਾਲੇ ਬਣ ਗਏ ਹਨ। ਰਜੋ ਤਮੋ ਤੇ ਸਤੋ ਗੁਣ ਇਹਨਾਂ ਦਾ ਤਿਆਗ ਕਰ ਦਿੱਤਾ। ਸਾਰ ਸ੍ਰੇਸ਼ਟ ਅਵਸਥਾ ਜਿਹੜੀ ਹੈ ਤੁਰਿਆ ਚੌਥੀ ਭੂਮਿਕਾ ਜਿਸਨੂੰ ਕਿਹਾ, ਸੱਤ ਭੂਮਿਕਾ ਵੀ ਆਉਂਦੀਆਂ, ਚੌਥੀ ਭੂਮਿਕਾ ਵੀ ਤੁਰਿਆ ਅਵਸਥਾ ਨੂੰ ਕਿਹਾ ਜਾਂਦਾ ਹੈ। ਇਸ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਪਿਆਰੇ ਹੋ ਗਏ ਹਨ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਨੂੰ ਸੁਣਿਆ ਉਹਨਾਂ ਨੇ ਗੁਣਾਂ ਦੇ ਸਰਾ ਸਰੋਵਰ ਬਣ ਕੇ ਗੁਰੂ ਕੇ ਪਿਆਰੇ ਹੋ ਅਤੇ ਗਾਹ ਉਹ ਵਿਚਾਰ ਵਾਲੇ ਹੋ ਗਏ ਹਨ। ਉਹ ਗਿਆਨ ਸਰੂਪ ਦੀ ਪ੍ਰਾਪਤੀ ਵਾਲੇ ਹੋ ਕੇ ਤੋ ਆਨੰਦ ਦੇ ਸਹਿਤ ਸੁੱਖ ਭੋਗਦੇ ਹਨ। ਐਸਾ ਸੁਣਨ ਦਾ ਬੜਾ ਭਾਰੀ ਮਹਾਤਮ ਹੈ। ਇਹ ਬਾਰਾਂ ਅਰਥ ਮਹਾਂਪੁਰਖ ਨੇ ਇਸ ਤਰ੍ਹਾਂ ਕੀਤੇ ਹਨ ਇਸ ਪੰਕਤੀ ਦੇ।
ਸੇਖ
ਪੀਰ ਪਾਤਸ਼ਾਹ ਸੁਣਨੇ ਕਰਕੇ ਪਤਾ ਲੱਗਦਾ ਕਿ ਆਹ ਸੇਖ ਹੈ। ਬਿਰਧ ਜਾਤੀ ਵਾਲੇ ਆ ਕੀਰਨ ਛੜਕੀਆਂ ਵਾਲੇ ਆ ਹਨ ਪਾਤਸ਼ਾਹ ਰਾਜ ਦੀ ਮਾਲਕੀ ਵਾਲੇ। ਸੇਖ ਅੱਖਰ ਜਿਹੜਾ ਹੈ ਇਹ ਅਰਬੀ ਦਾ ਅੱਖਰ ਹੈ ਅਤੇ ਅਰਬੀ ਦੇ ਵਿੱਚ ਸੇਖ ਨਾਲ ਬੁੱਢੇ ਨੂੰ ਕਹੀਦਾ ਹੈ ਜਾਂ ਸੇਖ ਨਾਲ ਪੂਜਨੀਕ ਨੂੰ ਵੀ ਕਹੀਦਾ, ਵਿਦਵਾਨ ਨੂੰ। ਜਿਵੇਂ ਆਪਾਂ ਧਾਰਮਿਕ ਆਗੂ ਕਿਸੇ ਨੂੰ ਕਹਿ ਲੈਂਦੇ ਹਾਂ ਅਤੇ ਮੁਸਲਮਾਨ ਆਪਣੇ ਧਾਰਮਿਕ ਆਗੂ ਨੂੰ ਸੇਖ ਕਹਿ ਲੈਂਦੇ ਹਨ ਅਰਬੀ ਦੇ ਅੱਖਰਾਂ ਮੁਤਾਬਕ। ਸੋ ਇਸੇ ਤਰ੍ਹਾਂ ਹੀ ਜਿਹੜੇ ਰਾਜੇ ਹਨ ਉਹਨਾਂ ਨੂੰ ਗੁਰੂ ਕੇ ਪਿਆਰੇ ਹੋ, ਸੁਲਤਾਨ ਦੇ ਜਿਹੜੇ ਉਪਾਸ਼ਕ ਹੈ ਉਹ ਵੀ ਸੇਖ ਕਹਿੰਦੇ ਹਨ। ਐਸਿਆਂ ਲੋਕਾਂ ਨੂੰ ਅਤੇ ਹਿੰਦੂਆਂ ਵਿੱਚੋਂ ਬ੍ਰਾਹਮਣ ਜਿਹੜੇ ਬਣੇ ਹੈ ਉਹਨਾਂ ਨੂੰ ਸੇਖ ਬਿਰਧ ਜਾਤੀ ਵਾਲੇ ਕਿਹਾ ਜਾਂਦਾ ਹੈ। ਸੋ ਗੁਰੂ ਕੇ ਪਿਆਰੋ ਆਮ ਲੋਕਾਂ ਨੂੰ ਕਹਿੰਦੇ ਹੈ ਅਤੇ ਮੁਸਲਮਾਨ ਜਿਹੜੇ ਸਿੱਖਿਆ ਦਾਤੇ ਹੋਣ ਜਾਂ ਉਸਤਾਦ ਹੋਣ ਜਾਂ ਕਿਸੇ ਡੇਰੇ ਦੇ ਜਿਸ ਤਰ੍ਹਾਂ ਆਪਾਂ ਡੇਰਾ ਕਹਿੰਦੇ ਮਸੀਤ ਕਹਿ ਲੈਂਦੇ ਹੈ ਉਹਦੇ ਮਾਲਕ ਹੋਣ ਅਤੇ ਉਹਨਾਂ ਨੂੰ ਵੀ ਸੇਖ ਕਹਿੰਦੇ ਹਨ। ਸੋ ਇਸੇ ਤਰ੍ਹਾਂ ਜਿਹੜੇ ਹਿੰਦੂ ਹੈ ਉਹ ਸ਼ੇਸ਼ਨਾਗ ਨੂੰ ਸੇਖ ਕਹਿੰਦੇ ਹੈ। ਇਹਨਾਂ ਦੇ ਖਿਆਲ ਆਪੋ ਆਪਣੇ ਸੇਖਾਂ ਦੇ ਵਿੱਚੋਂ ਭਗਤ ਫਰੀਦ ਜੀ ਹੋਏ ਹਨ ਅਤੇ ਉਹਨਾਂ ਦੇ ਪੀਰ ਮੁਰਸ਼ਦ ਜਿਹੜੇ ਸ਼ਾਹ ਸਰਫ ਜੀ ਹੋਏ ਹਨ ਅਤੇ ਪਾਤਸ਼ਾਹ ਕਿਹੜੇ ਹੋਏ ਹੈ ਰਾਜ ਬਲਾਰ ਵਰਗੇ ਸੁਲਤਾਨਪੁਰ ਸਾਹਿਬ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਦੀ ਧੂੜੀ ਪਰਸ ਕੇ ਆਪਣੇ ਆਪ ਨੂੰ ਸਫਲਿਆ ਕੀਤਾ ਹੈ ਉਹ ਵੀ ਸਾਰੇ ਸਰਵਣ ਦੀ ਮਹਿਮਾ ਨੂੰ ਹੀ ਕਥਨ ਕਰਦੇ ਹਨ। ਸੁਣਿਆ
ਸੇਖ ਪੀਰ ਪਾਤਸ਼ਾਹ
ਵਰਗੇ ਜਿਹੜੇ ਉਹ ਪਰਮੇਸ਼ਰ ਦੇ ਨਾਮ ਦੇ ਸੁਣਨ ਦੇ ਮਹਾਤਮ ਨੂੰ ਕਹਿੰਦੇ ਹਨ। ਅੱਗੇ ਪੈਰੀ ਨਾਮ ਉਚਾਰਦੇ ਹਨ ਸੇਸ ਨਾਗ ਸੇ ਸਹਿਜ ਬਣਾਈ ਦੋਹੇ ਸੰਸਰਤ ਨੂੰ ਸੁਹਾਈ। ਸੋ ਗੁਰੂ ਕੇ ਪਿਆਰ ਦੋ ਹਜ਼ਾਰ ਨਾਮ ਦੋ ਰਤਨਾਂ ਦੇ ਨਾਲ ਹਮੇਸ਼ਾ ਹੀ ਪਰਮੇਸ਼ਰ ਦੇ ਨਾਮ ਨੂੰ ਜਪਦਾ ਤਾਂ ਵੀ ਅੰਤ ਨਹੀਂ ਪਾ ਸਕਦਾ ਗਾ। ਐਸਾ ਪਰਮੇਸ਼ਰ ਦੇ ਨਾਮ ਦਾ ਮਹਾਤਮਾ ਸ਼ੇਸ਼ ਨਾਗ ਵੀ ਨੇਤ ਨੇਤ ਹੀ ਕਹਿੰਦਾ ਹੈ ਵਾਹਿਗੁਰੂ ਨੂੰ। ਅਤੇ ਪੀਰ ਸੁਣਿਆ ਸੇਖ ਪੀਰ ਮੁਸਲਮਾਨਾਂ ਦੇ ਜਿਹੜੇ ਪੈਗੰਬਰ ਹੈ ਉਹ ਵੀ ਅਤੇ ਪਾਤਸ਼ਾਹ ਪਾਤਸ਼ਾਹ ਦੇ ਨਾਮ ਦੀ ਪ੍ਰਾਪਤੀ ਦਾ ਹੀ ਸੋ ਸਰਵਣ ਦਾ ਮਹਾਤਮਾ ਕਹਿੰਦੇ ਹਨ। ਮਾਲਕ ਕੌਣ ਹੈ ਵਿਸ਼ਨੂੰ ਵਰਗੇ ਜਾਂ ਜਨਕ ਵਰਗੇ ਉਹ ਵੀ ਪਰਮੇਸ਼ਰ ਦੇ ਨਾਮ ਦੇ ਸੁਣ ਦੀ ਮਹਿਮਾ ਦਾ ਕਥਨ ਕਰਦੇ ਹਨ ਭਾਈ। ਸੁਣਿਆ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਉਹ ਸੇਖ ਕੌਣ ਹੁੰਦਾ ਬਾਕੀ ਦਾ, ਫਲਾਨੇ ਵੱਲ ਸੇਖ ਰਹਿ ਗਏ ਫਲਾਨੇ ਵੱਲ ਬਾਕੀ ਰਹਿ ਗਏ। ਇਹ ਕਿਹੜਾ ਜੰਮਣ ਤੇ ਮਰਨ ਦੀ ਪੀਰ ਪੀੜਾ ਹੈ ਉਸ ਨੂੰ ਉਹਨਾਂ ਨੇ ਨਿਵਰਤ ਕਰ ਲਿਆ ਤੇ ਵਿਦਿਆ ਦੀ ਪੀਰ ਨੂੰ ਵੀ ਸੇਖ ਸੁਕਾ ਦਿੱਤਾ। ਉਹ ਪਾਤਸ਼ਾਹ ਸਰੂਪ ਰੂਪੀ ਤਖ਼ਤ ਦੀ ਮਾਲਕੀ ਵਾਲੇ ਬਣ ਗਏ। ਸੇਖ ਜਿਹੜੀ ਬਾਕੀ ਸੀ ਤੇ ਪੀਰ ਜਿਹੜੀ ਪੀੜਾ ਉਹ ਕਿਹੜੀ ਆ ਜੰਮਣ ਤੇ ਮਰਨ ਦੀ, ਜੰਮਣ ਤੇ ਮਰਨ ਦੀ ਪੀਰ ਪੀੜਾ ਨੂੰ ਬਾਕੀ ਉਹਨਾਂ ਨੇ ਸੁਕਾ ਦਿੱਤਾ ਹੈ। ਸੇਖ ਨਾਲ ਸੁਕਾਉਣ ਦਾ, ਸੇਖ ਨਾਲ ਬਾਕੀ ਦਾ ਤੇ ਸੇਖ ਨਾਲ ਬਿਰਧ ਜਾਤੀ ਵਾਲਿਆਂ ਦਾ ਵੀ ਹੈ। ਸੋ ਸੇਖ ਜਿਹੜੀ ਬਾਕੀ ਸੀ ਜੰਮਣ ਮਰਨ ਦੀ ਪੀੜਾ ਉਹਨਾਂ ਨੂੰ ਸੇਖ ਸੁਕਾ ਕੇ ਤੇ ਪਾਤ ਸਰੂਪ ਰੂਪੀ ਤਖ਼ਤ ਦੀ ਸੋ ਸਾਹ ਮਾਲਕੀ ਵਾਲੇ ਉਹ ਬਣ ਗਏ ਹਨ। ਐਸਾ ਆਨੰਦ ਉਹਨਾਂ ਨੂੰ ਪ੍ਰਾਪਤ ਹੋਇਆ ਹੈ।
ਅੰਧੇ
ਪਾਵ ਹੈ ਰਾਹ, ਕੋਈ ਸੂਰਮਾ ਹੋਵੇ ਅੰਨਾ ਹੋਵੇ ਤੋ ਤੁਰਿਆ ਜਾਂਦਾ ਹੋਵੇ ਉਹਨੂੰ ਪਤਾ ਨਾ ਲੱਗੇ ਤੇ ਦੂਰ ਖੜੋਤਾ ਕੋਈ ਆਵਾਜ਼ ਮਾਰਦਾ ਕਿ ਭਾਈ ਫਲਾਨੇ ਹਸਮ ਹੋ ਜਾ ਉਹ ਵੀ ਸੁਣਨੇ ਕਰਕੇ ਇਹਦੇ ਨੂੰ ਰਾਹ ਪ੍ਰਾਪਤ ਹੁੰਦਾ ਜੇ ਕੋਈ ਸੁਣਾ ਵੀ ਨਾ ਤੈਨੂੰ ਪ੍ਰਾਪਤ ਕਿੱਥੋਂ ਹੋ ਰਿਹਾ। ਇਸ ਵਾਸਤੇ ਸੁਣਨ ਦਾ ਬੜਾ ਭਾਰੀ ਮਹਾਤਮਾ ਹੈ ਤੇ ਅੰਧੇ ਅਗਿਆਨੀ ਦੇ ਜੀਵ ਹਨ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਕੇ ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਹਨ। ਸੁਣਿਆ ਅੰਧੇ ਪਾਵ ਹੈ ਰਾਹ, ਸੁਣਨੇ ਕਰਕੇ ਕੰਨਾਂ ਵਿੱਚ ਪਰਮੇਸ਼ਰ ਦੇ ਨਾਮ ਨੂੰ ਜਿਨ੍ਹਾਂ ਨੇ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਦੀ ਨਿਗਾਹ ਨਹੀਂ ਧਰਮ ਦੇ ਸੋਲੇ ਪੈ ਚੁੱਕੇ ਹਨ ਸ਼ਰਧਾ ਰੂਪੀ ਸਰਮੇਦਾਨੀ ਦੀ ਕੋਲ ਕੋਈ ਨਹੀਂ ਪ੍ਰੇਮ ਰੂਪੀ ਸਰਮੇ ਤੋਂ ਵੀ ਰਹਿਤ ਹਨ ਪੁਗਤੀਆਂ ਜੁਗਤੀਆਂ ਰੂਪੀ ਸਰਾਈਆਂ ਵੀ ਜਿਨ੍ਹਾਂ ਪਾਸ ਨਹੀਂ ਪਰ ਜੇ ਉਹ ਸੁਣ ਲੈਣ ਤੇ ਸੁਣ ਕੇ ਧਾਰਨ ਕਰ ਲੈਣ ਤਾਂ ਪਾ ਦੇ ਰਾਹ ਉਹ ਭਗਤੀ ਸਹਿਤ ਗਿਆਨ ਦੇ ਰਾਹ ਰਸਤੇ ਨੂੰ ਪਾ ਲੈਂਦੇ ਹਨ। ਦਾਸ ਤੇ ਉਦਰਾ ਸੁਣ ਤੇ ਉਦਰਾ ਦਿਨ ਤੇ ਪਾਪ ਘਨੇਰੇ ਪਸ਼ੂ ਪ੍ਰੇਤ ਮੁਗਤ ਉਤਾਰੇ ਪਹਾੜ ਪਾਰ ਉਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ। ਇਹ ਸੁਣਨ ਦਾ ਬੜਾ ਭਾਰੀ ਮਹੱਤਵ ਹੈ। ਇਸੇ ਪ੍ਰਕਾਰ ਸੁਣਿਆ
ਅੰਧੇ ਪਾਵ ਹੈ
ਜਿਹੜੇ ਭਾਈ ਅਗਿਆਨੀ ਜੀਵਨ ਉਹ ਗਿਆਨ ਦਾ ਪਰਮਾਰਥ ਦਾ ਰਸਤਾ ਪਾ ਕੇ ਵਾਹਿਗੁਰੂ ਦੇ ਨਾਮ ਦੇ ਸੁਣ ਦੀ ਮਹਿਮਾ ਨੂੰ ਗਾਉਂਦੇ। ਤੇ ਅਸੀਂ ਨਾਮ ਸੁਣਿਆ ਛੇਵੇਂ ਪਾਤਸ਼ਾਹ ਕਦੇ ਪਿੰਡ ਵਿੱਚ ਗਏ ਆ, ਜਦੋਂ ਨਾਨਕ ਮੱਤੇ ਨੂੰ ਗਏ ਅੰਮ੍ਰਿਤਸਰ ਸਾਹਿਬ ਤੋਂ ਤੇ ਆਪਣੇ ਮਹਿਲ ਜਗਤ ਮਾਤਾ ਦਮੋਦਰ ਜੀ ਨੂੰ ਡਰੋਲੀ ਨੂੰ ਭੇਜਿਆ ਸਾਈਦਾਸ ਨੇ ਚੇਤੇ ਕੀਤਾ ਸੀ। ਤੇ ਉਧਰੋਂ ਅਲਮੋਸਟ ਜਿਹੜਾ ਫਕੀਰ ਸੀ ਉਹਨੂੰ ਸਿੱਧਾ ਨੇ ਤੰਗ ਕੀਤਾ, ਉਸਨੇ ਇਲਾਜ ਕੀਤਾ ਛੇਵੇਂ ਪਾਤਸ਼ਾਹ ਨੂੰ। ਮਹਾਰਾਜ ਨੇ ਆਪਣੇ ਮਹਿਲਾਂ ਨੂੰ ਕਹਿ ਕੇ ਤੁਸੀਂ ਡਰੋਲੀ ਸਾਈਦਾਸ ਤੇ ਬੀਬੀ ਜੋ ਮਾਈ ਰਾਮੋ ਸੀ ਮਾਤਾ ਦਮੋਦਰ ਜੀ ਦੀ ਵੱਡੀ ਭੈਣ, ਉਹਨਾਂ ਨੇ ਚੇਤੇ ਕੀਤਾ ਸੀ ਕਿਉਂਕਿ ਸਾਈਦਾਸ ਸਾਂਝੂ ਸੀ ਮਹਾਰਾਜ ਛੇਵੇਂ ਪਾਤਸ਼ਾਹ ਦੇ, ਮਾਤਾ ਦਮੋਦਰੀ ਜੀ ਛੋਟੇ ਸਨ ਤੇ ਮਾਈ ਰਾਮੋ ਜੀ ਵੱਡੇ ਸਨ, ਭਾਈ ਨਰਾਇਣ ਦਾਸ ਦੀਆਂ ਸਪੁੱਤਰੀਆਂ ਸੀ। ਤੇ ਖਾਲਸਾ ਜੀ ਉਹਨਾਂ ਨੇ ਚੇਤੇ ਕੀਤਾ, ਪਰਿਵਾਰ ਨੂੰ ਉੱਥੇ ਭੇਜਿਆ। ਛੇਵੇਂ ਪਾਤਸ਼ਾਹ ਨਾਨਕ ਮੱਤੇ ਨੂੰ ਚੱਲੇ ਹਨ। ਤਰਾ ਪਿੰਡ ਆਉਂਦਾ ਹਰਿਆਣੇ ਦੇ ਵਿੱਚ, ਉੱਥੇ ਜਦੋਂ ਸਤਿਗੁਰੂ ਗਰੀਬ ਨਵਾਜ ਜੀ ਪਹੁੰਚੇ ਤੇ ਕੰਨਾ ਆ ਗਿਆ, ਹੱਥ ਮਾਰਦਾ ਮਾਰਦਾ। ਛੇਵੇਂ ਪਾਤਸ਼ਾਹ ਦਾ ਜੋੜਾ ਪਿਆ ਸੀ, ਸਿੱਖਾਂ ਨੇ ਪੁੱਛਿਆ ਤੂੰ ਕਿਵੇਂ ਆਇਆ? ਕਹਿੰਦਾ ਮੈਂ ਛੇਵੇਂ ਪਾਤਸ਼ਾਹ ਦੇ ਪਾਸ ਚਰਨਾਂ 'ਚ ਪਹੁੰਚ ਕੇ ਤੇ ਆਪਣੇ ਆਪ ਨੂੰ ਸਫਲਿਆ ਕਰਨਾ ਚਾਹੁੰਦਾ ਹਾਂ, ਕਿਉਂਕਿ ਗੁਰੂ ਸਾਹਿਬ ਚਾਹੁਣ ਤੇ ਅੰਨਿਆਂ ਨੂੰ ਨੇਤਰ ਬਖਸ਼ ਦੇਣ। ਉਸ ਸਿੱਖਾਂ ਦੇ ਕਹਿ ਕੇ ਇੱਥੇ ਬੈਠ ਕੀਰਤਨ ਹੋਵੇਗਾ ਤੇ ਕੀਰਤਨ ਦੀ ਧੁਨ ਤੇਰੇ ਕੰਨ 'ਚ ਪਵੇਗੀ, ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਸਤ ਹੋ ਗਿਆ। ਇੱਕ ਸਿੱਖ ਕੋਲ ਖੜਾ ਸੀ, ਉਹਨੇ ਕਿਹਾ ਕਿ ਪ੍ਰੇਮੀਆਂ ਜੇ ਤੂੰ ਆਪਣੇ ਨੇਤਰ ਬਣਾਉਣੇ ਚਾਹੁੰਦਾ ਤਾਂ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਇਹ ਮੁੰਜੇ ਨੇਤਰਾਂ ਵਿੱਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਤਰੇ ਪਿੰਡ ਵਾਲੇ ਅੰਨੇ ਨੇ ਕਾਤੂਰ ਦੇ ਜੋੜੇ 'ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ 'ਤੇ ਧੂੜੀ ਮਾਰ ਲਈ ਸੀ ਅਤੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ ਅਤੇ ਅੰਨਾ ਪੁਣਾ ਚੱਕਿਆ ਗਿਆ ਸੀ। ਅਤੇ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹਿ ਰਾਹੋ, ਸੁਣ ਕੇ ਉਸਦੇ ਪਾਸੋਂ ਸਤਿਗੁਰ ਦੇ ਚਰਨਾਂ ਦੇ ਜੋੜੇ ਹੋਵੇਗਾ ਤੇ ਕੀਰਤਨ ਦੀ ਧੁਨੀ ਤੇਰੇ ਕੰਨ 'ਚ ਪਵੇਗੀ, ਸੁਣ ਲੈਣੀ। ਜਦੋਂ ਕੀਰਤਨ ਸੁਣਿਆ ਬੜਾ ਭਾਰੀ ਮਸਤ ਹੋ ਗਿਆ। ਇੱਕ ਸਿੱਖ ਕੋਲ ਖੜਾ ਸੀ, ਉਹਨੇ ਕਿਹਾ ਕਿ ਪ੍ਰੇਮੀਆਂ ਜੇ ਤੂੰ ਆਪਣੇ ਨੇਤਰ ਬਣਾਉਣੇ ਚਾਹੁੰਦਾ ਤਾਂ ਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੀ ਜਿਹੜੀ ਧੂੜੀ ਹੈ ਇਹ ਮੁੰਜੇ ਨੇਤਰਾਂ 'ਚ ਪਾ ਲਵੇ ਤੇ ਤੇਰੀ ਆਪਣੇ ਦੁੱਖ ਦੀ ਨਿਵਰਤੀ ਹੋ ਜਾਵੇਗੀ। ਉਸ ਪ੍ਰੇਮੀ ਤੋਂ ਸੁਣ ਕੇ ਉਸ ਕਰੇ ਪਿੰਡ ਵਾਲੇ ਅੰਨੇ ਨੇ ਸਤਿਗੁਰ ਦੇ ਜੋੜੇ 'ਤੇ ਹੱਥ ਲਾ ਕੇ ਉਹ ਤੋਂ ਸੁਣ ਕੇ ਆਪਣੀਆਂ ਨੇਤਰਾਂ 'ਤੇ ਧੂੜੀ ਮਾਰ ਲਈ ਸੀ ਅਤੇ ਨੇਤਰਾਂ 'ਚ ਪ੍ਰਕਾਸ਼ ਹੋ ਗਿਆ ਅਤੇ ਅੰਨਾ ਪੁਣਾ ਚੱਕਿਆ ਗਿਆ ਸੀ। ਤੇ ਮਹਾਰਾਜ ਕਹਿੰਦੇ ਸੁਣਿਆ ਅੰਧੇ ਪਾਵਹਿ ਰਾਹੋ, ਸੁਣ ਕੇ ਉਸਦੇ ਪਾਸੋਂ ਸਤਿਗੁਰ ਦੇ ਚਰਨਾਂ ਦੇ ਜੋੜੇ ਤੋਂ ਧੂੜੀ ਲਾ ਕੇ ਆਪਣੇ ਨੇਤਰਾਂ 'ਤੇ ਲਾਉਣ ਤੋਂ ਤੋ ਗੁਰੂ 'ਤੇ ਪਿਆਰ ਦਿਸਣ ਵਾਸਤੇ ਅੱਖਾਂ ਵਿੱਚ ਇਹ ਪ੍ਰਕਾਸ਼ ਪ੍ਰਾਪਤ ਕਰ ਲਿਆ ਸੀ। ਜਾਂ ਇਸੇ ਤਰ੍ਹਾਂ ਸੁਣ ਕੇ ਜਿਹੜੇ ਅੰਧੇ ਅਗਿਆਨੀ ਜੀਵ ਹਨ ਜਿਨ੍ਹਾਂ ਦੇ ਵਿਚਾਰ ਦੀ ਨਿਗਾਹ ਨਹੀਂ ਉਹ ਭਗਤੀ ਸਾਹਿਬ ਗਿਆਨ ਪਰਮਾਰਥ ਦੇ ਰਸਤੇ ਨੂੰ ਪਾ ਲੈਂਦੇ ਹਨ।
ਸੁਣਿਆ ਅੰਧੇ ਪਾਵਹਿ ਰਾਹੋ,
ਜਿੱਥੇ ਬੁੱਧੀ ਕਰਕੇ ਅੰਨੇ ਹਨ ਜੀਵ ਬੁੱਧੀ ਕੰਮ ਨਹੀਂ ਕਰਦੇ ਉਹ ਸਾਨੂੰ ਪ੍ਰਾਪਤ ਰਾਹ ਨੂੰ ਵੱਡਿਆਂ ਬਜ਼ੁਰਗਾਂ ਦੀ ਸਿੱਖਿਆ ਪਾ ਕਰਕੇ ਉਹ ਗੁਰੂ ਕੇ ਪਿਆਰ ਭਗਤੀ ਦਾ ਰਸਤਾ ਪਾਉਂਦੇ ਹਨ। ਜਿਹਨਾਂ ਦੀ ਬੁੱਧੀ ਇੰਨੀ ਹੋ ਚੁੱਕੀ ਵਿਸ਼ੇ ਵਿਸ਼ਾਣੀ ਮਤ ਹੈ ਉਹ ਸੁਣ ਕੇ ਦਾ ਪਿਆਰ ਕਰਕੇ ਗਿਆਨ ਆਤਮ ਸ਼ੇਣੀ ਬੁੱਧੀ ਦੀ ਪ੍ਰਾਪਤੀ ਵਾਲੇ ਹੋ ਕੇ ਵਾਹਿਗੁਰੂ ਦੇ ਰਸਤੇ ਨੂੰ ਪਾਉਂਦੇ ਹਨ।
ਹਾਥ ਹੋਵੇ ਅਸਗਰ,
ਜਪਜੀ ਸਾਹਿਬ ਨੇਤੀ ਪੜ੍ਹਦੇ ਹਾਂ ਸਿੰਘੋ ਵੇਖ ਲਓ ਤੇ ਸੁਣਦੇ ਵੀ ਜਿਹੜੇ ਉਹ ਵੀ ਸਾਰੇ ਪੜ੍ਹਦੇ ਹੋਣਗੇ, ਘੱਟ ਤੋਂ ਘੱਟ ਇੱਕ ਦਾ ਕੋਈ ਹੱਥ ਹੋਵੇ ਤੇ ਕਿਹਾ ਨਹੀਂ ਜਾ ਸਕਦਾ ਨਾ ਪੜ੍ਹੇ। ਇਹ ਪੰਕਤੀਆਂ ਨਿੱਤ ਪੜ੍ਹਦੇ ਹੈ, ਇੱਕ ਜਿਹੜਾ ਨੇ ਕਈ ਸੈਂਕੜੇ ਜਿਹੜਾ ਵੀ ਪੜ੍ਹਦੇ ਹੋਣਗੇ ਪ੍ਰੇਮੀ। ਸੁਣਿਆ ਹਾਸ ਹੋਵੇ ਅਸਗਾਹੋ, ਜੇ ਪਰਮੇਸ਼ਵਰ ਦਾ ਨਾਮ ਸੁਣੀਏ ਤਾਂ ਜੋ ਸਮੁੰਦਰ ਹੈ ਇਹ ਹੱਥ 'ਚ ਜਿੰਨਾ ਹੀ ਹੋ ਜਾਂਦਾ ਜੇ ਉਹਦੀ ਕਿਰਪਾ ਹੋ ਜਾਵੇ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਾਰ ਜੰਗ ਕੀਤਾ ਅਟਕ ਤੋਂ ਪਾਰ, ਅਕਾਲੀ ਫੂਲਾ ਸਿੰਘ ਅਤੇ ਹਰੀ ਸਿੰਘ ਨਲਵੇ ਦੀ ਮੌਤ ਹੋ ਗਈ, ਪਤਾ ਲੱਗਾ ਸ਼ੇਰੇ ਪੰਜਾਬ ਨੂੰ। ਉਸ ਵੇਲੇ ਤਿਆਰੀ ਕਰਕੇ ਸਹਾਇਤਾ ਕਰਨ ਵਾਸਤੇ ਤੁਰਿਆ ਹੈ, ਦਰਿਆ ਵਿੱਚ ਜਾ ਕੇ ਵੇਖਿਆ ਅਤੇ ਪਾਣੀ ਤੇਜ਼ੀਆਂ ਚੱਲ ਰਿਹਾ, ਕਿਸੇ ਨੂੰ ਰਸਤਾ ਨਹੀਂ ਦਿੱਤਾ। ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲੇ ਇਹ ਵੀ ਨਾਲ ਸਨ, ਪੁੱਛਿਆ ਮਹਾਰਾਜ ਕੀ ਗੱਲ, ਕਿਹੜਾ ਉਦਾਸ ਹੈ? ਕਹਿਣ ਲੱਗੇ ਵੀ ਫੌਜ ਪੜਾਉਣੀ ਸੀ, ਦਰਿਆ ਰਸਤਾ ਨਹੀਂ ਦਿੰਦਾ। ਬਾਬਾ ਜੀ ਨੇ ਆਪਣਾ ਹੱਥ ਦਰਿਆ ਵਿੱਚ ਖੜਾ ਕਰਕੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਕਹਿਣ ਲੱਗੇ ਕਿ ਭਾਈ ਪਰਮੇਸ਼ਵਰ ਦਾ ਨਾਮ ਸੁਣਨੇ ਕਰਕੇ ਸਾਰੀਆਂ ਚੀਜ਼ਾਂ ਜਿਹੜਾ ਦਿੰਦੀਆਂ ਹਨ। ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ, ਗੋਡੇ ਗੋਡੇ ਪਾਣੀ ਰਹਿ ਗਿਆ ਦਰਿਆ 'ਚ। ਮਹਾਰਾਜਾ ਰਣਜੀਤ ਸਿੰਘ ਸਾਰੀ ਫੌਜ ਨੂੰ ਲੈ ਕੇ ਪਾਰ ਉੱਤਰ ਗਿਆ ਅਤੇ 200 ਮੁਸਲਮਾਨਾਂ ਦੇ ਵੀ ਫੌਜ ਨਾਲ ਭਰਤੀ ਕਰਦੇ ਸੀ ਨਾ ਮਹਾਰਾਜਾ ਰਣਜੀਤ ਸਿੰਘ, ਸਾਰਿਆਂ ਨੂੰ ਰੱਖਿਆ ਕਰਦੇ ਸੀ। ਹੁਣ ਦਿਆਂ ਦੀ ਤਰ੍ਹਾਂ ਨਹੀਂ ਕਿ ਸਿੱਖਾਂ ਦਾ ਡੇਢ ਹੀ ਹੋਵੇ ਅਤੇ ਟੋਪੀਆਂ ਵਾਲੇ ਨੇ 98 ਭਰਤੀ ਹੋਣ ਅਤੇ 100 ਪੈਣ ਅਤੇ 98 ਵਾਲੇ ਦਿੱਲੀ ਅਤੇ ਡੇਢ ਵਾਲੇ ਬਾਰਡਰ 'ਤੇ। ਇਸ ਤਰ੍ਹਾਂ ਨਹੀਂ ਸੀ ਕਰਦਾ ਮਹਾਰਾਜਾ ਰਣਜੀਤ ਸਿੰਘ, ਇੱਕੋ ਜਿਹਾ ਸਤਿਕਾਰ ਸਾਰਿਆਂ ਨੂੰ ਦਿੰਦਾ ਸੀ। ਪਰ ਉਹ ਜਿਹੜੇ ਰੱਖੇ ਸੀ ਵਿੱਚ ਉਹ ਸ਼ਰਧਾ ਤੋਂ ਹੀਣਿਆਂ ਨੇ ਨਿਸ਼ਚਾ ਨਾ ਕੀਤਾ ਗੁਰਮੁਖਾਂ 'ਤੇ ਅਤੇ ਗੁਰੂ ਕੀ ਬਾਣੀ 'ਤੇ। ਕਹਿਣ ਲੱਗੇ ਕੀ ਪਤਾ
بابے پڑی تو جانے دریا روڑ کے لے جائے بچا گے کہ نہیں بچا گے شردا نہیں سی تو باہر کھڑے سنی گئے فوج بھی لنگ گئی ہے باقی فوج تو چلی گئی تو بابا بیر سنگھ جی نے بھی اپنا ہاتھ واحگرو کا جاپ کر دیا تو پار لگا لیا جہے دو سو مسلمان سی وہ جب پچھو لنگ لگے تو شردا تو ہینے بچے رڑ گئے بابا جی نے کہنے لگے جی انہوں نے بچاؤ کہتے ہیں پائے گرو کی بانی تین تین انہوں دریا پیسی ہو جان دو اس طرح وہ رڑے سن پر جڑا دریا سی یہ سنیا ہاتھ ہو گیا اس گاہ تو گرو کے پیار بڑا پاری ڈوں گا ہاتھ ہاتھ کجنا ہی رہ گیا سی گوجا تو اوپر پانی نہیں سی کسی دے آیا ایسی بڑی پاری مہتتا پرمیشور کے نام سن بھی کہ سنتے آپ نیتی ہے کہ جرا کسی پاسوں کن کے کھڑکلی دسے اس وقت چہرے ویکنے ہو کڑکری کا چہرے رہ گئی آ ماڑا جا لونگوال ورگا کسی الٹی بول دے تو روٹی نہیں ہاری ہوں کہ پانی نہیں لنگتا چکری آ گئی بلان سے کہہ رہا نے پریم اپنا ساری زندگی ہے تو خالصہ جی پرمیشور کے نام کا سنتا بڑا پاری مہاتما نے کیا رکھا کرو جام گرو ہوئے ول لکھ باہے کیا کہ جی گرو صاحب کا حکم ہے یہ پرتیت کرا گے تو سچے پاتشاہ تسی وار نہیں لگن دین گے ایک گوجری سی کوئی وہ دھد ویچیا کرے تو کسی دن کتھا سننے آ گئی جی ہوں آپ بیٹھے ہیں مہاتما نے کتھا سنائی کہ نام سننے والوں جل ڈوب نہیں سکتا گا تو پانی جڑا ڈوب نہیں سکتا اگ ساڑ نہیں سکتی ہوا اڑا نہیں سکتی کتھا سنی انہوں نشچا ہو گیا نشچا کر کے تو سیدھی ندی کے بچ بھی واحگرو کا جاپ کرتے لنگ گئی جو جاپ کیا پانی گوڈے گوڈے رہ گیا ہمیشہ وہ آن لگ پی کتھا بچ ایک دن خیال کیا بھی میں دروان تو کتھا سنی ہے جی نے میرے کتھا سنائی یہ واسطہ ہی بڑی اچھی ہوگی یہ لنگر چکاؤنا چاہیے جب لنگر چکاؤن واسطے بینتے کیتے کہ ہاں بی بی شک لواں گے پر انہوں کی پتا بھی کہڑی پرک میں مجھے پا لینا انہوں نے خالصہ جی لنگر تیار ہو گیا بی بی کہنے لگی لنگر
سمندر ڈونگا ہاتھ کجنا ہو جاتا ہے ساگر تریو باشر کھوج گرو صاحب دے بچن ہن سنسار روپی سمندر تو جیویں بچے دے پیر اوپر دے کھور اوپر دے بندہ لنگ جاتا ہے اسی طرح پرمیشور دے پیارے سنسار روپی سمندر نو بچے دے پیر جنا خرک جنا سمجھ کے اوپر دی لنگ جاندے ہیں انہوں نے کوئی رکاوٹ نہیں پہندے پر جڑا بچے دی کھوج کھڑا ہے تے وہ پانی نال بھریا ہوئے تے کیڑی وہ ڈب جاندی ہے اسی طرح جڑے عام جیو ہن کیڑیاں دی طرح پاپ کرن والے وہ تو سنسار روپی سمندر وچ گوتے کھاندے ہیں تیرے پرمیشور دے پیارے بندگی کرن والے ہن تے بچے دے کھوڑ اوپر دے سیاح بندہ لنگ جاندا ہے تے اس طرح تر جاندے ڈوب نہیں سکدا تے سنیا ہاتھ ہوا اسگاہ ہاتھ جڑے الپاگ جی وہ چھوٹا نکا جہا تے جے پرمیشور دا نام سن لوے سنیا ہاتھ ہاتھ جنا چھوٹا جہا اگیانتا سہت تے نام سنے تا ہوگا اسگاہ ਉਹ ਸਮੁੰਦਰ ਜਿੰਨਾ ਵੱਡਾ ਭਾਰੀ ਹੋ ਜਾਂਦਾ ਹੈ। ਅਗਸਤ ਮੁਨੀ ਵਾਂਗੂ ਢਾਈ ਟੂਈਆਂ 'ਚ ਸਮੁੰਦਰ ਨੂੰ ਪੀ ਲੈਂਦਾ ਹੈ। ਜੋ ਚਾਹੇ ਵਿਸ਼ੇਸ਼ ਮੁਨੀ ਦੀ ਆਪਣਾ ਜਨਕ ਰਾਜ ਦੀ ਤਰ੍ਹਾਂ ਧਰਮ ਰਾਜ ਦੇ ਪਾਸ ਪਹੁੰਚ ਕੇ ਨਰਕ ਖਾਲੀ ਕਰਨ ਦੀ ਸਰਬੱਤਤਾ ਵਾਲਾ ਬਣ ਜਾਂਦਾ ਹੈ। ਜਿਹੜੇ ਪਰਮੇਸ਼ਰ ਦੇ ਨਾਮ ਨੂੰ ਸੁਣ ਜਾਣਾ ਐਸਾ ਭਾਰੀ ਮਹਾਤਮਾ ਹੈ ਨਾਮ ਦਾ।
ਨਾਨਕ ਭਗਤਾ ਸਦਾ
ਭਾਈ ਭਗਤਾਂ ਨੂੰ ਤਾਂ ਹਮੇਸ਼ਾ ਵਿਗਾਸ ਖੜਾਵ 'ਚ ਬਣਿਆ ਰਹਿੰਦਾ ਹੈ। ਟਾਈਮ ਇੱਥੇ ਹੋ ਗਿਆ ਹੈ, ਲਿਖਣ ਵਾਲਿਆਂ ਨੂੰ ਬੇਨਤੀ ਕਰਾਂਗਾ ਬਲਕਿ ਲੋੜ ਨੇ ਟੀਕੇ ਤੋਂ ਪੜ੍ਹ ਲਿਓ ਜੇ ਲਿਖਣਾ ਹੀ ਆ ਤੇ। ਇਹਦੇ ਵਿੱਚ ਨਾਨਕ ਭਗਤਾ ਸੁਣਾ ਵਿਗਾਸ, ਸਿਕੰਦਰ ਨੇ ਜਿਹੜਾ ਜਾਲਮ ਸੀ ਬੜਾ ਭਾਰੀ, ਕਬੀਰ ਜੀ ਨੂੰ ਡੋਬਣਾ ਚਾਹਿਆ ਸੀ ਗੰਗਾ ਵਿੱਚ ਤੇ ਖੂਨੀ ਹਾਥੀ ਅੱਗੇ ਸੁੱਟ ਕਰਕੇ ਮਾਰਨਾ ਚਾਹਿਆ ਸੀ ਪ੍ਰਹਿਲਾਦ ਭਗਤ ਜੀ ਨੂੰ, ਸੱਤੇ ਥੰਮ ਦੇ ਨਾਲ ਪਿਤਾ ਨੇ ਜੱਫੀਆਂ ਪਾਉਣੀਆਂ ਚਾਹੀਆਂ ਸੀ। ਤਾਂ ਗੁਰੂ ਕੇ ਪਿਆਰੇ ਇਸ ਤਰ੍ਹਾਂ ਬਾਕੀ ਦੇ ਜਿਤਨੇ ਭਗਤ ਹੈ ਉਹਨਾਂ ਨੂੰ ਤੰਗ ਕਰਨਾ ਚਾਹਿਆ ਸੀ, ਸਿੰਘਾਂ ਨੂੰ ਕਿੰਨੇ ਕਿੰਨੇ ਤਸੀਹੇ ਦੇਣੇ ਚਾਹੇ, ਬੀਬੀਆਂ ਤੋਂ ਸਵਾ ਸਵਾ ਮਨ ਦੇ ਪੀਸ ਨੇ ਪਸਾਏ, ਛਾਤੀਆਂ 'ਤੇ ਪੱਥਰ ਰੱਖੇ, ਬੜੀਆਂ ਭਾਰੀ ਮੁਸੀਬਤਾਂ ਦਾ ਟਾਕਰਾ ਗੁਰੂ ਕੇ ਸਿੰਘਾਂ ਨੂੰ ਕਰਨਾ ਪਿਆ ਹੈ। ਪੁੱਠਿਆਂ ਲਟਕਾ ਕੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਟੋਟੇ ਕਰਵਾ ਕੇ, ਦਿਲ ਕਢਵਾ ਕੇ, ਆਪਣੇ ਮੂੰਹਾਂ ਵਿੱਚ ਪਵਾ ਕੇ, ਗਲਾਂ 'ਚ ਹਾਰ ਪਵਾ ਕੇ ਸਵਾ ਸਵਾ ਮਨ ਦੇ ਪੀਸਣੇ ਪਏ। ਪਰ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਖੇਦ ਨਹੀਂ ਸੀ ਆਇਆ। ਨਾਨਕ ਭਗਤਾਂ ਸਦਾ ਵਿਗਾਸ, ਉਸ ਵੇਲੇ ਕਿਹਾ ਸੀ ਮਨੂ ਨੂੰ ਉੱਤਰ ਦਿੱਤਾ ਸੀ ਕਿ ਮਨੂ ਨੂੰ ਤਰਕਾਰ ਪਾਈ ਸੀ ਕਿ ਮਨੂ ਜਿਵੇਂ ਜਿਵੇਂ ਤੂੰ ਸਾਨੂੰ ਵੜਨਾ ਹੈ ਅਸੀਂ ਦੂਣੇ ਚੋਣੇ ਹੋਵਾਂਗੇ, ਮਨੂ ਸਾਡੇ ਦਾਤਰੇ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਵੜਦਾ ਅਸੀਂ ਦੂਣੇ ਚੋਣੇ ਹੋਏ। ਵਧਣ ਦਾ ਦੁੱਖ ਕੋਈ ਨਹੀਂ ਸਮੰਨਿਆ ਬਲਕਿ ਚੜ੍ਹਦੀ ਕਲਾ ਵਿੱਚ ਕੁਰਬਾਨੀ ਕਰਕੇ ਮੂੰਹ ਤੋੜਵਾਂ ਜਵਾਬ ਉਹਨਾਂ ਲੋਕਾਂ ਨੂੰ ਦਿੱਤਾ। ਜਦੋਂ ਤਸੀਹਾਂ ਦਾ ਸਮਾਂ ਆਇਆ, ਤਸੀਹੇ ਵੀ ਚੱਲੇ, ਮਨ 'ਚ ਖੇੜਾ ਵੀ ਰਿਹਾ ਅਤੇ ਜੁੱਤੀਆਂ ਨਾਲ ਕੁੱਟ ਕੇ ਜਕਰ ਜੇ ਵਰਗਿਆਂ ਨੂੰ ਪਰਲੋਕ ਨੂੰ ਅੱਗੇ ਲਾ ਕੇ ਲਗਾਏ ਸਨ। ਐਸਾ ਖੜਾਓ ਅਤੇ ਆਨੰਦ ਸਾਹਿਬ ਖੁਸ਼ੀ ਦਾ ਸਮਾਂ ਬਣਿਆ ਰਹਿੰਦਾ ਮਹਾਂਪੁਰਖਾਂ ਨੂੰ। ਅਤੇ ਜੇ ਤਾਂ ਭਾਈ ਦੇਵਤਾ ਦੇਖ ਕੇ ਮਨ ਉਪਰਾਮ ਹੈ ਫਿਰ ਹੋਰ ਅਭਿਆਸ ਕਰੀਏ, ਅਤੇ ਜੇ ਦੇਵਤਾ ਦੇਖ ਕੇ ਮਨ ਚੜ੍ਹਦੀ ਕਲਾ 'ਚ ਇਹਨਾਂ ਪੰਕਤਾਂ 'ਤੇ ਨਿਸ਼ਚਾ ਆ ਗਿਆ ਕਿ ਰਣ ਦੇਖ ਸੂਰੇ ਚਿੱਤ ਉਲਾਸ, ਜੰਗ ਵੇਖ ਕੇ ਪਰਮੇਸ਼ਰ ਦੇ ਪਿਆਰ ਕਲਾਲੀ ਚੜ੍ਹਦੀ ਹੈ, ਅਤੇ ਜਿਹੜੇ ਆਪਣੇ ਵਰਗੇ ਕੜਾਹ ਪ੍ਰਸ਼ਾਦ ਛੱਕ ਕੇ ਅਤੇ ਰਸਗੁੱਲੇ ਖਾ ਕੇ ਪੱਠਿਆਂ ਥੱਲੇ ਸੌਣ ਵਾਲੇ ਹੈ ਅਤੇ ਚੰਗੇ ਕੱਪੜੇ ਪਾਉਣ ਵਾਲੇ ਹੈ ਉਹਨਾਂ ਨੂੰ ਵੇਖ ਕਰਕੇ ਚਿਹਰੇ ਦਰਦ ਵੀ ਹੋ ਜਾਂਦੇ ਹੈ, ਪਰ ਪਰਮੇਸ਼ਰ ਦੇ ਪਿਆਰ ਨੂੰ ਹਮੇਸ਼ਾ ਖੁਸ਼ੀ ਬਣੀ ਰਹਿੰਦੀ ਹੈ, ਖੜਾਕ ਦੇ ਸਹਿਤ ਰਹਿੰਦੇ ਹਨ, ਕੋਈ ਗਮ ਝੋਰਾ ਫਿਕਰ ਉਹਨਾਂ ਨੂੰ ਚੁੱਭਦਾ ਨਹੀਂ ਹੈ, ਦੁਖਦਾ ਨਹੀਂ।
ਦੁੱਖ ਪਾਪ ਕਾ ਨਾਸ਼,
ਭਾਈ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਸੋ ਸੱਚੇ ਪਰਮੇਸ਼ਰ ਦਾ ਨਾਮ ਆਪਾਂ ਵੀ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਵੀ ਸ਼ਰਧਾ ਅਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਸੁਣਨ ਦਾ ਬਲ ਬਖਸ਼ੋ, ਜਿਸ ਕਰਕੇ ਤੇਰੇ ਭਾਣੇ ਵਿੱਚ ਰਹਿ ਕੇ ਹਰ
ਸਤਨਾਮ ਸ੍ਰੀ ਵਾਹਿਗੁਰੂ ਜੀ। ਮੰਨੇ ਕੀ ਗਾਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਾਜੀ ਨਵਾਜੇ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤ ਜੀ ਹੋਰ ਦੀ ਮਹਾਨ ਕਿਰਪਾ ਦਿੱਤਾ ਆਪ ਜੀ ਨੇ ਸਿੰਘਾਂ ਪਾਤਸ਼ਾਹ ਅਤੇ ਕਵੀ ਸਿੰਘਾਂ ਪਾਤਸ਼ਾਹ ਧਰਤੀ ਬਾਣੀ ਦੇ ਕੀਰਤਨ ਦੁਆਰਾ ਅਤੇ ਕਵਿਤਾ ਦੁਆਰਾ ਆਪਣੇ ਸਮੇਂ ਨੂੰ ਸਫਲਾ ਕੀਤਾ। ਸੁਣ ਕੇ ਵਡਭਾਗੀ ਬਣੇ ਹਾਂ ਜੋ ਪਵਿੱਤਰ ਲੜੀਵਾਰ ਚੱਲ ਰਹੀ ਕਥਾ ਹੈ, ਸੰਗਤਾਂ ਇਕਾਗਰਤਾ ਨਾਲ ਸਰਵਣ ਕਰੋ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ, ਆਪ ਇਕੱਤਰ ਉੱਤੇ ਜੁੜੇ ਹਾਂ, ਰਲ ਮਿਲ ਕਰਕੇ ਬੈਠੇ ਹਾਂ, ਸੰਗਤ ਰੂਪ ਵਿੱਚ ਇਕੱਤਰ ਹੋ ਕੇ ਅਤੇ ਜੋ ਗਵਰਨਮੈਂਟ ਨੇ ਖਿਤਾਬ ਦਿੱਤੇ ਸਿੰਘਾਂ ਨੇ ਤਾਂ ਅੰਮ੍ਰਿਤਧਾਰੀ ਸਿੰਘਾਂ ਨੂੰ ਦੁੱਖ ਦੇ ਕਰਕੇ ਤੰਗ ਕਰਨਾ ਸ਼ੁਰੂ ਕੀਤਾ ਹੈ, ਉਸ ਦੇ ਸੰਬੰਧ ਵਿੱਚ ਭਾਈ ਨੇ ਅੰਦਰ ਸੁੰਦਰ ਰੱਖਣ ਦੁਆਰਾ ਜਗੇਰ ਸਿੰਘ ਜੀ ਮਸਤ ਨੇ ਆਪ ਰਚਨਾਇਆ ਹੈ ਕਿ ਅੰਮ੍ਰਿਤ ਖੰਡ ਦਾ ਸ਼ਾਸਕ ਸਾਰੇ ਮਤਵਾਦੀ ਬਣਨ ਜਾਣਾ ਚਾਹੀਦਾ ਹੈ। ਇਹਦੇ ਨਾਲ
ਸਤਨਾਮ ਸ੍ਰੀ ਵਾਹਿਗੁਰੂ ਜੀ। मन्ने की बात कही ना जाए।
जो है आ रही है महाराज कहते मन्ने की गात कही ना जाए, जेड़ा पाए मनन वाला परमेश्वर नू पूरी गात मर्यादा कही ना जाए। कह तो दसी नहीं जा सकती मन्ने की गात कही ना जाए। जिन्होंने मनन किया परमेश्वर नू उन्होंने गात प्राप्ति की जी अवस्था है वो कही ना जाए। मन्ने की गात कही ना जाए गात ना चालदा उन्होंने चाल कही नहीं जा सकती। ऐसी मस्ती की चाल चलते है तो मन्ने की गात कही ना जाए। गात ना वा रीत द उन्होंने रीति भी कथन करके नहीं दसी जा सकती। जो मनन करते परमेश्वर का मन्ने की गात कही ना जाए। गात ना वा ग्रहण द जिहड़ा परमेश्वर के नाम नू ग्रहण करने की मर्यादा है वह भी कह करके दसी नहीं जा सकती गी। तो मन्ने की गात कही ना जाए। मन्ने की तो मन्ने नाम है मनन का की नाम है जी का गात नाम है कल्याण प्राप्ति का। जिन्होंने मनन किया है उन्होंने प्राप्ति हुई है परमेश्वर की। जिन्होंने परमेश्वर की प्राप्ति कहने कहीं ना जाए पाप कही करना है कहीं ना जाए वो कहीं किसी पास भी नहीं जाए जाते। वो जम के नहीं किसी पास जाते ना मर के किसी पास आते जाते हैं। वो जमण मर तो रहत हो जाते हैं। ये मर्यादा कह करके दसे नहीं जा सकते। बाकी जे हथियारों कल होर करांगे।
जे को कहे पिछे पछताए
भाई जे को कहे तो फिर पिछे पश्चाताप ही करना पैंदा है। तो जे को कहे जे तो कह रहे कि मैं मनन वाले की मर्यादा दस देंगा वैज्ञानिक मर्यादा वाले महाराज कहते हैं पिछे पछताए और पश्चाताप ही करना पैंदा। समग्र रूप में नहीं किया जा सकता। जे को कहे पिछे पछताए जेड़ा जजा अखर है वो जजे की ला विचों ईड़ी निकलानी है वह बन जाएगा जे एक जो कच्चा होड़ा वो निकला ऊड़ा वह बन जाएगा ओक। तो गुरु के प्यारे अगे है तो पिछे पछताए। तो इस वास्ते जे एक जो एक परमेश्वर है ओक नाम का घर घर तो रहना स्वरूप जो एक परमेश्वर है जे एक दे ओक घर स्वरूप की प्राप्ति वाला कि हो जा रहे तो वह मर्यादा कहे तो पिछे पछताए। फिर पिछले पश्चाताप ही करना पैदा कथन करके नहीं दसा जा सकता। तो जिन्होंने एक परमेश्वर के ओक स्वरूप रूपी घर की प्राप्ति हो गई है तो कहते पिछे पछताए। जो पछतावे से ना प्राप्ति से प्राप्त नहीं होता वो कहते पिछे पै जाते हैं। उन्होंने मगर में रेंगे निवृत्त हो जाते हैं। जिन्होंने एक ओक परमेश्वर के स्वरूप रूपी घर की प्राप्ति हुई है तो कहते पिछे पछताए। जिहड़ा पछतावा सी वह भी तो ताए जिहड़ा ताउणा सी माता दी उहदे रूपी कुठारी च पै के सेक लगना सी इह वी कहिंदे पिछे इह वी पिछे चले गए। तो पछ पछतावा भी पिछे चले गया। ताए जिहड़ा ताउणा सी कुठारी च पा के इह वी पिछे चलिया गया है। इह वी नहीं रहिंदा निवृत्त हो जाता है तो कहीं ना जाए कहा नहीं जा सकता। उन्हां दा आनंद ऐसा बड़ा भारी है मनन दा।
कागद कलम ना लिखना है
सच्चे पातशाह जी चलो मनन के जो मर्यादा तो दसी नहीं जाती है। जवानी सवाल ना निकले लिख के कढ़ रही है तो जे भला कोई कागजात लिख के हिसाब किताब करे फिर तो आ जाएगा मारे कहते कागज कलम ना लिखनहार। ना कागज है ना कलम है ना कोई लिखने वाला ऐसा लिखारी है।
मन्ने का बह करन विचार
कहते मन्ने का बह करन विचार जिन्होंने मनन किया है तो मनने करके मनने वाले का दाल बह जरा मन से बह गया है भाव वास्तविक आ गया है। मन्ने का बह जेड़े गुरु के प्यारो मन करते हैं मन वाले का दास बह ना बहन का किस्त होने का उसकी वाशना जिन्हों की वाशना बह गई मन दिया मन बह गया टिक गया है किस्त हो गया कहते कारण विचार वो परमेश्वर की प्राप्ति की विचार करते हैं। तो प्राप्ति की विचार करने वाल मन जरा कि वो बह गया है टिक गया है अडोर हो गया है। ये अर्थ होर बढ़ के काफी कल करेंगे हो
ऐसा नाम निरंजन
ऐसा भाई नाम है परमेश्वर का जरा जप लो निरंजन शुद्ध स्वरूप हो जाता माया कालख तो रहत।
एक मन जाने मन को
भाई मन जाने मन को जे परमेश्वर के प्यार नाम नृदय मनना कर ले जान ले मन कोई धारण कर ले तो सतगुरु सच्चे पातशाह कहते उस ज्ञान प्राप्त होता है। जे मनना जे को मन जाना मन कोए जे मन दे विच ज्ञान की प्राप्ति वास्ते मनन कर ले तो जाना कोए वो कोई जान सकता कोई होर नहीं जान सकता। तो इन्हें समा प्रवान करो
ਤੇ ਇੱਕੋ ਅਰਥ ਸੂਖਮ ਰੂਪ ਵਿੱਚ ਕੀਤਾ ਤੇ ਗਿਆਰਾਂ ਬਾਰਾਂ ਬਾਰਾਂ ਅਰਥ ਹੋਣੇ ਇੱਕ ਇੱਕ ਪੰਕਤੀ ਦੇ, ਉਹ ਕੱਲ ਨੂੰ ਨਿਰੋਲ ਕਥਾ ਵਿੱਚ ਕਰਾਂਗੇ।
ਕੈਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਰੀਰ ਦੇ ਕਈ ਵਿੱਚੋਂ ਕਿਰਪਾ ਕਰਨੇ ਕਰਕੇ ਭਾਵ ਲੱਖਾਂ ਦੇ ਨਾਲ ਕਰ ਲਈ ਹੈ ਤੇ ਆਪਣੀ ਵਾਸੀ ਅਤੇ ਸਾਰਾ ਵਾਸੀ ਵੀ ਲਾ ਲਈਏ ਭੁੱਖੇ ਰਹਿ ਪਈ ਹੈ ਪਰ ਭੁੱਖਿਆਂ ਦੀ ਕਦੇ ਭੁੱਖ ਨਹੀਂ ਚੰਗੀ ਭਾਵ ਕੁੜੀਆਂ ਦਾ ਭਾਵ ਬਣ ਗਈ ਹੈ ਹਜ਼ਾਰ ਹੈ ਪੁਸਤਕ ਦੇ ਲੱਖਾਂ ਜਾਣਤਾ ਹੋਣ ਪਰ ਨਾਲ ਪੂਰੀ ਕਰ ਲਈਏ ਸੱਚੇ ਪਾਤਸ਼ਾਹ ਦੇ ਵਿਚਾਰ ਦੀ ਪ੍ਰਾਪਤੀ ਵੱਲ ਸੂਚਰ ਹੋਈ ਪੂਰੀ ਦੇ ਪਾਲ ਖੇਤਰ ਚੁੱਕੇ ਹੈ ਮਹਾਰਾਜ ਨੇ ਹੁਕਮ ਦਿੱਤਾ ਕਿ ਪਾਏ ਹੁਕਮ ਜੋ ਪਰਮੇਸ਼ਰ ਹੈ ਤੇਰੀ ਆਗਿਆ ਤੇਰੇ ਕਰਕੇ ਇਹ ਦੂਰ ਹੁੰਦੇ ਹੈ ਰੰਗ ਸਾਰੇ ਅਧਿਆਰ ਤੇ ਸਭ ਨੂੰ ਕਿਹੜਾ ਹੈ ਮਹਾਰਾਜ ਸ਼੍ਰੀ ਨਾਮ ਕੀਰਤਨ ਨਾਲ ਸਤਿਗੁਰ ਪਰਮੇਸ਼ਵਰ ਦਾ ਨਾਮ ਹੈ ਉਹਦਾ ਮਰਨ ਕਰਨ ਵਾਲੇ ਦੀ ਜਿਹੜੀ ਮਰਜ਼ਾਦਾ ਹਾਲਾਤ ਜਾਂ ਅਵਸਥਾ ਹੈ ਜਾਂ ਗਿਆਨ ਪ੍ਰਾਪਤ ਹੋਇਆ ਹੈ ਜੋ ਵਿਵਸਥਾ ਮਨ ਦੀ ਚਾਲ ਹੈ ਪਤਨ ਦੀ ਭਾਵ ਰੂਪਣ ਦੇ ਗਲਤ ਰੀਤੇ ਆ ਉਹਨਾਂ ਦੇ ਜੋ ਪਰਮੇਸ਼ਵਰ ਦੇ ਗੁਰੂ ਸਾਹਿਬ ਦੇ ਹੁਕਮ ਵਾਲਿਆਂ ਨੂੰ ਜੋ ਪ੍ਰਾਪਤੀ ਹੋਈ ਹੈ ਉਹ ਨਹੀਂ ਕਹੀ ਜਾ ਸਕਦੇ ਤੇ ਜੋ ਪ੍ਰਾਪਤੀ ਕਰਨ ਵਾਲੇ ਹੈ ਉਹਨਾਂ ਦੀ ਮਰਜ਼ਾਦਾ ਵੀ ਕਹੀ ਨਹੀਂ ਜਾ ਸਕਦੀ ਬੇਅੰਤ ਹੈ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਦ ਉਹ ਲਾਹੌਰ ਭੇਜਿਆ ਹੈ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੋਂ ਵਿਪਰੀਤ ਕਰਕੇ ਸੱਚੇ ਪਾਤਸ਼ਾਹ ਜੀ ਸੰਗਤਾਂ ਸੁਣ ਕੇ ਨਿਹਾਲ ਹੋ ਰਹੀਆਂ ਸੱਚੇ ਵਿਕਰਮੀ ਦੇ ਵਿੱਚ ਗੁਰੂ ਦੇ ਪੁੱਤਰ ਭਾਈ ਸਹਾਰੇ ਮਨ ਜੀ ਨੇ ਆ ਕੇ ਬੇਨਤੀ ਕੀਤੇ ਗੁਰੂ ਗ੍ਰੇਵ ਨੂੰ ਆ ਜੇ ਆਪ ਜੀ ਦੇ ਭਤੀਜੇ ਦਾ ਵਿਆਹ ਹੈ ਕਿਰਪਾ ਕਰੋ ਲਾਹੌਰ ਵਿੱਚ ਚੱਲੋ ਮਹਾਰਾਜ ਕਹਿੰਦੇ ਭਾਈ ਸਾਡਾ ਜਾਣਾ ਠੀਕ ਨਹੀਂ ਕਿਉਂਕਿ ਸਾਡੇ ਨਾਲ ਸੰਗਤਾਂ ਬੇਅੰਤ ਹੈ ਅਤੇ ਤੁਹਾਨੂੰ ਸਮਾਜ ਵਿੱਚ ਤਕਲੀਫ ਹੋਵੇਗੀ ਬੇਨਤੀ ਕੀਤੀ ਨੇ ਆਪ ਜੀ ਨਹੀਂ ਜਾ ਸਕਦਾ ਆਪਣੇ ਸਾਹਿਬਜ਼ਾਦਿਆਂ ਨੂੰ ਕਿਸ ਨੂੰ ਭੇਜ ਦੇਵੋ ਤਾਂ ਸਤਿਗੁਰੂ ਜੀ ਨੇ ਫਿਰ ਤੀਜੇ ਨੂੰ ਪਾਸ ਬੁਲਾਇਆ ਕਹਿਣ ਲੱਗੇ ਤੂੰ ਜਾ ਸਿਆਣਾ ਮੁੱਕਰ ਗਿਆ ਮਨ ਚ ਖਤਿਆਈ ਸੀ ਸਤਿਗੁਰੂ ਕੋਲ ਕਹਿਣ ਲੱਗਾ ਵੀ ਮੈਂ ਘਰ ਦਾ ਕਾਰੋਬਾਰ ਚਲਾਉਂਦਾ ਹਾਂ ਲੈਣ ਦੇਣ ਦਾ ਕੰਮ ਸਾਰਾ ਮੇਰੇ ਜਿੰਮੇ ਹੈ ਜੇ ਮੈਂ ਚਲਿਆ ਗਿਆ ਤਾਂ ਕੰਮ ਵਿੱਚ ਰੁਕਾਵਟ ਪਵੇਗੀ ਲੰਗਰ ਚਲਾਉਣਾ ਸਿਰੋ ਭਰ ਦੇਣੇ ਮਾਲਾ ਜਮ੍ਹਾਂ ਕਰਨੀ ਇਹ ਸਾਰਾ ਕੰਮ ਮੇਰਾ ਹੈ ਮਹਾਰਾਜ ਸਮਝ ਗਏ ਖਤਿਆਈ ਨੂੰ ਚੌਪਰ ਹੈ ਸੱਚੇ ਪਾਤਸ਼ਾਹ ਨੇ ਮਹਾਦੇਵ ਨੂੰ ਸੱਜਿਆ ਪੂੰਜਾ ਗੁਰਮੁਖਰ ਜੋ ਕਿਹਾ ਕਹਿਣ ਲੱਗਾ ਜੀ ਮੇਰੇ ਤੱਕ ਇਹਨਾਂ ਨਾਲ ਕੋਈ ਜਾਣ ਪਛਾਣ ਹੈ ਅਤੇ ਨਾਲ ਮੈਂ ਜਾਣ ਪਛਾਣ ਕਰਨੀ ਚਾਹੁੰਦਾ ਹਾਂ ਮੈਂ ਤਾਂ ਇਸੇ ਤਰ੍ਹਾਂ ਕੀਤ ਹਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਪੁੱਛਿਆ ਮਹਾਰਾਜ ਨੇ ਉਸ ਤਰ੍ਹਾਂ ਹੱਥ ਜੋੜ ਕੇ ਬੇਨਤੀ ਕੀਤੇ ਰਹੇ ਜਿੱਥੇ ਹੁਕਮ ਕਰੋ ਜਿਵੇਂ ਹੁਕਮ ਕਰੋ ਮਹਾਰਾਜ ਨੇ ਕਿਹਾ ਕਿ ਇੱਕ ਮਹੀਨਾ ਉਸ ਸਹਾਰੀ ਜੀ ਦੇ ਘਰ ਵਿੱਚ ਰਹਿ ਕੇ ਤਾਂ ਅਨੰਦ ਕਾਰਜ ਦਾ ਸਮਾਂ ਲਗਾਉਣਾ ਉਸ ਤੋਂ ਪਿੱਛੋਂ ਸਾਡੇ ਅਵਤਾਰ ਅਸਥਾਨ 'ਤੇ ਜਾ ਕੇ ਤੂਨਾ ਮੰਡੀਰ ਵਾਲੇ ਅਸਥਾਨ ਵਿੱਚ ਸੇਵਾ ਕਰਨੀ ਹੈ ਬੁਲਾਏ ਦਿਨਾਂ ਤੁਸੀਂ ਆਉਣਾ ਨਹੀਂ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਕਰਕੇ ਗੁਰੂ ਅਰਜਨ ਦੇਵ ਜੀ ਚਲੇ ਗਏ ਉੱਥੇ ਰਹਿ ਕੇ ਵਿਆਹ ਦਾ ਸਮਾਂ ਲਗਾਉਣਾ ਫਿਰ ਘਰ ਵਿੱਚ ਰਹਿ ਕਰਕੇ ਸੰਗਤਾਂ ਨਿਹਾਲ ਕਰਨ ਲੱਗੇ ਚੋਜੇ ਪ੍ਰੇਤ ਨੇ ਦੋ ਸਾਲ ਨੂੰ ਬੁਲਾਇਆ ਗੁਰੂ ਅਰਜਨ ਦੇਵ ਜੀ ਨੂੰ ਉਸ ਵੇਲੇ ਵਿਰਾਗ ਵਿੱਚ ਆ ਕੇ ਪੱਤਰਿਕਾ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਚਿੱਠੀ ਲਿਖੀ ਹੈ ਮੇਰਾ ਮਨ ਲੋਚਿਆ ਗੁਰਦਰਸ਼ਨ ਪਾਏ ਦਿਲ ਕਰੇ ਕਾ ਚੁੱਕ ਕੇ ਨਿਆਏ ਪ੍ਰੇਖਾ ਨਾਲ ਉਤਰਾ ਸਾਂਤਨਾ ਜਦ ਦਰਸ਼ਨ ਸੰਤ ਪਿਆਰੇ ਜੀਓ ਹੋ ਬੋਲੀ ਜੀਓ ਤੋ ਹੁਕਮ ਆਏ ਗੁਰਦਰਸ਼ਨ ਸੰਤ ਪਿਆਰੇ ਜੀਓ ਇਹ ਪੱਤਰਿਕਾ ਲਿਖ ਕੇ ਸਿਰਪੋਏ ਭੇਜੇ ਜਦੋਂ ਪਿਰਤੀਏ ਨੇ ਪੜ੍ਹੇ ਪਤਾ ਲੱਗ ਗਿਆ ਗੁਰੂ ਸਾਹਿਬ ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਨੂੰ ਗੁਰਤਾ ਗੱਦੇ ਬਖਸ਼ਣਗੇ ਬੜਾ ਸੋਹਣਾ ਸ਼ਬਦ ਲਿਖਿਆ ਤੇ ਚਿੱਠੀ ਨਾ ਦਿੱਤੀ ਦੁਬਾਰਾ ਦੂਜੀ ਚਿੱਠੀ ਫੇਰ ਸਤਿਗੁਰੂ ਗ੍ਰੇਵ ਨਿਵਾਸ ਜੀ ਨੇ ਅੜੇਕ ਕੇ ਲਿਖ ਦਿੱਤੇ ਤੇਰਾ ਮੁੱਖ ਧੁਰਾਵਾ ਜੀਓ ਸਹਿਜ ਧੁਨ ਬਾਣੀ ਤਿਰ ਹਵਾ ਦੇ ਕੇ ਸਰਨ ਪਾਣੀ ਧਨ ਤੋਂ ਦੇਸ ਜਾ ਤੋਂ ਵਰਤਿਆ ਮੇਰੇ ਸੱਜਣ ਨੇਕ ਮਰਾਰੇ ਜੀਓ ਹੋ ਭੋਲੇ ਹੋ ਭੋਲ ਕਮਾਏ ਗੋ ਸੱਜਣ ਨੇਕ ਮਰਾਰੇ ਜੀਓ ਜਦੋਂ ਚਿੱਠੀ ਲਿਖ ਕੇ ਭੇਜੀ ਤੇਰੀ ਚਰਚੀਏ ਨੇ ਨਿਕੰਮੇ ਨੇ ਸਤਿਗੁਰੂ ਰਾਮਦਾਸ ਸਾਹਿਬ ਦੇ ਪਾਤ ਨਾ ਪਲਕਣ ਦਿੱਤੇ ਚਿੱਠੇ ਖਾਲਸਾ ਦੇ ਲਿਖੋ ਲਏ ਗੁਰੂ ਗ੍ਰੇਵ ਨਿਵਾਸ ਜੋ ਜੇ ਪ੍ਰੇਮੀ ਨੇ ਤੀਜੀ ਚਿੱਠੀ ਲੈ ਕੇ ਫਿਰ ਭੇਜੀ ਤੇ ਇੱਕ ਸਿੱਖ ਨਵਾਂ ਭੇਜਿਆ ਸੱਚ ਨੂੰ ਕਹਿ ਕੇ ਇੱਕ ਘੜੀ ਨੂੰ ਚਿੱਠੀ ਦੇਣੀ ਰਾਹ ਵਿੱਚ ਨਾ ਕਿਤੇ ਹਟ ਕੇ ਸੋ ਚਿੱਠੀ ਦੇ ਵਿੱਚ ਲਿਖ ਦਿੱਤਾ ਇੱਕ ਘੜੀ ਨਾ ਮਿਲਤੇ ਤਾਂ ਕਾਹਦ ਹੋਤਾ ਹੁਣ ਕੱਲ੍ਹ ਮੇਰੀ ਯਾਤਰਾ ਖੁਦ ਭਗਵੰਤਾ ਮੇਰੇ ਰਾਹ ਨਾ ਰਹਾਵਾ ਨੀਂਦ ਨਾ ਆਵੇ ਦਿਨ ਦੇਖੇ ਗੁਰ ਦਰਬਾਰੇ ਜੀਓ ਹੋ ਭੋਲੀ ਜੀ ਹੁਕਮ ਆਏ ਤੇ ਸੱਚੇ ਗੁਰ ਦਰਬਾਰੇ ਜੀਓ ਜਦੋਂ ਚਿੱਠੀ ਲਿਖ ਲੈ ਕੇ ਸਿੱਖ ਪਹੁੰਚਿਆ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜਵਾਨ ਕਿਸਾਨ ਜਾ ਕੇ ਸਿੱਖ ਨੇ ਪੱਤਰਕਾਰ ਦੇ ਦਿੱਤੇ ਤਾਂ ਪੀਰ ਵੀ ਪੜ੍ਹ ਕੇ ਬੜੇ ਪ੍ਰਸੰਨ ਹੋਏ ਬਾਬਾ ਬੁੱਢਾ ਸਾਹਿਬ ਨੂੰ ਰਸ ਦੇ ਕੇ ਭੇਜਿਆ ਤੇ ਉਸ ਵੇਲੇ ਪ੍ਰੇਮ ਵਿੱਚ ਮੰਦਰ ਕਰਕੇ ਪਰਸ ਨਿਹਾਲ ਨਾ ਮੀਰ ਪਰ ਆਇਓ ਤੇ ਇਸ ਤਰ੍ਹਾਂ ਪੜੀ ਕੇ ਚਲਗੇ ਰਿਹਾ ਕਰਦੇ ਬੇਅੰਤ ਸ਼ਬਦ ਐਸੇ ਵਿਰਾਗ ਵਾਲੇ ਪੰਜਵੇਂ ਪਾਤਸ਼ਾਹ ਨੂੰ ਚੋਰ ਸਰਾਗ ਵਿੱਚ ਉਚਾਰੇ ਹਨ ਬਾਬਾ ਬੁੱਢਾ ਸਾਹਿਬ ਜੀ ਗਏ ਪੰਜਵੇਂ ਪਾਤਸ਼ਾਹ ਨੂੰ ਮਿਲੇ ਸਾਰੇ ਬਚਨ ਦੱਸੇ ਬਹੁਤ ਪੰਡਤਾਂ ਖੁਸ਼ ਹੋਈਆਂ ਸਤਿਗੁਰੂ ਚੋਜੇ ਪ੍ਰੇਮ ਜੀ ਵਾਪਸ ਆਏ ਗੁਰੂ ਗਰੀਬ ਨਿਵਾਸ ਜੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚੇ ਹਨ ਵਿਰਾਗ ਦੇ ਨਾਲ ਚਰਨ ਧੋ ਦਿੱਤੇ ਸਤਿਗੁਰੂ ਚੋਜੇ ਪ੍ਰੇਮ ਜੀ ਨੇ ਪੁੱਛਿਆ ਕਿ ਇਹ ਕੀ ਅੱਖਰ ਕਿਉਂ ਲਿਖਿਆ ਅੰਕ ਕਿਉਂ ਲਿਖਿਆ ਬੇਨਤੀ ਕੀਤੀ ਦੋ ਚਿੱਠੀਆਂ ਪਹਿਲਾਂ ਪਾਈਆਂ ਹਨ ਉਹ ਮੇਰੇ ਵੱਡੇ ਪ੍ਰਾਪਤਾਂ ਅਤੇ ਚਿਰਤੀਆਂ ਨੇ ਆਪਣੇ ਪਾਸ ਰੱਖ ਲਈਆਂ ਉਸ ਵੇਲੇ ਚਿਰਤੀਆਂ ਨੂੰ ਮਹਾਰਾਜ ਨੇ ਕਿਹਾ ਗੁਰੂ ਰਾਮਦਾਸ ਸਾਹਿਬ ਜੀ ਕਿਰਪਿਆ ਚਿੱਠੀਆਂ ਲਿਆ ਰਹੇ ਸਤਿਗੁਰੂ ਦੇ ਹਜੇ ਉਹਦੇ 'ਚ ਝੂਠ ਬੋਲ ਦਿੱਤਾ ਕਹਿਣ ਲੱਗਾ ਜੀ ਮੇਰੇ ਕੋਲ ਤਾਂ ਆਈਆਂ ਨਹੀਂ ਮਹਾਰਾਜ ਕਹਿਣ ਲੱਗੇ ਝੂਠ ਨਾ ਬੋਲ ਇੱਥੋਂ ਤੱਕ ਗਲ ਗਿਆ ਚੌਥੇ ਪਾਤਸ਼ਾਹ ਦੇ ਚਰਨ ਨੂੰ ਹੱਥ ਲਾ ਕੇ ਤੁਹਾਨੂੰ ਖਾ ਗਿਆ ਇਹਨਾਂ ਮਤਲਬ ਦੇ ਪੂਜਾ ਨੇ ਗ੍ਰਸਤ ਰਿਆਸ ਨੂੰ ਲਾਲ ਸਿਖਾਏ ਹੋਏ ਨੇ ਸਤਿਗੁਰੂ ਦੇ ਚਰਨਾਂ ਦੀ ਪਰਵਾਹ ਨਹੀਂ ਕੀਤੀ ਅਜੇ ਮਹਾਰਾਜ ਨੇ ਸਿੱਖ ਨੂੰ ਭੇਜਿਆ ਜਾਂ ਪਾਣੀ ਦਾ ਚੋਲਾ ਲਾਇਆ ਉਹ ਚੋਲੇ ਵਿੱਚ ਚਿੱਠੀਆਂ ਕੱਢ ਕੇ ਲਾਇਆ ਅਤੇ ਤਾਰੀ ਨਾ ਆਇਆ ਸੀ ਘਰੋਂ ਧੋ ਲਾਇਆ ਸੀ ਉਹ ਦੋਵੇਂ ਚਿੱਠੀਆਂ ਨੂੰ ਲਿਆ ਕੇ ਸਾਹਮਣੇ ਰੱਖੀਆਂ ਨੀਵੀਂ ਪਾ ਕੇ ਬੈਠਾ ਲੈ ਆਪਣੀਆਂ ਬੋਲਦਾ ਫਿਰ ਮਹਾਰਾਜ ਨੇ ਕਿਹਾ ਸਾਕੀ ਨੂੰ ਕੀ ਰਹਿ ਲਾਵੇ ਸਤਿਗੁਰੂ ਦੇ ਕਹਿਣ ਲੱਗੇ ਤਿੰਨ ਪੌੜੀਆਂ ਸਾਡੇ ਛੋਟਾ ਸਾਹਿਬਜ਼ਾਦਾ ਦੀਆਂ ਰੱਖੀਆਂ ਹਨ ਆਪਾਂ ਉੱਥੇ ਪੌੜੀ ਚਾੜ ਕੇ ਸ਼ਬਦ ਪੂਰਾ ਕਰਦੇ ਜੋਰ ਲਾ ਕੇ ਇੱਕ ਵੀ ਪੰਜ ਨਾਲ ਮਿਲਣੀ ਨਹੀਂ ਅਚਾਰ ਸਕਿਆ ਫਿਰ ਸਤਿਗੁਰੂ ਅਰਜਨ ਦੇਵ ਜੀ ਜੋਰ ਵਿੱਚ ਲੈ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਚੌਥੇ ਪਾਤਸ਼ਾਹ ਨੂੰ ਹੁਕਮ ਕੀਤਾ ਕਿ ਹੁਣ ਤੁਸੀਂ ਸਭ ਪੂਰਾ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ ਬਹੁਤ ਸਾਰੇ ਭਾਗ ਹੋਇਆ ਗੁਰ ਸੰਤ ਮਿਲਾਇਆ ਪ੍ਰਣਾ ਮਾਸੀ ਧਰਮ ਪਾਇਆ ਇਹ ਪੌੜੇ ਚਾੜ ਕੇ ਸਾਰਾ ਸ਼ਬਦ ਖਾਲਸਾ ਜੀ ਪੂਰਾ ਕਰ ਦਿੱਤਾ ਪੂਰਾ ਕਰਕੇ ਮੇਰਾ ਭਾਰੀ ਪ੍ਰਸੰਨ ਹੋਏ ਕਿ ਇਸ ਸ਼ਬਦ ਦੇ ਉੱਪਰ ਪਟਿਆਲੇ ਦੇ ਪ੍ਰੋਫੈਸਰਾਂ ਨੇ ਅਤੇ ਪ੍ਰਿੰਸੀਪਲਾਂ ਨੇ ਕਾਲਜੇ ਮੁੰਡਿਆਂ 'ਚ ਇਕਵਾਲ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਪੰਜਵੇਂ ਪਾਤਸ਼ਾਹ ਗੁਰਸਾ ਗੱਦੀ ਦੇ ਮਾਲਕ ਹੀ ਨਹੀਂ ਸੀ ਕਿ ਗੁਰੂ ਬਿਨਾਂ ਗੁਰੂ ਬਣੇ ਤੋਂ ਬਿਨਾਂ ਬਾਣੀ ਜਿਹੜੀ ਹੈ ਉਹ ਗੁਰਮਤ ਵਿੱਚ ਜੋੜ ਨਹੀਂ ਸਮਝੇ ਜਾਂਦੇ ਰਚਨਾ ਕਿਸੇ ਦੀ ਜਿਹੜੇ ਗੁਰੂ ਘਰ ਨੇ ਸਦੇ ਕਾਰਨ ਕੀਤੀ ਹੋਵੇ ਅਤੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰੂ ਬਣੇ ਤੋਂ ਬਗਾਏ ਕਿਵੇਂ ਕੋਈ ਬਾਣੀ ਰੱਖ ਦਿੱਤੀ ਉਹ ਵਿਚਾਰੇ ਸੱਚ ਗਏ ਖਾਲਸਾ ਦੇ ਸਾਰਿਆਂ ਨੇ ਸ਼ਬਦ ਵਾਸਤੇ ਸਾਹ ਧਾਨ ਲਿਆ ਕਿ ਸਿੱਖਿਆ ਕਿਸੇ ਕਰਨੀ ਚਾਹੀਦੀ ਹੈ ਉਹਨਾਂ ਪ੍ਰੋਫੈਸਰਾਂ ਨੂੰ ਕਰਕੇ ਪ੍ਰਿੰਸੀਪਲਾਂ ਨੂੰ ਇਹ ਨਹੀਂ ਪਤਾ ਕਿ ਸ਼ਬਦ ਦੀ ਸੰਪੂਰਨਤਾ ਕਿੱਥੇ ਹੋਈ ਹੈ ਫਿਰ ਸਾਰਾ ਸਾਹਿਬ ਗਾਹ ਨਾਲ ਪੜ੍ਹਿਆ ਪਹਿਲੀਆਂ ਤਿੰਨ ਪੌੜੀਆਂ ਦੇ ਵਿੱਚ ਨਾਨਕ ਅੱਖਰ ਨਹੀਂ ਆਉਂਦਾ ਗਾ ਤਾਂ ਪੱਤਰਕਾਰ ਦੇ ਰੂਪ ਵਿੱਚ ਲਿਖੀ ਆ ਗੁਰਬਾਣੀ ਕਿ ਜਿਹੜਾ ਨਾਨਕ ਪੜ੍ਹ ਪਾਇਆ ਹੈ ਇਹ ਗੁਰੂ ਅਰਜਨ ਦੇਵ ਨੇ ਚੌਥੇ ਪਾਤਸ਼ਾਹ ਦੇ ਕਹਿਣ ਤੋਂ ਗੁਰੂ ਦੀ ਗੋਲ ਵਿੱਚ ਬੈਠ ਕੇ ਉਚਾਰਿਆ ਹੈ ਸਤਿਗੁਰੂ ਨੇ ਵਚਨ ਕੀਤਾ ਕਿ ਸ਼ਬਦ ਪੂਰਾ ਕਰ ਰਹੇ ਹੋ ਅਤੇ ਚੌਥੇ ਪਾਤਸ਼ਾਹ ਨੇ ਗੋਲ ਵਿੱਚ ਬਿਠਾ ਕੇ ਕਹਿ ਦਿੱਤਾ ਸ਼ਬਦ ਪੂਰਾ ਕਰ ਦਿੱਤੇ ਨਾਨਕ ਅੱਖਰ ਉੱਥੇ ਪਾਇਆ ਉਹ ਕਹਿੰਦੇ ਕਿ ਨਾਨਕ ਅੱਖਰ ਦਾ ਪੰਜਵੇਂ ਪਾਤਸ਼ਾਹ ਨੇ ਕੀਰਤ ਹਾਰਤੀ ਜਦੋਂ ਆਪਾਂ ਚੌਥੇ ਪਾਤਸ਼ਾਹ ਤਾਂ ਪਿਤਾ ਇੱਕ ਗੁਰੂ ਹੈ ਅਤੇ ਕੋਲੋਂ ਕਹਿ ਰਹੇ ਕਿ ਤੁਸੀਂ ਇਹ ਸ਼ਬਦ ਪੂਰਾ ਕਰੋ ਅਤੇ ਸ਼ਬਦ ਤਾਂ ਹੀ ਪੂਰਾ ਹੋਣਾ ਸੀ ਜੇ ਸ਼ਬਦ ਵਿੱਚ ਨਾਨਕ ਅੱਖਰ ਆਉਣਾ ਸੀ ਅਤੇ ਇਸ ਵਾਸਤੇ ਖਾਲਸਾ ਜੀ ਅਤੇ ਪੰਜਵੇਂ ਪਾਤਸ਼ਾਹ ਦੀ ਗੁਰਬਾਣੀ ਹੈ ਕਿਸੇ ਵੀ ਪੜ੍ਹੇ ਲਿਖੇ ਨਾਨਕ ਦੇ ਕਹਿਣ ਤੋਂ ਇਸ ਸ਼ਬਦ 'ਤੇ ਕਦੇ ਸ਼ੱਕ ਨਹੀਂ ਕਰਨਗੇ ਜਿਹੜਾ ਕਰੇਗਾ ਗੁਰੂ ਦਾ ਦੇਣਦਾਰ ਹੋਵੇਗਾ ਆਪਣੀ ਬੇਮੁਖਤਾ ਹੀ ਪ੍ਰਗਟ ਕਰੇਗਾ ਤਾਂ ਜਿਨ੍ਹਾਂ ਨੇ ਨਾਮ ਨੂੰ ਮੰਨਿਆ ਹੈ ਉਹਨਾਂ ਨੇ ਦਸ ਭਾਈ ਮਹਿਮਾ ਪਸੰਦ ਕਰਕੇ ਦੱਸ ਨਹੀਂ ਜਾ ਸਕਦੇ ਗੇ ਭਾਈ ਜੀਵਨ ਦੀ ਪੌੜੀਆਂ ਹਨ ਸਤਿਗੁਰੂ ਰਾਮ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਵਿੱਚ ਉਹਨਾਂ ਨੂੰ ਕਾਲ ਘਰਾਉਣ 'ਤੇ ਪਛਾਣ ਵਾਲੇ ਜਿਆਦਾ ਪ੍ਰਚਾਰ ਕਰਨ ਵਾਸਤੇ ਬਾਬਾ ਆਦਮ ਜੀ ਦੇ ਪੁੱਤਰ ਸਨ ਭਾਈ ਭਗਤੀ ਦੇ ਭਾਈ ਭਗਤੀ ਦੇ ਪੁੱਤਰ ਸਨ ਜੀਵਨ ਜੀ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਹਰਿਦਾਸ ਸਾਹਿਬ ਜੀ ਗੁਰਾਂ ਵਿੱਚ ਬੈਠੇ ਹਨ ਇੱਕ ਬਾਹਮਣ ਸੀ ਬਾਹਮਣ ਦਾ ਮੁੰਡਾ ਮਰ ਗਿਆ ਉਹਨੇ ਜਾ ਕੇ ਸਤਿਗੁਰੂ ਦੇ ਚਰਨਾਂ ਵਿੱਚ ਰੱਖ ਦਿੱਤਾ ਅਤੇ ਰੋਂਦਾ ਉੱਚੀ ਉੱਚੀ ਤਾਹ ਮਾਰਦਾ ਸਤਿਗੁਰੂ ਜੀ ਨੇ ਸਿੱਖਾਂ ਨੂੰ ਕਹਿ ਕੇ ਪ੍ਰੇਮੀਆਂ ਨੂੰ ਕਹਾ ਆਪਣੇ ਪੁੱਤਰ ਨੂੰ ਚੁੱਕ ਕੇ ਲੈ ਜਾਵੇ ਅਤੇ ਅਰਦਾਸ ਨਾ ਕਰੇ ਤਾਂ ਉੱਚੀ ਉੱਚੀ ਰੋਣ ਲੱਗੇ ਕਹਿੰਦੇ ਨੇ ਤਾਂ ਤੁਹਾਡੇ ਦਰਵਾਜ਼ੇ 'ਤੇ ਮਰਾਂਗੇ ਜਾਂ ਇਹਨੂੰ ਜਿਉਂਦਾ ਕਰੋ ਆਪ ਛੜਕੀ ਵਾਲੇ ਗੁਰੂ ਹੋ ਜੰਗਲਾਂ 'ਤੇ ਮਾਰਨਾ ਅਤੇ ਆਪ ਜੀ ਦਾ ਅਸਤ੍ਰਿਤ ਹੈ ਮਹਾਰਾਜ ਕਹਿੰਦੇ ਭਾਈ ਕਿਸੋ ਨੇ ਤੋਂ ਸਰੀਕ ਮਨਾਂਗੇ ਰੱਬ ਦੇ ਦੁਨੀਆਂ ਤਾਂ ਜਾਂਦੀ ਮਰਦੀ ਰਹਿਣੀ ਹੈ ਸਿੱਖਾਂ ਨੇ ਜਿਹੜੇ ਮਸੰਦ ਸਨ ਉਹਨਾਂ ਨੇ ਬਹੁਤਾ ਹੱਥ ਕੀਤਾ ਮਹਾਰਾਜ ਦੇ ਰਾਜ ਵਿੱਚ ਆ ਕੇ ਜਿਹੜਾ ਸਤਿਗੁਰੂ ਹਰਿਰਾਜ ਸਾਹਿਬ ਜੀ ਕਹਿਣ ਲੱਗੇ ਚੰਗਾ ਭਾਈ ਜੀ ਹੱਥ ਕਰਦੇ ਹਾਂ ਤਾਂ ਤੁਹਾਡੇ ਤੋਂ ਕੋਈ ਉੱਠੋ ਆਪਣੇ ਵਿਸ਼ਵਾਸ ਇਸ ਬ੍ਰਾਹਮਣ ਦੇ ਮੁੰਡੇ ਦੇ ਥਾਂ ਦੇਵੋ ਬੱਚੇ ਨੂੰ ਜਿਉਂਦਾ ਕਰ ਦਿੰਦੇ ਹਾਂ ਸਾਰੇ ਨੀਵੀਆਂ ਪਾ ਕੇ ਬਾਈ ਮਰਨ ਨੂੰ ਕੌਰ ਤਿਆਰ ਹੋਵੇ ਤਾਂ ਚੁੱਪ ਕਰਕੇ ਬੈਠੇ ਆ ਜੋ ਕਹਿੰਦੇ ਰਹੇ ਬਚਨ ਕਹੇ ਕੋਈ ਨਹੀਂ ਉੱਠ ਸਕਦਾ ਤੇ ਜਿਹੜੇ ਸਾਹਮਣੇ ਬੈਠੇ ਸੀ ਉਹ ਝਾਕਦੇ ਨੇ ਸਾਹਮਣੇ ਕਿਤੇ ਗੁਰੂ ਸਾਹਿਬ ਮੇਰੇ ਵੱਲ ਨੂੰ ਇਸ਼ਾਰਾ ਕਰਦੇ ਹੋਣੇ ਭਾਈ ਜੀਵਨ ਜੀ ਪਿਛਲੇ ਪਾਸੇ ਨਾਲ ਬੈਠੇ ਸੀ ਜਦੋਂ ਉਹਨਾਂ ਨੇ ਖਿਆਲ ਕੀਤਾ ਕਿ ਤੀਜੀ ਵੇਰ ਵੀ ਕਹਿਣ ਤੋਂ ਕੋਈ ਨਹੀਂ ਉੱਠਿਆ ਕਿ ਤਕਲੀਫ ਨਹੀਂ ਪਿਛਲੇ ਪਾਸੇ ਚਿੱਤ ਗਏ ਬਾਹਰ ਜਾ ਕੇ ਇਸ਼ਨਾਨ ਕਰਕੇ ਸਾਰੀ ਪਾਸ ਨਿਤਨੇਮ ਕਰਕੇ ਚਾਰ ਦਾ ਮੂੰਹ 'ਤੇ ਲੈ ਕੇ ਅਤੇ ਸਵਾਲ ਛੱਡ ਗਏ ਜਦੋਂ ਬ੍ਰਾਹਮਣ ਦਾ ਪੁੱਤਰ ਜਿਉਂਦਾ ਹੋਇਆ ਮਹਾਰਾਜ ਕਹਿਣ ਲੱਗੇ ਭਾਈ ਇਹ ਕਿਹੜੇ ਸਾਡੇ ਗੁਰਸਿੱਖ ਨੇ ਸਾਡੇ ਪੁੱਤਰ ਨੇ ਇਹ ਬ੍ਰਾਹਮਣ ਦੇ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਸਵਾਲ ਦਿੱਤੇ ਪਤਾ ਲੈ ਕੇ ਆਓ ਇੱਕ ਕੋਲੇ ਸਿੱਖ ਬੈਠਾ ਸੀ ਉਹਨੇ ਬੇਨਤੀ ਕੀਤੀ ਸਤਿਗੁਰ ਜੀ ਭਾਈ ਜੀਵਨ ਜੀ ਉੱਥੇ ਨਹੀਂ ਉਸ ਵੇਲੇ ਮਹਾਰਾਜ ਕਹਿੰਦੇ ਜਦੋਂ ਪਤਾ ਲਿਆ ਜਦੋਂ ਜਾ ਕੇ ਵੇਖਿਆ ਤਾਂ ਉਸ ਵੇਲੇ ਭਾਈ ਜੀਵਨ ਦੇ ਪਰਲੋਕ ਸੁਧਾਰ ਚੁੱਕੇ ਸਨ ਸਤਿਗੁਰੂ ਜੀ ਨੂੰ ਆ ਕੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਸੱਚਖੰਡ ਭਾਈ ਜੀਵਨ ਵਿੱਚ ਚਲੇ ਗਏ ਹਨ ਸੁਣ ਕੇ ਮਹਾਰਾਜ ਨੇ ਬੜਾ ਚੇਤੇ ਕੀਤਾ ਬੜਾ ਕੱਟੜ ਗੁਰਸਿੱਖ ਸੀ ਨਿਤ ਨੇਮੇ ਤੇ ਮਹਾਰਾਜ ਨੇ ਫਿਰ ਭੂਲਾ ਵੀ ਮਸੰਗਾਂ ਨੂੰ ਕਹਿਣ ਲੱਗੇ ਇੰਨਾ ਪੂਰਾ ਕਿਤਾ ਖਾ ਨਹੀਂ ਹੈ ਇੰਨਾ ਹੱਥ ਕੀਤਾ ਹੈ ਇੱਕ ਬ੍ਰਾਹਮਣ ਦਾ ਮੁੰਡਾ ਜਿਉਂਦਾ ਕਰਨ ਵਾਸਤੇ ਸਾਡਾ ਇਹੋ ਜਿਹਾ ਜੋੜ ਕੇ ਮਹਿਕ ਪੁੱਤਰ ਗੁਰਸਿੱਖ ਤੁਸੀਂ ਉਸ ਦੀ ਚੜ੍ਹਾਈ ਕਰਵਾ ਦਿੱਤੀ ਹੈ ਸਾਰਿਆਂ ਨੇ ਮਾਫ਼ੀ ਮੰਗੇ ਸਤਿਗੁਰ ਸੱਚੇ ਪਾਤਸ਼ਾਹ ਨੇ ਬੜੇ ਭਾਰੇ ਨਾਲ ਦਿੱਤੇ ਸੀ ਮੇਰੀ ਮੰਤ ਨੇ ਤਾਂ ਗੁਰੂ ਦੇ ਪਿਆਰੇ ਜਿਹੜੇ ਸਤਿਗੁਰ ਦਾ ਹੁਕਮ ਹੁੰਦਾ ਉਹਨਾਂ ਦੀ ਗਲਤ ਕਹੀ ਨਾ ਜਾਏ ਉਹਨਾਂ ਦੀ ਮਰਜ਼ਾਵਾ ਕਹੀ ਨਹੀਂ ਜਾ ਸਕਦੇ ਸਰੀਰ ਦੇ ਪ੍ਰਵਾਹ ਨਹੀਂ ਕਰਦੇ ਪਰ ਗੁਰੂ ਸਾਹਿਬ ਦਾ ਬਚਨ ਪੂਰਾ ਕਰਨ ਵਾਸਤੇ ਆਪਣੇ ਘਰ ਦੀ ਬਾਣੀ ਲਾ ਦਿੰਦੇ ਹਨ ਭਾਈ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਵਾਲਾ ਦੇ ਕੋਈ ਗੁਰਮੁਖਾਂ ਦੇ ਵਿੱਚ ਮਰਜ਼ਾਵਾ ਤੇ ਗਿਆਨ ਅਵਸਥਾ ਦਾ ਕੋਈ ਕਥਨ ਕਰੇ ਜੇ ਕਹੇ ਕਿ ਮੈਂ ਨਿਰਮਨਕਾਰ ਸਮਗਰ ਵਿੱਚ ਕਹਿ ਦੇਵਾਂਗਾ ਤਾਂ ਮਹਾਰਾਜ ਨੇ ਪਿੱਛਾ ਪਛਤਾਏ ਪਿੱਛੋਂ ਨੂੰ ਪਾਸ਼ਚਾਤਾਪ ਤੇ ਕਰਨਾ ਪਵੇਗਾ ਕਿਉਂਕਿ ਪੂਰਾ ਨਹੀਂ ਕਹਿ ਸਕੇਗਾ ਜੇ ਕੋਈ ਕਹੇ ਕਿ ਮੈਂ ਪਰਮੇਸ਼ਵਰ ਦੇ ਨਾਮ ਦਾ ਮੰਨਣ ਪੂਰਾ ਕਥਨ ਕਰ ਦੇਵਾਂਗਾ ਉਹ ਵੀ ਨਹੀਂ ਕਹਿ ਸਕਦਾ ਫਿਰ ਪਾਸ਼ਚਾਤਾਪ ਤੇ ਕਰਨਾ ਪੈਂਦਾ ਜਦੋਂ ਸਿੱਧਾਂ ਨੂੰ ਉੱਪਰ ਦਿੱਤਾ ਸਿੱਧਾਂ ਨੇ ਕਹਿ ਸੱਚੇ ਪਾਤਸ਼ਾਹ ਜੇ ਜਵਾਨੀ ਤੇ ਸਵਾਲ ਨਾਲ ਝੱਲੇ ਉੱਤੇ ਉਹਦਾ ਉੱਪਰ ਕੱਢ ਦੇਗਾ ਉਹ ਰੱਬ ਲਿਖਣ ਵਿੱਚ ਆ ਜਾਂਦਾ ਹੁਣ ਜਾਂ ਮੰਨਣ ਵਾਲਿਆਂ ਦਾ ਜਿਹੜਾ ਵਿਚਾਰ ਹੈ ਉਹ ਵੀ ਲਿਖਣ ਵਿੱਚ ਪੂਰੀ ਆ ਸਕੇਗੀ ਕਿਉਂਕਿ ਮਹਾਰਾਜ ਅਗਲੀ ਪੰਕਤੀ ਕਿਉਂ ਕਹਿੰਦੇ ਹਨ
ਕਾਗਦ ਕਲਮ ਨਾ
ਲਿਖਣਾ ਮੰਨਣ ਵਾਲਿਆਂ ਦੇ ਮਹਿਮਾ ਹੈ ਉਹ ਲਿਖਣ ਵਾਸਤੇ ਕਾਗਦ ਕਲਮ ਨਾ ਲਿਖਣ ਵਾਲ ਨਾ ਤਾਂ ਕਾਗਜ ਹੈ ਨਾ ਕਲਮ ਹੈ ਤੇ ਨਾ ਲਿਖਣ ਵਾਲਾ ਕੋਈ ਲਿਖਾਰੀ ਹੈ ਜੇ ਸਾਰੇ ਧਰਤੀ ਕਾਗਜ ਬਣਾ ਦੇਈਏ ਤੇ ਜਿਤਨੇ ਬਨਸਪਤੀ ਹੈ ਕਲਮਾਂ ਬਣਾ ਦੇਈਏ ਤਾਂ ਖਾਲਸਾ ਜੀ ਜਿਤਨੇ ਸਮੁੰਦਰ ਹਨ ਇਹ ਤਿਆਰੀ ਬਣਾ ਦੇਈਏ ਤੇ ਤਾਂ ਵੀ ਪਰਮੇਸ਼ਵਰ ਦੇ ਮੰਨਣ ਕਰਨ ਵਾਲੀ ਮਿਹਨਤ ਕਸਮ ਨਹੀਂ ਕੀਤੀ ਜਾ ਸਕਦੀ ਜੀ ਕਬੀਰ ਸਾਹਿਬ ਸਮੁੰਦਰ ਨਾ ਸਰੋ ਕਲਮ ਕਰੋ ਮੰਗਵਾਏ ਦਸ ਦਾ ਕਾਗਜ ਜਾ ਕਰੋ ਹਰ ਦਸ ਲਿਖਣ ਨਾ ਜਾਏ ਹਰੀ ਦਾ ਦਸ ਲਿਖ ਕੇ ਵੀ ਉਹਨੂੰ ਚਾਰਿਆ ਜਾ ਸਕਦਾ ਹੈ ਇਸ ਰਾਤ ਜਿਹੜੇ ਮੰਨਣ ਵਾਲੇ ਹੈ ਉਹਨਾਂ ਦੀ ਮਹਿਮਾ ਵਿਅਕਤੀ ਜਨਤ ਹੈ ਜਾਂ ਤਾਂ ਸਤਿਗੁਰੂ ਜਾਣਦਾ ਤੇ ਜਾਂ ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਆਪ ਜਾਣਦੇ ਹਨ ਹਿਰਦੇ ਰੂਪੀ ਕਾਗਜ ਤੇ ਵੀ ਜੀਵ ਰੂਪ ਲਕਾਰੇ ਕਰਤੀ ਰੂਪ ਕਰਮ ਨਾਲ ਮੰਨਣ ਦੀ ਮਹਿਮਾ ਨੂੰ ਨਹੀਂ ਲਿਖ ਸਕਦੇ ਹਨ ਕਰਨ ਵਿਚਾਰ ਮੰਨ ਕਰਨ ਵਾਲਿਆਂ ਦਾ ਜਿਹੜਾ ਅਨੰਦਾ ਵਿਚਾਰ ਹੈ ਉਹ ਗਿਣਤੀ ਬੈਠ ਕੇ ਕਰਨਾ ਚਾਹੇ ਕੋਈ ਵੀ ਲਿਖ ਨਹੀਂ ਸਕਦਾ ਹੈ ਕਾਗਜ ਹਾਲਤ ਤੇ ਮੰਨੇ ਕਾਗਜ ਕਰਨ ਵਿਚਾਰ ਮਹਾਰਾਜ ਕਹਿੰਦੇ ਸਿੱਧਾ ਜੋ ਸੱਤ ਸੰਗਤੀ ਪਾ ਕੇ ਬੈਠਦੇ ਹਨ ਇਸ ਪਾਉਂਦੇ ਹਨ ਜਿਨ੍ਹਾਂ ਦੀਆਂ ਵਾਸਨਾ ਦੀਆਂ ਬਹਿ ਗਈਆਂ ਰੜ ਗਈਆਂ ਹਨ ਜਾਂ ਟਿੱਕ ਗਈਆਂ ਹਨ ਅਭਾਣ ਹੋ ਗਈਆਂ ਹਨ ਜਿਨ੍ਹਾਂ ਨੇ ਹੰਕਾਰ ਕਰਿਆ ਹੈ ਉਹਨਾਂ ਦੀ ਵਾਸਨਾ ਲੜ ਹੋਈ ਹੈ ਤੇ ਜਿਨ੍ਹਾਂ ਦਾ ਚਿੱਤ ਬਹਿ ਗਿਆ ਇਸ ਤੋਂ ਜਾਂ ਸੰਕਲਪ ਨਹੀਂ ਕਰਦਾ ਉਹ ਸੰਗਤ ਵਿੱਚ ਮਿਲ ਕੇ ਮੰਨਣ ਦਾ ਵਿਚਾਰ ਕਰਦਾ ਪਰਮੇਸ਼ਵਰ ਦੇ ਪਿਆਰ
ਐਸਾ ਨਾਮ ਨਿਰੰਜਨ
ਐਸਾ ਭਾਈ ਪਰਮੇਸ਼ਵਰ ਦਾ ਨਾਮ ਹੈ ਨਿਰੰਜਨ ਹੋਏ ਜਪਣ ਵਾਲੇ ਉਹਦਾ ਰੂਪ ਵੀ ਹੋ ਜਾਂਦੇ ਹਨ ਮਾਇਆ ਕਾਰਕ ਘੋੜਾ ਹੋ ਜਾਂਦੇ ਹਨ
ਮਨ ਜਾਣੇ ਮਨਕ
ਜੇ ਤਾਂ ਮਨ ਜਾਣਾ ਮਨਕ ਜੇ ਮਨ ਵਿੱਚ ਜਾਣਾ ਜਾਣਨਾ ਚਾਹੇ ਤੇ ਮੈਂ ਉਸ ਪਰਮੇਸ਼ਵਰ ਦੇ ਮੰਨਣ ਕਰਕੇ ਫਿਰ ਸਰੂਪ ਦੇ ਪਾਉਂ ਜਦੋਂ ਕੋਈ ਜਾਣ ਪਾਉਂਦਾ ਜੇ ਕੋਈ ਜਾਣਾ ਹੈ ਮਨ ਵਿੱਚ ਖਿਆਲ ਕਰੇ ਕਿ ਮੈਂ ਵਾਹਿਗੁਰੂ ਨੂੰ ਜਾਣਨਾ ਹੈ ਅਤੇ ਹੋਰ ਪਹਿਲਾਂ ਮਨਨ ਕਰੇ, ਜਿਹੜਾ ਮਨਨ ਕਰੇਗਾ ਉਹ ਸਰੀਰ ਦੇ ਪਹੁੰਚੇ ਗੁਰਮੁਖ ਜਾਣ ਸਕਦਾ ਹੈ। ਜੇ ਕੋਈ ਮਨ ਜਾਣਾ ਮਨ ਕੋਲ ਜੇ ਕੋਈ ਮਨ ਨਾਲ ਸ਼੍ਰੋਮਣੀ ਦਾ ਸ਼੍ਰੋਮਣੀ ਪਰਮੇਸ਼ਰ ਨੂੰ ਜਾਣਨਾ ਚਾਹੇ ਤਾਂ ਗੁਰੂ ਦੇ ਮਨ ਮੰਤਰ ਨੂੰ ਮੰਨਣ ਕਰੇ, ਯਕੀਨ ਕਰੇ ਕਿ ਵਾਹਿਗੁਰੂ ਮੰਤਰ ਸ਼੍ਰੀਫ ਹੈ, ਉਹ ਕੋਈ ਗੁਰਮੁਖ ਜਾਣ ਸਕਦਾ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਇਸੇ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਨੇ ਆਪਣੇ ਸਾਲ ਮੁਤਾਬਕ ਇਸ ਅਰਥ ਕੀਤੇ ਹਨ, ਉਸ ਬਾਰੇ ਤੁਸੀਂ ਗੌਰ ਕਰੋ। ਸੰਗ ਕੇ
ਮਨ ਜਾਣ ਮਨ
ਪਹਿਲੇ ਸੰਗਤ ਸੁਣ ਮੰਨੇ ਕਿ ਗਲਤ ਕਹੀ ਨਹੀਂ ਜਾਣ, ਜਿਹੜਾ ਮੰਨਣਾ ਪਰਮੇਸ਼ਰ ਦੇ ਨਾਮ ਨੂੰ ਉਹਦੀ ਗਲਤ ਮਰਜ਼ਾਦਾ ਤਹਿ ਕਿ ਨਹੀਂ ਦਿੱਤੇ ਜਾ ਸਕਦੇ। ਮੰਨੇ ਕੀ ਗਲਤ, ਜਿਹੜਾ ਮੰਨੇ ਦਾ ਪੱਥਰ ਹੈ ਉਹਦੇ ਮੰਨੇ ਦੇ ਪੱਥਰ ਜਿਹੜੇ ਲਾਉਣ ਲੱਗੀ ਹੋਈ ਹੈ ਉਹਦੇ ਵਿੱਚੋਂ ਕੀੜੀ ਨਿਕਲ ਆਵੇਗੀ, ਉਹ ਮੰਨਦਾ ਰਹੇਗਾ ਮੰਨੇ ਮਨ ਏਕ ਕੀ ਗਲਤ ਕਹੀ ਨਾ ਜਾਏ। ਅੱਗੇ ਆ ਕੱਤਾ ਤੇ ਕੱਤਾ ਪਹਿਲਾਂ ਪਿਆ ਹੋਇਆ, ਇਹਦੀ ਲਾਂ ਵਿੱਚੋਂ ਗੁਰੂ ਤੋਂ ਪਿਆ ਰਿਹਾ ਤਾਂ ਬਣ ਜਾਣਾ ਹੈ। ਮੰਨੇ ਕੀ ਗਲਤ ਕਹੀ ਨਾ ਜਾਏ, ਕੀੜੀ ਨਿਕਲੇਗੀ ਤੇ ਕੱਤਾ ਪਹਿਲਾਂ ਉਹ ਏਕ ਬਣ ਗਿਆ, ਏਕ ਹੀ ਅੱਖਰ ਹੋ ਗਿਆ। ਤੇ ਜਿਹੜੇ ਇੱਕ ਵਾਹਿਗੁਰੂ ਨੂੰ ਮੰਨਦੇ ਹਨ, ਜਿਹੜੇ ਇੱਕ ਵਾਹਿਗੁਰੂ ਦਾ ਮੰਨਣ ਕਰਦੇ ਹਨ ਉਹ ਗੁਰਮੁਖ ਗਲਤ ਮੁਕਤ ਹੋ ਜਾਂਦੇ ਹਨ, ਉਹਨਾਂ ਦੇ ਕਲਿਆਣ ਹੋ ਜਾਂਦੇ। ਮੰਨੇ ਕੀ ਗਲਤ ਕਹੀ ਨਾ ਜਾਏ, ਮਨ ਏਕੀ ਗਲਤ ਕਹੀ ਨਾ ਜਾਏ। ਜਿਹਨਾਂ ਨੇ ਮੰਨਿਆ ਕਿਤਨਾ ਏਕੀ ਇੱਕ ਓਂਕਾਰ ਵਾਹਿਗੁਰੂ ਨੂੰ ਉਹਨਾਂ ਦੀ ਗਲਤ ਕਲਿਆਣ ਹੋ ਜਾਂਦੀ ਹੈ, ਮੁਕਤ ਹੋ ਜਾਂਦੀ ਹੈ ਤੇ ਕਹੀ ਨਾ ਜਾਏ। ਉਹ ਜੂਨਾਂ ਵਿੱਚ ਵੀ ਕਿੱਥੇ ਜਾਂਦੇ ਹੈ, ਨਾ ਕੁੱਤੇ ਬਿੱਲੇ ਬਣਨਾ ਪੈਂਦਾ, ਨਾ ਡੰਗਰਾਂ ਦੀ ਜੂਨ 'ਚ ਪੈਣਾ ਪੈਂਦਾ ਹੈ, ਉਹ ਮੁਕਤ ਹੋ ਜਾਂਦੇ ਹਨ ਪਰਮੇਸ਼ਵਰ ਦੇ ਪਿਆਰੇ। ਤੇ ਗਲਤ ਗਿਆਨ ਦਾ ਕੋਈ ਕਸਮ ਨਹੀਂ ਉਹਨਾਂ ਦਾ ਕੀਤਾ ਜਾਂਦਾ, ਗਲਤ ਨਾਮ ਹੈ ਕੇਵਲ ਮੁਕਤੀ ਦਾ, ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਹਨ। ਜਿਹਾ ਗੱਲ ਮੈਂ ਗੱਲ ਆਲ ਖਟਾਨਾ ਚਾਹ ਜੋ ਕਿ ਸਭਜੋਤ ਕਮਾਨਾ ਮਿਰਜਾ ਗਰ ਪਾਲ ਵਿਕਰਾਮ ਨਾਨਕ ਪ੍ਰਭ ਕਾ ਪਲ ਪ੍ਰਭਾਵ। ਇਸ ਤਰ੍ਹਾਂ ਉਸ ਪਰਮੇਸ਼ਰ ਵਿੱਚ ਨਿਰਲੀਨ ਹੋ ਜਾਂਦੇ ਹਨ ਕਿ ਕਈ ਨਾ ਜਾਏ ਵਾਸ ਨਾ ਕਰਕੇ ਨਹੀਂ ਕਈ ਕਿਸੇ ਥਾਂ ਦੀ ਜਾਂਦੇ ਸਾਫ ਸਰੀਰ ਆ ਜਾ ਰਹੇ ਵਾਸ ਨਾ ਕਰਕੇ ਸਵਰਗ ਲੋਕ ਬ੍ਰਹਮ ਲੋਕ ਪਤਾਲ ਲੋਕ ਜਿਹੜੇ ਆ ਉਹਨਾਂ ਵਿੱਚ ਪਰਮੇਸ਼ਰ ਦੇ ਪਿਆਰੇ ਨਹੀਂ ਜਾਂਦੇ। ਜੇ ਕੋ ਕਹੇ ਪਿੱਛਾ ਪਛਤਾਏ, ਜੇ ਕੋ ਕਹੇ ਇਸ ਵਿੱਚ ਜਿਹੜੀ ਜੱਗੋ ਦੀ ਲਾਂ ਦਾ ਰਹਿਤੀ ਅਰਥ ਕੀਤਾ ਤੇ ਜੱਗੋ ਦੀ ਲਾਂ ਦੇ ਵਿੱਚੋਂ ਸਾਲਸਾ ਦੀ ਕੀੜੀ ਅੱਖਰ ਨਿਕਲੇਗਾ ਉਹਦੇ ਤੇ ਬਣ ਜਾਵੇਗਾ ਜੇ ਏਕ, ਤੇ ਜਿਹੜਾ ਕੱਕੇ ਨੂੰ ਹੋਣਾ ਉਹਦਾ ਉਹਦੇ ਵਿੱਚੋਂ ਨਿਕਲੇਗਾ ਕੂੜਾ ਉਹ ਬਣ ਜਾਵੇਗਾ ਓਕ। ਤੇ ਇਸ ਤਰ੍ਹਾਂ ਨੇ ਕਿਹਾ ਜੇ ਕੋ ਕਹੇ ਪਿੱਛਾ ਪਛਤਾਏ ਕਿ ਜਿਹੜੇ ਏਕ ਇੱਕ ਓਂਕਾਰ ਦੇ ਓਕ ਨਾਮ ਦਾ ਘਰ ਦਾ ਘਰ ਤੋਂ ਲੈਣਾ ਸਰੂਪ, ਜਿਹੜੇ ਸਰੂਪ ਰੂਪੀ ਘਰ ਨੂੰ ਪ੍ਰਾਪਤ ਕਰ ਲੈਂਦੇ ਆ ਇੱਕ ਓਂਕਾਰ ਨੂੰ ਮੰਨ ਕੇ ਤਾਂ ਪਿੱਛਾ ਪਛਤਾਏ। ਉਹਨਾਂ ਜਿਹੜੀਆਂ ਵਾਸਨਾ ਉਹ ਪਿਛਲੇ ਦੇ ਪਛਤਾਵੇ ਨੇ, ਸਾਰੇ ਪਿੱਛੇ ਪੈਦਾ ਨੇ, ਕੋਈ ਕਿਸੇ ਪ੍ਰਕਾਰ ਦਾ
ਹਰਜਨ ਕੇ ਹਾਂ ਸਜਲ ਇੱਛ ਮੇਰੀ ਪੁੰਨ ਜਨ ਰਾਏ।